Facility. Exit 579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care. Quick Truck Lube!
Ayayo, who is the stager?
Complete home furniture and appliances, latest style, color, fabric, golden, yapir, silver, modern, traditional, contemporary furniture and decor. Complete home furniture and appliances. Must see, must visit a designer's collection and affordable price.
Seeing is believing. Complete home furniture and appliances.
No cost, free advice. 547 Steeles Avenue East in Brampton. 905-244-4663. 244-4663.
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं, बेटी की सालगिरह के लिए या किसी भी मौका पर। रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली,
कोई मांगे मीठा, कोई कहे नमकीन, एक बात तो पक्की है, सब है इसके शौकीन। राजधानी
स्वीट एंड रेस्टोरेंट वालों समूह गुरु नानक नाम लेवा संतानों साहिब श्री गुरु नानक देव जी दे प्रकाश उत्सव दिया लख लख बधाइयां।
राजधानी
मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
Steinman and Associates ਦੇ ਪਾਰਟਨਰ ਗੁਰਸ਼ਰਨ ਬੋਬੀ ਸਿੱਧੂ ਜੀ 647-539-3020। ਰਸਤੇ ਵਿੱਚ ਐਕਸੀਡੈਂਟ ਹੋ ਗਿਆ ਹੈ, ਕਲੇਮ ਲੈਣਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਸਲਿਪ ਐਂਡ ਫਾਲ ਸੀਪੀਪੀ ਡਿਸੇਬਿਲਟੀ ਇੰਸ਼ੋਰੈਂਸ ਦਾ ਕੋਈ ਕਲੇਮ ਹੈ, ਇੰਸ਼ੋਰੈਂਸ ਕੰਪਨੀਆਂ ਦੇ ਨਾਲ ਖੁਦ ਗੱਲਬਾਤ ਕਰਕੇ ਖੁਦ ਡੀਲ ਕਰਕੇ ਤੁਹਾਨੂੰ ਤੁਹਾਡਾ ਬਣਦਾ ਹੱਕ ਦਿਵਾਉਣਗੇ। ਗੁਰਸ਼ਰਨ ਬੋਬੀ ਸਿੱਧੂ ਜੀ 647-539-3020 ਤੇ ਸੰਪਰਕ ਕੀਤਾ ਜਾ ਸਕਦਾ ਹੈ। 647-539-3020।
ओ यार, तेरी ये हैप्पी ते टेंशन फ्री जिंदगी दा राज की है?
सिमरन सैनी दी इंश्योरेंस पॉलिसी, जेडी जिंदगी दे नाल भी ते जिंदगी दे बाद भी साथ निभाउंदी है।
डिसेबिलिटी ते क्रिटिकल इलनेस,
टर्म इंश्योरेंस,
सुपर वीजा,
ट्रक ड्राइवर्स ले डिसेबिलिटी ते क्रिटिकल इलनेस दे चंगे प्लान लेके देंगे।
ते बच्चा ले RESP।
आज ही संपर्क करो ऑल काइंड इंश्योरेंस तो सिमरन सैनी नु
416-994-7272
416-994-7272।
ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ, ਨਵਾਂ ਯੂਜ਼ਡ ਟਰੱਕ ਲੈਣਾ ਆ, ਗੱਲ ਕੀ ਭਾਵੇਂ ਟ੍ਰੇਲਰ ਹੋਵੇ, ਨਿਊ ਜਾਂ 올ਡ ਇਕੁਇਪਮੈਂਟ, ਕੰਸਟਰਕਸ਼ਨ ਲੋਨ, ਪ੍ਰਾਈਵੇਟ ਫੰਡਸ ਚਾਹੀਦੇ। ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ, ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ, ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ। ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ, 2 ਘੰਟਿਆਂ ਵਿੱਚ ਅਪਰੂਵਲ ਲਵੋ। ਆਹੋ ਜੀ ਗੌਰਵ ਕੁਮਾਰ, ਫੋਨ ਹੀ ਤਾਂ ਲਾਉਣਾ ਆ 647-409-7501। ਗੌਰਵ ਕੁਮਾਰ, ਫੰਡਿੰਗ ਮੇਡ ਕੁਇਕ ਐਂਡ ਈਜ਼ੀ।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਮੇਰੇ ਨਾਲ ਭਾਰਤ ਉਸ ਸਮੇਂ ਰਵੀ ਜੀ ਜੁੜੇ ਹੋਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਰਵੀ, ਆਪਣੀ ਗੱਲਬਾਤ ਟੁੱਟੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਵੀ ਬਿਆਨ ਦੇ ਦਿੱਤਾ ਗਿਆ ਕਿ ਏਡਾ ਬੇਰਹਿਮ ਕਾਨੂੰਨ ਨਹੀਂ ਬਣਨਾ ਚਾਹੀਦਾ, ਹਾਲਾਂਕਿ ਜਦੋਂ ਇਹ ਕਾਨੂੰਨ ਬਣੇ ਸੀਗੇ ਉਦੋਂ ਇਹਨਾਂ ਨੇ ਵੀ ਆ ਕੇ ਤੇ ਇਹਨਾਂ ਦੇ ਨੌਂ ਪੁੱਤ ਨੇ ਆ ਕੇ ਵੀ ਕੈਮਰੇ ਦੇ ਸਾਹਮਣੇ ਇਹਦੇ ਗੋਗੇ ਗਾਏ ਸੀਗੇ।
ਨਹੀਂ ਬਿਲਕੁਲ, ਇਹ ਤਾਂ ਸਿਆਸਤ ਅਗਰੇਵਾਲ ਸਾਹਿਬ, ਇਹ ਤਾਂ ਹੋਣੀ ਸੀ ਕਿਉਂਕਿ ਉਦੋਂ ਭਾਈਵਾਲ ਸੀ, ਉਹ ਭਾਈਵਾਲ ਸੀਗੇ ਤਾਂ ਉਹਨਾਂ ਨੂੰ ਕਹਿਣਾ ਪੈਣਾ ਸੀ ਉਹਨਾਂ ਦੀ ਨੂੰ ਸ਼੍ਰੀਮਤੀ ਬਾਦਲ ਸਾਹਿਬ ਉਦੋਂ ਸੀ ਕੇਂਦਰੀ ਮੰਤਰੀ ਸੀਗੇ ਤਾਂ ਉਹਨਾਂ ਨੂੰ ਤਾਂ ਉਸ ਵੇਲੇ
ਕਹਿਣਾ ਪੈਣਾ
ਸੀ, ਹਰਸਿਮਰਤ ਕੌਰ ਬਾਦਲ ਤਾਂ ਉਹਨਾਂ ਨੂੰ ਉਸ ਵੇਲੇ ਤਾਂ ਕਹਿਣਾ ਪੈਣਾ ਸੀ। ਪਰ ਜੋ ਅੱਜ ਦਾ ਬਿਆਨ ਆ, ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਕਿਸਾਨਾਂ ਨੂੰ ਵਧਾਈ ਹੈ ਪਰ ਸੰਘਰਸ਼ ਦੇ ਸਾਹਮਣੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ, ਸਿਆਸੀ ਬਿਆਨ ਰਹੀਆਂ ਇਹ ਕਿਉਂਕਿ ਕਿਸਾਨ ਬੜੇ ਸਹਿਜੇ ਤਰੀਕੇ ਦੇ ਨਾਲ ਸਮਝ ਰਿਹਾ ਜੀ ਸਾਰੀਆਂ ਗੱਲਾਂ ਨੂੰ। ਇਹਦੇ ਚ ਕੋਈ ਸ਼ੱਕ ਨਹੀਂ ਹੈਗਾ ਕਿ ਕਿਹੜੇ ਕਿਹੜੇ ਲੋਕਾਂ ਦੇ ਵੱਲੋਂ ਉਹਨਾਂ ਦਾ ਸਾਥ ਦਿੱਤਾ ਗਿਆ, ਕਿਹਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ। ਇਹ ਆਪਣੇ ਕਹਿਣ ਦੀ ਗੱਲ ਨਹੀਂ ਹੈ, ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਕੰਮ ਕਰਕੇ ਛੋਟੇ ਤੋਂ ਛੋਟਾ ਵਰਕਰ ਵੀ ਸਮਝ ਗਿਆ ਕਿ ਕੌਣ ਕਿਹਦੇ ਲਈ ਕਿੰਨਾ ਸਹੀ ਹੈ। ਪਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ, ਚਰਨਜੀਤ ਸਿੰਘ ਚੰਨੀ, ਸਭ ਦੇ ਵੱਲੋਂ ਹੀ ਕਿਸਾਨਾਂ ਨੂੰ ਵਧਾਈ ਦਿੱਤੀ ਗਈ ਹੈ। ਚੰਨੀ ਹੋਰਾਂ ਨੇ ਤਾਂ ਮੁਆਵਜ਼ੇ ਦੀ ਮੰਗ ਵੀ ਕੀਤੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ 5-5 ਲੱਖ ਰੁਪਇਆ ਜਿਨ੍ਹਾਂ ਦੀ ਜਾਨ ਗਈ ਹੈ ਉਹਨਾਂ ਨੂੰ ਕੇਂਦਰ ਸਰਕਾਰ ਦੇਵੇ
ਜੀ। ਅੱਛਾ ਬਾਈ ਜੀ ਨੇ ਸਾਡੇ ਕਾਲਰ ਨੇ ਕਾਲ ਤਾਂ ਨਹੀਂ ਕੀਤੀ, ਸੁਬਾਹ ਉਹਨਾਂ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਕਹਿ ਰਹੇ ਸੀਗੇ ਕਿ ਵੀ ਇਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਕਿਸੇ ਦੀ ਵੀ ਮੈਜੋਰਟੀ ਸਰਕਾਰ ਨਹੀਂ ਬਣੇਗੀ ਤੇ ਇਹਦੇ ਚ ਜਿਹੜਾ ਆਪਣਾ ਕੈਪਟਨ ਤੇ ਢੀਂਡਸਾ ਇਹ ਸਭ ਰਲ ਕੇ ਇੱਕ ਬਣਾਉਣਗੇ ਆਪਣਾ ਗਰੁੱਪ ਤੇ ਦੂਸਰੇ ਤਿੰਨ ਤੇ ਚੌਥੀ ਪਾਰਟੀ ਹੋ ਜਾਣੀ ਹੈ। ਚਾਰਾਂ ਪਾਰਟੀਆਂ ਦੇ ਵਿੱਚ ਇਹ ਸਾਰਾ ਕੁਝ ਵੰਡਿਆ ਜਾਣਾ ਤੇ ਮੈਜੋਰਟੀ ਸਰਕਾਰ ਬਣਾਉਣ ਜੋਗੀ ਕੋਈ ਵੀ ਪਾਰਟੀ ਨਹੀਂ ਰਹੇਗੀ। ਇਸ ਗੱਲ ਦੇ ਵਿੱਚ ਤੁਹਾਨੂੰ ਕਿੰਨੀ ਕੁ ਸੱਚਾਈ ਲੱਗਦੀ ਹੈ?
ਨਹੀਂ ਬਿਲਕੁਲ, ਜਿਹੜੇ ਅੱਜ ਦੇ ਹਾਲਾਤ ਨੇ ਜਾਂ ਅੱਜ ਦੇ ਸਰਕਮਸਟਾਂਸਸ ਦੀ ਗੱਲ ਕਰੀਏ ਤਾਂ ਇਹੋ ਹੀ ਨੇ। ਦੇਖੋ ਢੀਂਡਸਾ ਹੋਰਾਂ ਦੀ ਜੇਕਰ ਗੱਲ ਕਰੀਏ ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤਾਂ ਉਸ ਦਿਨ ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਅਸੀਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਾਲ ਗੱਠਜੋੜ ਕਰ ਸਕਦੇ ਹਾਂ, ਪਰ ਉਸੇ ਦਿਨ ਹੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਨਾਲ ਹੀ ਬਿਆਨ ਆ ਜਾਂਦਾ ਕਿ ਸਾਡੇ ਨਾਲ ਅਜਿਹੀ ਕੋਈ ਗੱਲ ਨਹੀਂ ਹੋਈ। ਤਾਂ ਹੁਣ ਦੁਬਾਰਾ ਉਹਨਾਂ ਦੇ ਨਾਲ ਗੱਠਜੋੜ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਗੱਠਜੋੜ ਹੋਣ ਦੀ ਪਹਿਲਾਂ ਵੀ ਇੱਕ ਚਰਚਾ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਨਾਲ ਚੱਲੀ ਸੀ, ਜਿਵੇਂ ਹੀ ਇਹ ਗੱਲ ਮੀਡੀਆ ਦੇ ਵਿੱਚ ਆਈ ਸੀ ਤਾਂ ਉਹਨਾਂ ਨੇ ਉਸ ਵੇਲੇ ਵੀ ਨਾਲ ਦੀ ਨਾਲ ਇਹ ਸਪਸ਼ਟੀਕਰਨ ਦਿੱਤਾ ਸੀ ਕਿ ਸਾਡੀ ਐਸੀ ਕੋਈ ਗੱਲ ਨਹੀਂ ਹੈਗੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਵੀ ਉਹਨਾਂ ਨੇ ਕਹਿਤਾ ਕਿ ਸਾਡੀ ਗੱਠਜੋੜ ਵਰਗੀ ਕੋਈ ਐਸੀ ਗੱਲ ਨਹੀਂ ਹੈਗੀ। ਪਰ ਇਹ ਠੀਕ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਕੱਲੇ ਚੋਣਾਂ ਨਹੀਂ ਲੜਨਗੇ। ਉਹਨਾਂ ਨੇ ਇਹ ਕਿਹਾ ਕਿ ਜੇਕਰ ਭਾਜਪਾ ਦੇ ਨਾਲ ਵੀ ਉਹਨਾਂ ਦੀ ਕੋਈ ਗੱਲਬਾਤ ਹੁੰਦੀ ਹੈ ਤਾਂ ਉਹ ਸੀਟਾਂ ਦੀ ਅਦਲਾ ਬਦਲੀ ਜ਼ਰੂਰ ਕਰ ਸਕਦੇ ਆ ਕਿ ਜਿਹੜੀ ਸੀਟ ਤੇ ਭਾਜਪਾ ਮਜ਼ਬੂਤ ਹੈ ਉਹ ਸੀਟ ਨੂੰ ਕੈਪਟਨ ਅਮਰਿੰਦਰ ਸਿੰਘ ਭਾਜਪਾ ਲਈ ਛੱਡ ਸਕਦੇ ਆ, ਔਰ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਹੈ ਕਿ ਉਹਨਾਂ ਦਾ ਕੈਂਡੀਡੇਟ ਮਜ਼ਬੂਤ ਆ ਤਾਂ ਉਹ ਉੱਥੋਂ ਭਾਜਪਾ ਉਹਨਾਂ ਦੀ ਮਦਦ ਕਰ ਸਕਦੀ ਹੈ। ਐਸਾ ਕੁਛ ਹੋ ਸਕਦਾ ਹੈ, ਯਾਨੀ ਨਾ ਤਾਂ ਗੱਠਜੋੜ ਵਾਲੀ ਗੱਲ ਹੈ ਤੇ ਨਾ ਹੀ ਫਿਰ ਸਰਕਾਰ ਬਣਾਉਣ ਦੇ ਵਿੱਚ। ਦੇਖੋ ਬਹੁਤ ਵੱਡੀ ਗੱਲ ਹੈ ਵੈਸੇ ਆਪਾਂ ਜਿਹੜੀ ਇਹ ਸੰਭਾਵਨਾਵਾਂ ਦੀ ਗੱਲ ਕਰ ਰਹੇ ਹਾਂ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਸਰਕਾਰ ਬਣਦੀ ਹੈ ਜਾਂ ਨਹੀਂ ਬਣਦੀ ਭਵਿੱਖ ਦੀ ਬੁੱਕਲ ਦੇ ਵਿੱਚ ਹੈ
ਜੀ। ਔਰ ਆਪਣੇ ਹੋਲਡ ਕਰੋ ਔਰ ਬਾਈ ਜੀ ਵਿਚਾਰ ਨਾਲ ਜੁੜੇ ਨੇ ਔਰ ਉਹਨਾਂ ਦੀ ਗੱਲ ਸੁਣੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂ ਜਗਦੀਸ਼ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਾਰੀਆਂ ਕਮਿਊਨਿਟੀਆਂ ਨੂੰ, ਸਿੱਖ ਮੁਸਲਿਮ ਹਿੰਦੂ ਈਸਾਈ ਸਾਰਿਆਂ ਨੂੰ ਲੱਖ ਲੱਖ ਵਧਾਈਆਂ, ਕਿਉਂਕਿ ਸਾਰੇ ਹੀ ਧਰਮ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਆ ਤੇ ਹਾਂਜੀ ਸਭ ਮੁਬਾਰਕਾਂ ਕਬੂਲ ਕਰੋ ਜੀ। ਤੇ ਦੂਸਰੀ ਗੱਲ ਆਪਾਂ ਜੋ ਕਿਸਾਨ ਮੁੱਦੇ ਦੀ ਅੱਜ ਬੜੀ ਵੱਡੀ ਖਬਰ ਆ, ਖੁਸ਼ਖਬਰੀ ਵਾਲੀ ਗੱਲ ਹੈ ਤੇ ਮੋਦੀ ਸਾਹਿਬ ਨੇ ਚਲੋ ਜਿਵੇਂ ਵੀ ਉਹਨੇ ਵਿੰਗ ਬਲ ਪਾ ਕੇ ਜੋ ਅੱਜ ਕੱਲ੍ਹ ਜਿਵੇਂ ਵੀ ਆਪਾਂ ਸਮਝੌਤੇ ਕਰਦੇ ਨੇ ਇੱਕ ਦੂਜੇ ਨੇ ਪਿੰਡਾਂ ਚ ਵੀ ਉਹ ਥੋੜਾ ਬਹੁਤਾ ਵਿੰਗ ਬਲ ਪਾ ਕੇ ਪਾਇਆ ਜਾਂਦਾ ਹੁੰਦਾ ਵਾ। ਚਲੋ ਉਹਨੇ ਕਾਨੂੰਨ ਕਹਿੰਦਾ ਮੈਂ ਵਾਪਸ ਲਵਾਂਗਾ, ਔਰ ਇਹ ਵੀ ਕਿਹਾ ਵੀ ਮੈਂ ਜਿਸ ਤਰ੍ਹਾਂ ਉਹਨੇ ਪਾਸ ਕਰਵਾਏ ਸੀ ਪਾਰਲੀਮੈਂਟ ਰਾਜ ਸਭਾ ਰਾਸ਼ਟਰਪਤੀ ਤੋਂ ਮੋਹਰ ਲਵਾ ਕੇ ਇਸ ਤਰ੍ਹਾਂ ਹੀ ਉਹ ਕਹਿੰਦਾ ਮੈਂ ਵਾਪਸ ਲਵਾਂਗਾ, ਉਹੀ ਰਾਹ ਵਾਪਸ ਲੈਣੇ ਪੈਣੇ ਆ ਤੇ ਕਿਸਾਨਾਂ ਨੂੰ ਮੋਹਰਾ ਜਾਂਦਾ ਜੀ ਇਸ ਕੰਮ ਦਾ ਵਧਾਈ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿਹੜਾ ਜਿਹਨਾਂ ਨੇ ਵੀ ਯੋਗਦਾਨ ਪਾਇਆ ਇਸ ਸੰਘਰਸ਼ ਦੇ ਵਿੱਚ, 700-750 ਸ਼ਹੀਦੀਆਂ ਪਾਈਆਂ ਗਈਆਂ ਉਹਨਾਂ ਨੂੰ ਮੋਹਰਾ ਜਾਂਦਾ ਜੀ, ਨਾ ਕਿਸੇ ਪਾਰਟੀ ਨੂੰ ਨਾ ਕੈਪਟਨ ਨੂੰ। ਬਾਈ ਜੀ ਨੇ ਦੱਸਿਆ ਵੀ ਕੈਪਟਨ ਸਾਹਿਬ ਕਹਿੰਦਾ ਵੀ ਉਹਦਾ ਚਿਹਤਾ ਇੰਟਰਵਿਊ ਕਰਦਾ ਸੀ ਵੀ ਕੈਪਟਨ ਸਾਹਿਬ ਦਾ ਯੋਗਦਾਨ, ਕੈਪਟਨ ਸਾਹਿਬ ਦਾ ਯੋਗਦਾਨ ਮੁੱਖ ਮੰਤਰੀ ਹੁੰਦਿਆਂ ਕਿਉਂ ਨੀ ਪਿਆ? ਹੁਣ ਚਲੋ ਉਹਨੂੰ ਮੁੱਖ ਮੰਤਰੀ ਨੂੰ ਕੱਢਿਆ ਗਿਆ, ਹੁਣ ਉਹਨੂੰ ਉਹਦੇ ਚੁੱਪ ਉਹਦੇ ਖਪੇ ਸੱਚੇ ਵਾਲੇ ਚਮਚੇ ਕਹੀ ਜਾਂਦੀਆਂ, ਇਹ ਗਲਤ ਕੰਨਾਂ ਨੇ ਸਾਰੀਆਂ, ਕਿਸੇ ਨੂੰ ਚੰਨੀ ਨੂੰ ਜਾਂ ਕਿਸੇ ਨੂੰ ਨੀ ਜਾਂਦਾ, ਸਭ ਦਾ ਧੰਨਵਾਦ ਕਰਨਾ ਬਣਦਾ। ਕਿਸਾਨਾਂ ਨੇ ਮਤਲਬ ਮੋਢੇ ਦੇ ਰਾਸਤੇ ਚਲਾਈ ਆ ਜੀ ਸਾਰਾ ਕੁਛ ਉਹਨਾਂ ਨੂੰ, ਜਾਂ ਅਸਾਂ ਨਿਜਵਾਲ ਕਹਿੰਦੇ ਹਾਂ ਆਪਾਂ ਨਿਜਵਾਲ ਚ ਲਵਾਂਗੇ ਤੇ ਨਿਜਵਾਲ ਜੋ ਹੈਗਾ ਨਾ ਇਹ ਆਪਣਾ ਕਿਸਾਨਾਂ ਲਈ ਏਕਤਾ ਨਿਮਰਤਾ ਭਾਵਨਾ ਦੇ ਨਾਲ ਸੀਗਾ ਇਹ ਨਿਜਵਾਲ। ਅੱਜ ਕੱਲ੍ਹ ਜਿਸ ਤਰ੍ਹਾਂ ਪ੍ਰਚਾਰ ਜਾਂਦਾ ਵੀ ਡੰਡੇ ਨਾਲ ਜਾਂ ਗੋਲੀ ਨਾਲ ਰਫਲਾਂ ਨਾਲ, ਉਹ ਨਿਜਵਾਲ ਨਹੀਂ ਹੁੰਦਾ। ਨਿਜਵਾਲ ਇਸ ਨੂੰ ਕਹਿੰਦੇ ਆ ਏਕਤਾ ਤੇ ਆਪਦਾ ਸ਼ਾਂਤੀ ਬਣਾਈ ਰੱਖਣਾ, ਇਹ ਮੋਰਚਾ ਜਿੱਤਿਆ ਕਿਸਾਨਾਂ ਨੂੰ ਸਿਹਰਾ ਜਾਂਦਾ ਜੀ ਕੰਡਿਆਂ ਨੂੰ। ਮੋਦੀ ਸਾਹਿਬ ਨੇ ਜਿਵੇਂ ਕੀਤਾ ਸੀ ਵਾਪਸ ਲਿਆ ਸਰਕਾਰਾਂ ਦੇ ਕੰਮ ਨੇ, ਕੋਈ ਮੁਬਾਰਕਾਂ ਵਧਾਈਆਂ ਮੋਦੀ ਸਾਹਿਬ ਨੂੰ ਇਸ ਤਰ੍ਹਾਂ ਮਤਲਬ ਨਹੀਂ ਹੋਈ ਜੀ ਕੋਈ, ਉਹਨੇ ਥੋਪਿਆ ਸੀਗਾ ਗਲਤ ਕੰਮ, ਉਹਨੇ ਆਪਦਾ ਗਲਤ ਸੁਧਾਰ ਲਿਆ, ਇੰਨਾ ਕਹਿ ਸਕਦੇ ਆਪਾਂ।
ਥੈਂਕ ਯੂ ਬਾਈ ਜੀ।
ਦੂਸਰੀ ਗੱਲ ਬਾਈ ਜੀ, ਹੈਲੋ
ਹਾਂਜੀ,
ਦੂਸਰੀ ਗੱਲ ਆਪਾਂ ਕਰਦੇ ਹਾਂ, ਕਿਸਾਨਾਂ ਨੇ ਵੀ ਕਿਹਾ ਗੱਲ ਅਸੀਂ ਮੋਰਚਾ ਨਹੀਂ ਚੱਕਣਾ ਹਜੇ ਜਿੰਨਾ ਚਿਰ ਵਿਧਾਨ ਸਭਾ ਰਾਜ ਸਭਾ ਤੇ ਰਾਸ਼ਟਰਪਤੀ ਦੇ ਥਰੂ ਮੋਹਰ ਨੀ ਲੱਗਦੀ, ਪਲੱਸ ਸਾਡੀ ਐਮਐਸਪੀ ਤੇ ਪੱਕੀ ਮੋਹਰ ਨੀ ਲੱਗਦੀ, ਉਹਨਾਂ ਚਿਰ ਵੀ ਬਣਨਾ। ਤੁਸੀਂ ਜਿਹੜੀ ਕਹਿੰਦੇ ਕਮੇਟੀ ਬਣਾਉਣੀ ਆ ਕਿਸਾਨ ਕਹਿੰਦੇ, ਉਹਦੇ ਵਿੱਚ ਵੀ ਇਹਨਾਂ ਨੂੰ ਲਿਆ ਜਾਓ ਤੇ ਫਿਰ ਮੀਟਿੰਗ ਕਰਕੇ ਜਿਸ ਤਰ੍ਹਾਂ ਕਹਿਣਗੇ ਉਸ ਤਰ੍ਹਾਂ ਕਾਨੂੰਨ ਪਾਸ ਕਰਾਏ ਜਾਣਗੇ ਜੀ। ਬਾਕੀ ਕੈਪਟਨ ਸਾਹਿਬ ਬੋਲਿਆ ਅੱਜ ਬਈ ਮੈਂ ਭਾਜਪਾ ਦੇ ਨਾਲ ਗੱਠਜੋੜ ਕਰਾਂਗਾ, ਪਲੱਸ ਤੀਸਰੀ ਪਾਰਟੀ ਦਾ ਨਾਂ ਲਿਆ ਢੀਂਡਸਾ ਸਾਹਿਬ ਨਾਲ ਰਲ ਕੇ ਗੱਠਜੋੜ ਕਰਾਂਗਾ, ਤੇ ਇਹਦੇ ਵਿੱਚ ਅੱਜ ਕੈਪਟਨ ਦਾ ਆਪਾਂ ਨੂੰ ਚਿਹਰਾ ਬਾਹਰ ਆ ਗਿਆ ਅੱਜ, ਜਿਹੜਾ ਪਹਿਲਾਂ ਲੋਕਾਂ ਨੇ ਕਿਹਾ ਸਰਾਇਆ ਲਾਇਆ ਜੀ 50%, ਆਪਾਂ ਨੂੰ ਪਤਾ ਸੀਗਾ ਵੀ ਕੈਪਟਨ ਨੇ ਇਹੀ ਕੰਮ ਕਰਨਾ। ਉਹ ਬੰਦਾ ਕਹਿੰਦਾ ਮੈਂ ਲਾ ਜਿੱਤਣ ਲੈਣਾ, ਉਹ ਜਿਵੇਂ ਦੂਜਾ ਲਾ ਜਿਵੇਂ ਬੋਲਣਾ ਤੇ ਉਹ ਕੰਮ ਕਰਨਾ ਕੈਪਟਨ ਨੇ। ਤੀਸਰੀ ਗੱਲ, ਕੇਜਰੀਵਾਲ ਸਾਹਿਬ ਨੇ ਕੱਲ੍ਹ ਨੂੰ ਸਾਨੂੰ ਪਤਾ ਲੱਗਿਆ ਸੀ ਪੰਜਾਬ ਜਾਣਾ ਸੀਗਾ ਸੋਨੂੰ ਸੂਦ ਨੂੰ ਉਹਨਾਂ ਕੋਲ ਮੀਟਿੰਗ ਕਰਨ, ਪਰ ਸੋਨੂੰ ਸੂਦ ਪਤਾ ਲੱਗਿਆ ਵੀ ਪਹਿਲੇ ਬੰਦੇ ਨੂੰ ਭੱਜ ਗਿਆ, ਉਹ ਕਹਿੰਦਾ ਮੈਂ ਮਿਲਣਾ ਨੀ ਕੇਜਰੀਵਾਲ ਨੂੰ। ਇਹ ਚੀਜ਼ ਦੇ ਵਿੱਚ ਅੱਜ ਜਿਹੜੀ ਤੁਸੀਂ ਅੱਜ ਹੁਣ ਖਬਰ ਸਾਂਝੀ ਕੀਤੀ, ਆਪਾਂ ਸਵੇਰੇ ਡਿਸਕਸ ਕਰ ਰਹੇ ਸੀਗੇ, ਤੁਸੀਂ ਕਿਹਾ ਸੀ ਮੈਨੂੰ ਕੁਐਸਚਨ ਕੀਤਾ ਸੀ ਵੀ ਬੈਨੀਫਿਟ ਕਿਹਨੂੰ ਮਿਲੂ ਤੇ ਨੁਕਸਾਨ ਕਿਹਦਾ ਹੋਊ? ਮੈਂ ਬੈਨੀਫਿਟ ਦਾ ਮੈਨੂੰ ਪਤਾ ਨੀ, ਪਰ ਨੁਕਸਾਨ ਕਾਂਗਰਸ ਦਾ ਹੋਊ ਇਹਦੇ ਵਿੱਚ, ਕਿਉਂਕਿ ਵੀ ਇਹਦੇ ਵਿੱਚ ਹੁਣ ਸਰਕਾਰ ਜਿਹੜੀਆਂ ਜ਼ਿਆਦਾ, ਕਿਉਂਕਿ ਨੁਕਸਾਨ ਕਰਨਾ ਭਾਜਪਾ ਆਪਣਾ ਰਲ ਕੇ ਨੇ, ਕੈਪਟਨ ਨੇ ਤੇ ਆਪਣੇ ਢੀਂਡਸਾ ਸਾਹਿਬ ਨੇ, ਉਹ ਨੁਕਸਾਨ ਇਹਨੂੰ ਜ਼ਿਆਦਾ ਹੋਣਾ. ਅਕਾਲੀ ਦਲ ਤੇ ਆਪ ਤੇ ਸ਼ੁਰੂ ਹੀ ਨਹੀਂ ਦੋਨੇ ਪਾਰਟੀਆਂ.
ਓਕੇ ਬਾਈ ਜੀ,
ਹਾਂਜੀ,
ਥੈਂਕ ਯੂ, ਧੰਨਵਾਦ ਧੰਨਵਾਦ. ਜ਼ੀਰੋ ਸਾਹਿਬ ਦੇ ਵੀ ਬਿਆਨ ਸੁਣ ਲਈਏ ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਨੂੰ ਇੱਥੇ ਆਪਾਂ ਨੂੰ ਰੋਕਣਾ ਪਵੇਗਾ. ਧੰਨਵਾਦ ਜੀ. ਜ਼ੀਰੋ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ.
ਗੁੱਡ ਮਾਰਨਿੰਗ ਸਰ
ਜੀ. ਗੁੱਡ ਮਾਰਨਿੰਗ ਜੀ.
ਅੱਛਾ, ਪਹਿਲਾਂ ਤਾਂ ਬਾਬੇ ਦੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ.
ਥੈਂਕ ਯੂ,
ਮਨਾਓ ਔਰ ਅੱਛੇ ਦਿਨ ਮੋਦੀ ਸਾਹਿਬ ਨੇ ਅਨਾਊਂਸ ਕੀਤਾ. ਪਰ ਮੈਂ ਇਸ ਨੂੰ 100% ਨਹੀਂ ਕਹਿੰਦਾ ਕਿ ਜੋ ਮੋਦੀ ਸਾਹਿਬ ਨੇ ਕਿਹਾ ਹੈ ਕਿ ਉਹ ਸਹੀ ਹੋਏਗਾ. ਹੋ ਸਕਦਾ ਕਿ ਇਹਦੇ ਤਬਦੀਲੀ ਦੇ ਵਿੱਚ ਕੋਈ ਨਾ ਕੋਈ ਸ਼ਰਤ ਲਗਾਉਣ. ਦੂਸਰੀ ਚੀਜ਼ ਇਹ ਹੈ ਕਿ ਉਹਨਾਂ ਨੇ ਕਿਉਂ ਅਨਾਊਂਸ ਕਰਨਾ ਪਿਆ, ਸਿਰਫ ਪੰਜਾਬ ਦੀ ਪੋਲੀਟਿਕਸ ਨਹੀਂ ਹੈ, ਪੰਜਾਬ ਦੀ ਕਿਹੜੀ ਮੇਰੇ ਸਮਝ ਦੇ ਵਿੱਚ ਆ ਰਹੀ ਹੈ ਕਿ ਬੀਜੇਪੀ ਸ਼ਾਇਦ ਅਕਾਲੀਆਂ ਦੇ ਨਾਲ ਦੁਬਾਰਾ ਚੱਲ ਜਾਏ ਕੈਪਟਨ ਸਾਹਿਬ ਤੋਂ, ਉਹਨਾਂ ਨੂੰ ਕੁਛ ਨਹੀਂ ਮਿਲਣਾ. ਦੂਸਰੀ ਚੀਜ਼ ਹੈ ਯੂਪੀ ਦੇ ਕਿਹੜੇ ਇਲੈਕਸ਼ਨ ਹੈ, ਉਹ ਕਾਫੀ ਬੀਜੇਪੀ ਦੇ ਕਿਹੜੇ ਸੀ ਨਾ ਮੈਰਿਟ, ਉਹ ਕਾਫੀ ਡਾਊਨ ਆ ਰਹੇ ਸੀ. ਤੁਹਾਨੂੰ ਸ਼ਾਇਦ ਯਾਦ ਹੋਏਗਾ 3-4 ਮਹੀਨੇ ਮੋਹਨ ਭਾਗਵਤ ਨੇ ਕਿਹਾ ਸੀ ਕਿ ਮੈਂ ਹੈਡਕੁਆਰਟਰ ਲਖਨਊ ਬਣਾਉਣਾ ਨਾਗਪੁਰ ਤੋਂ. ਉਹ ਇਸੇ ਕਰਕੇ ਕਿ ਆਰਐਸ ਕਿਹੜੀ ਹੈ ਉਹ ਬੀਜੇਪੀ ਦੇ ਨਾਲ ਇੱਕ ਦੇ 3 ਕਾਨੂੰਨ ਬਣਾਏ ਸੀ, ਸਹਿਮਤੀ ਨਹੀਂ ਰੱਖਦੇ ਸੀ. ਔਰ ਹੁਣ ਕਿਲੇ ਦੇਖਿਆ ਕਿ ਬੀਜੇਪੀ ਦੇ ਕਿਹੜੇ ਨਾ ਪਾਪੂਲੈਰਿਟੀ ਹੈ ਉਹ ਯੂਪੀ ਚ ਡੇ ਬਾਏ ਡੇ ਘੱਟ ਰਹੀ ਹੈ. ਇਸ ਕਰਕੇ ਮੋਦੀ ਸਾਹਿਬ ਨੂੰ ਬੜਾ ਕੁਇਕ ਡਿਸੀਜਨ ਬਣਾਉਣਾ ਪੈਣਾ ਸੀਗਾ. ਔਰ ਇਹਦੇ ਨਾਲ ਮੋਹਨ ਭਾਗਵਤ ਵੀ ਥੋੜਾ ਜਿਹਾ ਚੁੱਪ ਹੋਏਗਾ, ਉਹ ਇਹਦੇ ਵਿੱਚ ਫੇਵਰ ਨਹੀਂ ਸੀ ਕਿ ਮੋਦੀ ਸਾਹਿਬ ਇੱਕ ਕਾਨੂੰਨ ਲੈ ਕੇ ਆਣ. ਰਵੀ ਸਾਹਿਬ ਕੀ ਕਹਿੰਦੇ ਨੇ?
ਉਹਦੇ ਤੇ ਕੋਈ ਆਪਣਾ ਪ੍ਰਤੀਕਰਮ ਨਹੀਂ ਦਿੱਤਾ. ਤੇ ਮੇਰਾ ਕੁਐਸਚਨ ਬਾਈ ਜੀ ਨੂੰ ਇਹ ਆ ਕਿ ਉਹ ਸਿੱਧੂ ਸਾਹਿਬ ਨੂੰ ਉੱਥੇ ਹੀ ਛੱਡ ਗਏ, ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਲੈ ਕੇ ਨਹੀਂ ਗਏ? ਕੀ ਸਿੱਧੂ ਸਾਹਿਬ ਨੂੰ ਕਾਂਗਰਸ ਪਾਰਟੀ ਕੋਲੋਂ ਪਿੱਛੇ ਧੱਕਿਆ ਜਾ ਰਿਹਾ?
ਨਵਜੋਤ ਸਿੱਧੂ ਦਾ ਨਾਂ ਪੰਜਾਬ ਸਰਕਾਰ ਵੱਲੋਂ ਨਹੀਂ ਪਾਇਆ ਗਿਆ ਸੀ ਜਾਂ ਕੇਂਦਰ ਵੱਲੋਂ ਕਲੀਅਰੈਂਸ ਨਹੀਂ ਦਿੱਤੀ ਗਈ ਇਹਨਾਂ ਦੇ ਜਾਣ ਦੀ, ਸੋ ਇਹਦੇ ਤੇ ਵੀ ਚਰਚਾ, ਜਾਂ ਫਿਰ ਖੁਦ ਉਹ ਆਪ ਇਕੱਲੇ ਜਾਣਾ ਚਾਹੁੰਦੇ ਸੀਗੇ ਔਰ ਮੇਰਾ ਖਿਆਲ ਕੱਲ ਨੂੰ ਉਹਨਾਂ ਨੇ ਜਾਣਾ? ਰਵੀ ਜੀ, ਕੁਇਕਲੀ ਕੀ ਕਹਿਣਾ ਚਾਹੋਗੇ ਸਾਰੇ ਕਾਸ ਲਈ?
ਦੇਖੋ, ਇਹ ਤਾਂ ਪਹਿਲਾਂ ਵੀ ਕਿਆਸ ਲਾਏ ਜਾ ਰਹੇ ਸੀ ਇਸ ਮਸਲੇ ਨੂੰ ਲੈ ਕੇ ਕਿ ਸਿੱਧੂ ਹੋ ਸਕਦਾ ਕਿ ਸਰਕਾਰ ਦੇ ਨਾਲ ਨਾ ਜਾਣ, ਉਹ ਇਕੱਲੇ ਜਾਣ, ਕਿਉਂਕਿ ਉਹਨਾਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਬੰਧ ਚੰਗੇ ਨੇ ਤਾਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਵੀ ਉਹਨਾਂ ਦੇ ਵੱਲੋਂ ਕੀਤੀ ਜਾਏਗੀ. ਤਾਂ ਇਹਦੇ ਵਿੱਚ ਮੇਰਾ ਖਿਆਲ ਹੈ ਕਿ ਜ਼ਿਆਦਾ ਨਾ ਗੱਲ ਕੀਤੀ ਜਾਵੇ ਤਾਂ ਠੀਕ ਹੈ, ਕਿਉਂਕਿ ਸਿੱਧੂ ਹੋਰਾਂ ਦੇ ਸਰਕਾਰ ਦੇ ਨਾਲ ਕਿਸ ਤਰ੍ਹਾਂ ਦੇ ਸੰਬੰਧ ਹੈ ਉਹ ਸਭ ਨੂੰ ਹੀ ਪਤਾ ਜੀ. ਤਾਂ ਇਸ ਤੋਂ ਅੱਗੇ ਜੇਕਰ ਆਪਾਂ ਖੇਤੀ ਕਾਨੂੰਨਾਂ ਦੀ ਗੱਲ ਕਰਦੇ ਹਾਂ ਤਾਂ 3 ਖੇਤੀ ਕਾਨੂੰਨ ਵਾਪਸ ਲੈਣ ਦੀ ਜਿਵੇਂ ਬਾਈ ਜੀ ਹੋਰਾਂ ਨੇ ਵੀ ਗੱਲ ਕੀਤੀ ਸੀਗੀ ਕਿ ਠੀਕ ਹੈ, ਯੂਪੀ ਦਾ ਚੰਗਾ ਪ੍ਰਭਾਵ ਪੈਂਦਾ ਹੈ ਕਿਉਂਕਿ ਜੇ ਪ੍ਰਧਾਨ ਮੰਤਰੀ ਬਣਨਾ ਤਾਂ ਯੂਪੀ ਨੇ ਪ੍ਰਧਾਨ ਮੰਤਰੀ ਬਣਾਉਣਾ, ਤੇ ਇਹ ਵੀ ਇੱਕ ਵੱਡੀ ਵਜ੍ਹਾ ਕਿਉਂਕਿ ਇਹਦੇ ਤੇ ਵੀ ਆਪਾਂ ਡਿਸਕਸ ਕਰਨ ਵਿੱਚੋਂ ਸਕਿਪ ਕਰ ਗਿਆ ਸੀ, ਕਿਉਂਕਿ ਦੋਵਾਂ ਸੂਬਿਆਂ ਦੀ ਸਿਆਸਤ ਪ੍ਰਭਾਵਿਤ ਕਰਦੀ ਹੈ ਕੇਂਦਰ ਸਰਕਾਰ ਨੂੰ, ਪੰਜਾਬ ਔਰ ਯੂਪੀ ਦੀ.
ਠੀਕ ਰਵੀ ਜੀ, ਥੈਂਕ ਯੂ ਸੋ ਮਚ, ਧੰਨਵਾਦ, ਔਰ ਫਿਰ ਮੁਲਾਕਾਤ ਹੋਵੇਗੀ ਤੁਹਾਡੇ ਨਾਲ. ਧੰਨਵਾਦ ਜੀ.
ਜੀ, ਬਹੁਤ ਧੰਨਵਾਦ.
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ. ਇੱਕ ਗੀਤ ਕਿਉਂ ਕੀਤਾ ਹੈ, ਔਰ ਸਾਹਿਲ ਲੜਕਾ ਇਹ ਏਸ਼ੀਅਨ ਫੂਡ ਸੈਂਟਰ ਦੇ ਉੱਤੇ ਕੰਮ ਕਰਦਾ ਹੈ, ਔਰ ਉਸਨੇ ਇੱਕ ਦਿਨ ਇਹ ਗੀਤ ਸਾਡੇ ਨਾਲ ਸਾਂਝਾ ਕੀਤਾ ਤਾਂ ਮੇਜਰ ਨੱਥ ਹੋਣਾ ਨੇ ਔਰ ਪੂਰੇ ਏਸ਼ੀਅਨ ਫੂਡ ਸੈਂਟਰ ਦੀ ਟੀਮ ਨੇ ਕਿਹਾ ਕਿ ਅਸੀਂ ਇਹ ਗੀਤ ਤੁਹਾਡਾ ਰਿਕਾਰਡ ਕਰਾਵਾਂਗੇ. ਸੋ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਵਿੱਚ ਸਾਹਿਲ ਵੱਲੋਂ ਗਾਇਆ ਹੋਇਆ ਇਹ ਗੀਤ ਏਸ਼ੀਅਨ ਫੂਡ ਸੈਂਟਰ ਦੇ ਸਹਿਯੋਗ ਦੇ ਨਾਲ ਇਸ ਦੀ ਵੀਡੀਓ ਵੀ ਤਿਆਰ ਕੀਤੀ ਗਈ ਔਰ ਗੀਤ ਉਹਨਾਂ ਵੱਲੋਂ ਇਹ ਸਪੌਂਸਰ ਵੀ ਕੀਤਾ ਗਿਆ ਔਰ ਇਸ ਲੜਕੇ ਦੀ ਆਵਾਜ਼ ਤੁਸੀਂ ਸੁਣਨੀ ਹੈ. 10 ਵੈਸਟ ਮੋਰ ਡਰਾਈਵ ਦੇ ਉੱਤੇ ਜਾਓਗੇ ਤਾਂ ਏਸ਼ੀਅਨ ਫੂਡ ਸੈਂਟਰ ਦੇ ਫਲੋਰ ਦੇ ਉੱਤੇ ਇਹ ਲੜਕਾ ਕੰਮ ਕਰਦਾ ਔਰ ਇੱਕ ਦਿਨ ਇਸ ਦੀ ਵੈਸੇ ਹੀ ਆਵਾਜ਼ ਜਿਹੜੀ ਉਹ ਸੁਣੀ ਔਰ ਇਸਨੇ ਕੁਝ ਬੋਲ ਸਾਂਝੇ ਕੀਤੇ, ਉਸ ਤੋਂ ਬਾਅਦ ਇਹ ਬਹੁਤ ਪਿਆਰਾ ਗੀਤ ਹੈ ਜਿਹੜਾ ਰਿਕਾਰਡ ਕਰਵਾਇਆ ਗਿਆ ਉਹਨਾਂ ਵੱਲੋਂ, ਉਹਦੇ ਕੁਝ ਬੋਲ ਸਾਂਝੇ ਕਰਦੇ ਹਾਂ. Thank you.
ਬਾਬਾ ਨਾਨਕਾ ਦੇਨੇ ਓ ਬਹਾਰਾਂ ਵਾਲੇ ਮੋੜੀ ਬਾਬਾ ਨਾਨਕਾ ਦੇਨੇ ਓ ਬਹਾਰਾਂ ਵਾਲੇ ਸੱਚੇ ਸੁੱਚੇ ਰਿਸ਼ ਦੇਦੇ ਸੱਚੇ ਸੁੱਚੇ ਰਿਸ਼ ਦੇਦੇ ਭਾਈਆਂ ਜਹੇ ਜਾਰਾਂ ਵਾਲੇ ਮੋੜੀ ਬਾਬਾ ਪਹਿਲਾਂ ਵਾਲਾ ਪਿਆਰ ਨਾ ਰਿਹਾ ਮਾਪਿਆਂ ਦਾ ਬਹੁਤਾ ਸਦਕਾ
WTOR 770 ਤੋਂ ਤੁਸੀਂ ਜੁੜੇ ਹੋ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10:00 ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਦਿਹਾੜਾ ਹੈ ਔਰ ਇਸ ਮੌਕੇ ਦੇ ਉੱਤੇ ਅਸੀਂ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਆਖਦੇ ਹਾਂ, ਵਧਾਈਆਂ ਦਿੰਦੇ ਹਾਂ। ਔਰ ਮੇਰੇ ਨਾਲ ਇਸ ਸਮੇਂ ਸਿੰਗਾਪੁਰ ਤੋਂ ਸਰਦਾਰ ਅਮਰਦੀਪ ਸਿੰਘ ਜੀ ਜੁੜੇ ਨੇ ਔਰ ਇਹਨਾਂ ਨੇ ਕਮਾਲ ਦਾ ਕੰਮ ਕੀਤਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਰਨੀ ਨੂੰ ਲੈ ਕੇ ਔਰ ਉਹਨਾਂ ਦੀ ਜੀਵਨੀ ਨੂੰ ਲੈ ਕੇ ਇੱਕ ਇਹਨਾਂ ਵੱਲੋਂ ਇਹਨਾਂ ਦੇ ਪੂਰੇ ਗਰੁੱਪ ਵੱਲੋਂ ਇੱਕ ਕਮਾਲ ਦਾ ਕੰਮ ਕੀਤਾ ਗਿਆ। ਅੱਜ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਅਤੇ ਉਸ ਦੇ ਬਾਰੇ 'ਚ ਗੱਲਬਾਤ ਕਰਨਾ ਚਾਹੁੰਦਾ। ਸੋ ਆਓ ਸਭ ਤੋਂ ਪਹਿਲਾਂ ਤਾਂ ਸਰਦਾਰ ਅਮਰਦੀਪ ਸਿੰਘ ਹੋਣਾ ਦਾ ਸਵਾਗਤ ਕਰੀਏ ਪ੍ਰੋਗਰਾਮ ਦੇ ਵਿੱਚ। ਅਮਰਦੀਪ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਸ਼ੁਕਰੀਆ ਜਗਦੀਸ਼ ਜੀ, ਤੁਸੀਂ ਮੌਕਾ ਦਿੱਤਾ ਹੈ ਤੇ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰੀ ਸੁਣਨ ਵਾਲੀ ਸੰਗਤ
ਜੀ। ਸੋ ਅ ਟੈਪੈਸਟਰੀ ਆਫ ਗੁਰੂ ਨਾਨਕ ਟਰੈਵਲ, ਇਹ ਦਾ ਗੁਰੂ ਨਾਨਕ .com ਦੇ ਉੱਤੇ ਤੁਹਾਡੇ ਵੱਲੋਂ ਕੁਝ ਵੈਬ ਸੀਰੀਜ਼ ਅਪਲੋਡ ਕੀਤੀਆਂ ਜਾ ਰਹੀਆਂ ਨੇ। ਹਫ਼ਤੇ ਦੇ ਵਿੱਚ ਇੱਕ ਇਹ ਡਾਕੂਮੈਂਟਰੀ ਟਾਈਪ 45 ਮਿੰਟ ਦੀ ਸੀਰੀ ਹੁੰਦੀ ਹੈ ਔਰ ਉਹਦੇ 6 ਕਿਸ਼ਤਾਂ ਆਲਰੇਡੀ ਲੋਡ ਕਰ ਚੁੱਕੇ ਹੋ ਤੁਸੀਂ, ਜਿਹਦੇ 'ਚੋਂ ਮੈਂ ਕੁਝ ਇੱਕ ਨੂੰ ਵਾਚ ਕੀਤਾ। ਵਾ ਕਮਾਲ ਤੁਹਾਡਾ ਇਹ ਕੰਮ ਕੀਤਾ ਹੋਇਆ। ਸੋ ਇਹਦੇ ਬਾਰੇ ਮੈਂ ਤੁਹਾਡੇ ਨਾਲ ਤੁਹਾਤੋਂ ਜਾਣਨਾ ਚਾਹਾਂਗਾ। ਸੋ ਇਸ ਤੋਂ ਪਹਿਲਾਂ ਮੈਂ ਇਸ ਦੇ ਬਾਰੇ 'ਚ ਜਾਣਾ ਜੋ ਤੁਹਾਡੇ ਵੱਲੋਂ ਕੰਮ ਕੀਤਾ ਗਿਆ ਉਹ ਹੁਣ ਸਾਡੇ ਸਾਹਮਣੇ ਹੈ, ਕਾਫੀ ਹਿੱਸਾ ਇਸਦਾ ਸਾਡੇ ਸਾਹਮਣੇ ਆ ਚੁੱਕਿਆ ਅਤੇ ਕੁਝ ਹਿੱਸਾ ਹੋਰ ਫਿਊਚਰ ਦੇ ਵਿੱਚ ਸਾਡੇ ਸਾਹਮਣੇ ਆ ਜਾਵੇਗਾ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਬਾਰੇ ਜਾਣਨਾ ਚਾਹਾਂਗਾ ਕਿ ਤੁਹਾਡੀ ਇਸ ਪਾਸੇ ਲਗਨ ਕਿਸ ਤਰ੍ਹਾਂ ਲੱਗੀ ਹੋਈ ਹੈ।
ਇਹ ਤੁਸੀਂ ਚੰਗਾ ਸਵਾਲ ਪੁੱਛਿਆ। ਦੇਖੋ ਜੀ, ਇਹ ਜਿਹੜਾ ਕੰਮ ਹੈਗਾ ਨਾ ਗੁਰੂ ਨਾਨਕ ਸਾਹਿਬ ਦੇ ਜ਼ਿੰਦਗੀ ਦਾ ਸਫ਼ਰ, ਇੱਕ ਰੂਹਾਨੀ ਸਫ਼ਰ, ਨਾ ਹੀ ਸਿਰਫ ਜਿਹੜਾ ਫਿਜ਼ੀਕਲ ਜਿਹੜਾ ਸਫ਼ਰ ਹੈ, ਕਿਉਂਕਿ ਸਾਡਾ ਜਿਹੜਾ ਮਕਸਦ ਇਸ ਵੈਬ ਸੀਰੀਜ਼ ਤੋਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸਮਝਣ ਦਾ ਮਕਸਦ ਹੈ। ਬਾਕੀ ਤੇ ਉਹਨਾਂ ਦੀ ਜਰਨੀ ਫਿਜ਼ੀਕਲ ਮਲਟੀਫੇਜ ਜਰਨੀ ਹੋਈ ਹੈ, ਉਹ ਤੇ ਇੱਕ ਤਰੀਕਾ ਹੈ ਜੋ ਅਸੀਂ ਅਟੈਂਸ਼ਨ ਖਿੱਚਣਾ ਚਾਹੁੰਦੇ ਹਾਂ, ਲੇਕਿਨ ਗੱਲ ਫਲਸਫੇ ਦੀ ਹੈ। ਹੁਣ ਫਲਸਫੇ ਦੀ ਜਿਹੜੀ ਗੱਲ ਆਉਂਦੀ ਹੈ ਉਹ ਤੁਸੀਂ ਇਸ ਇੱਕ ਸਵਿਚ ਵਾਂਗਨ ਇੱਕ ਦਿਨ ਕਹੋ ਕਿ ਮੈਂ ਇਹਨੂੰ ਸਟਾਰਟ ਕਰਾਂਗਾ ਤੇ ਮੈਂ ਸਾਰਾ ਕੁਝ ਉਹ ਆਪਣਾ ਉਹਨਾਂ ਦੇ ਜਿਹੜੇ ਫਲਸਫੇ ਦੇ ਹਿਸਾਬ ਨਾਲ ਪੇਸ਼ ਕਰ ਸਕਾਂ, ਇਹ ਤੇ ਹੋ ਵੀ ਨਹੀਂ ਸਕਦਾ। ਤੇ ਇਹਦੇ ਪਿੱਛੇ ਇੱਕ ਆਪਣੀ ਇੱਕ ਆਪਣਾ ਝੁਕਾਵ ਰਿਹਾ। ਕਰੀਬ ਮੈਂ 30 ਸਾਲ ਤੋਂ ਇਸ ਤਾਰੀਖ ਦੇ ਬਾਰੇ ਵਿੱਚ, ਫਲਸਫਿਆਂ ਦੇ ਬਾਰੇ, ਸਿਰਫ ਆਪਣੇ ਮਤ ਦੇ ਫਲਸਫੇ ਨਹੀਂ, ਹੋਰਾਂ ਮਤਾਂ ਦੇ ਵੀ ਫਲਸਫੇ ਦੇ ਬਾਰੇ 'ਚ, ਫੋਟੋਗ੍ਰਾਫੀ ਦੇ ਬਾਰੇ 'ਚ, ਫਿਲਮਿੰਗ ਦੇ ਬਾਰੇ 'ਚ ਕਾਫੀ ਟਾਈਮ ਆਪਣਾ ਗੁਜ਼ਾਰਿਆ, ਔਰ ਕੀਰਤਨ ਔਰ ਮਿਊਜ਼ਿਕੋਲੋਜੀ ਦੇ ਉੱਤੇ ਵੀ, ਮਿਊਜ਼ਿਕ ਦੇ ਉੱਤੇ ਵੀ। ਤੇ ਗੱਲ ਇਹ ਹੈ ਕਿ ਜਦੋਂ 17 ਸਾਲ ਦੀ ਉਮਰ ਦੇ ਵਿੱਚ ਮੇਰੀ ਪੈਦਾਇਸ਼ ਗੋਰਖਪੁਰ ਹੋਈ ਸੀਗੀ ਇੰਡੀਆ ਦੇ ਅੰਦਰ, ਹੁਣ ਮੈਂ ਸਿੰਗਾਪੁਰ ਰਹਿਣਾ। ਮੈਂ ਐਜ਼ ਅ ਕੁਆਲੀਫਾਈਡ ਇੰਜੀਨੀਅਰ ਹਾਂ, ਇਲੈਕਟ੍ਰੋਨਿਕਸ ਇੰਜੀਨੀਅਰਿੰਗ ਕੀਤੀ ਹੈ, ਮੈਂ ਯੂਨੀਵਰਸਿਟੀ ਆਫ ਸ਼ਿਕਾਗੋ ਤੋਂ MBA ਕੀਤੀ ਹੈ ਤੇ 25 ਸਾਲ ਮੈਂ ਅਮੈਰੀਕਨ ਐਕਸਪ੍ਰੈਸ ਔਰ ਕਾਰਪੋਰੇਟ ਜਗ੍ਹਾ ਦੇ ਅੰਦਰ ਕੰਮ ਕੀਤਾ ਸੀ। 2014 ਤੱਕ ਮੈਂ ਅਮੈਰੀਕਨ ਐਕਸਪ੍ਰੈਸ ਦੇ ਅੰਦਰ ਸਿੰਗਾਪੁਰ ਬੇਸਡ ਹੋ ਕੇ ਏਸ਼ੀਆ ਪੈਸੀਫਿਕ ਰੀਜਨ ਦਾ ਹੈੱਡ ਸੀਗਾ ਕ੍ਰੈਡਿਟ ਕਾਰਡ ਬਿਜ਼ਨਸ ਦੇ ਵਿੱਚ, ਰੈਵਨਿਊ ਮੈਨੇਜਮੈਂਟ ਦਾ। ਤੇ ਗੱਲ ਇਹ ਹੋਈ ਕਿ 2014 ਤੱਕ ਤੇ ਮੇਰਾ ਸਿਰਫ ਇੱਕ ਝੁਕਾਵ ਰਿਹਾ ਕਿ ਫਾਈਨੈਂਸ਼ ਇੰਡਸਟਰੀ ਦੇ ਅੰਦਰ ਅਕਸਰ ਲੋਕ ਗੋਲਫ ਖੇਡਣ ਜਾਂਦੇ ਨੇ, ਮੈਨੂੰ ਗੋਲਫ ਖੇਡਣ ਦੀ ਕੋਈ ਦਿਲਚਸਪੀ ਨਹੀਂ ਸੀਗੀ। ਮੇਰਾ ਜੋ ਵਕਤ ਸੀਗਾ ਉਹ ਆਪਣੇ
ਜਿਹੜੇ ਨਿੱਜੀ ਪਸੰਦਗੀ ਜਿਹੜੀ ਚੀਜ਼ਾਂ ਨੇ ਉਹਨਾਂ ਚ ਮੈਂ ਗੁਜ਼ਾਰਦਾ ਸੀਗਾ, ਉਹ ਸਾਰੀ ਜਿਹੜੀ ਲੇਅਰਸ ਬਣ ਗਈਆਂ ਕਰਕੇ 2014 ਦੇ ਅੰਦਰ ਕੁਛ ਕਾਰਨ ਵਰਸ਼ ਮੈਨੂੰ ਜੋਬ ਨੂੰ ਛੱਡਣਾ ਪਿਆ, ਲੇਕਿਨ 25 ਸਾਲ ਦੀ ਸਰਵਿਸ ਸੀ, ਮੈਨੂੰ ਮਹਿਸੂਸ ਹੁੰਦਾ ਸੀ ਕਿ ਮੈਂ ਇੱਕ ਹੋਰ ਜੋਬ ਲੈ ਲਾਂਗਾ, ਪਰ ਸ਼ਾਇਦ ਰੱਬ ਨੂੰ ਇਹ ਮਨਜ਼ੂਰ ਨਹੀਂ ਸੀਗਾ, ਰੱਬ ਮੈਨੂੰ ਕਿਸੇ ਹੋਰ ਵੱਲ ਪਾਉਣਾ ਚਾਹੁੰਦੇ ਸੀਗੇ ਕਿ ਜਦੋਂ 2014 ਜੋਬ ਛੱਡੀ ਤੇ ਮੇਰਾ ਇੱਕ ਮਨ ਦੇ ਅੰਦਰ ਇੱਕ ਵਿਚਾਰ ਆਉਂਦਾ ਸੀਗਾ, ਇਤਨੀ ਤਾਰੀਖ ਪੜੀ ਹੈ, ਮੇਰੇ ਫਾਦਰ ਜਿਹੜੇ ਸਨ ਮੁਜ਼ਫਰਾਬਾਦ ਪਾਕਿਸਤਾਨ ਦੇ ਕਸ਼ਮੀਰ ਤੋਂ ਆਏ ਸਨ ਤੇ ਗੋਰਖਪੁਰ ਯੂਪੀ ਚਲੇ ਗਏ ਸਨ 47 ਦੇ ਅੰਦਰ, ਤੇ ਉਹ ਉਹਨਾਂ ਦੇ ਅੱਖਾਂ ਚ ਇੱਕ ਨਮੀ ਰਹਿੰਦੀ ਸੀਗੀ ਕਿ ਬਈ ਅਸੀਂ ਮੁਜ਼ਫਰਾਬਾਦ ਜਾਣਾ ਹੈ, ਦੇਖਣਾ, ਕਦੀ ਜਾ ਨਹੀਂ ਸਕੇ, ਤੇ ਮੈਂ ਆਪਣੀ ਜੀ ਤਾਰੀਖ ਪੜਦਾ ਸੀਗਾ ਕਿ ਸਾਡੀ ਵਿਰਾਸਤ ਇਤਨੀ ਵੱਡੀ ਸੀਗੀ ਇੰਡਸ ਰੀਜਨ ਦੇ ਅੰਦਰ, ਜੋ 70% ਇਲਾਕਾ ਅੱਜ ਪਾਕਿਸਤਾਨ ਵਿੱਚ ਹੈ, ਤੇ ਕੀ ਸਾਡੇ ਬਜ਼ੁਰਗਾਂ ਨੇ ਸਿਰਫ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਹੀ ਬਣਾਇਆ ਸੀਗਾ ਜੋ ਅੱਜ ਸਾਨੂੰ ਕੌਮ ਨੂੰ ਯਾਦ ਹੈ। ਸਭ ਤੋਂ ਵੱਡੀ ਸਾਡੀ ਗਲੋਰੀਅਸ ਚੈਪਟਰ ਜਿਹੜੇ ਨੇ ਅਫਗਾਨਿਸਤਾਨ ਬਾਰਡਰ ਤੱਕ ਬਣੇ ਨੇ ਇਸ ਤਾਰੀਖ ਦੇ ਵਿੱਚ, ਤੇ ਜਿਹੜੀ ਸਾਡੀ ਗੁਰੂ ਨਾਨਕ ਦੇਵ ਦਾ ਫਲਸਫਾ ਸੀਗਾ ਸਿੰਧ ਬਲੋਚਿਸਤਾਨ ਤੱਕ ਫੈਲਿਆ ਹੋਇਆ ਸੀਗਾ ਕਸ਼ਮੀਰ ਤੋਂ ਲੈ ਕੇ, ਤੇ ਇਹ ਚੀਜ਼ ਨੂੰ ਵੇਖਣ ਵਾਸਤੇ ਮੈਂ 2014 ਦੇ ਅੰਦਰ ਜਦੋਂ ਮੈਂ ਜੋਬ ਛੱਡੀ ਸੀ, ਮੈਂ ਸਿਰਫ ਜੋਬ ਦੇ ਵਿਚਕਾਰ ਸੀਗਾ ਤੇ ਮੈਂ ਚਲਾ ਗਿਆ ਪਾਕਿਸਤਾਨ। ਉਹ ਇਹੋ ਜਿਹਾ ਮੈਂ ਗਿਆ ਕਿ 4 ਸਾਲ ਮੇਰੇ ਉਸੀ ਕੰਮ ਦੇ ਅੰਦਰ ਲੱਗੇ, ਔਰ ਪਹਿਲੇ ਮੈਂ 2 ਕਿਤਾਬਾਂ ਕੀਤੀਆਂ, ਇੱਕ ਦਾ ਨਾਂ ਹੈ ਲੋਸਟ ਹੈਰੀਟੇਜ ਦਾ ਸਿੱਖ ਲੈਗੇਸੀ ਇਨ ਪਾਕਿਸਤਾਨ, ਤੇ ਦੂਜੀ ਕਿਤਾਬ ਦਾ ਹੈ ਦਾ ਕੁਐਸਟ ਕੰਟੀਨਿਊਸ ਲੋਸਟ ਹੈਰੀਟੇਜ ਦਾ ਸਿੱਖ ਲੈਗੇਸੀ ਇਨ ਪਾਕਿਸਤਾਨ। ਇਹਨਾਂ ਦੋਵਾਂ ਕਿਤਾਬਾਂ ਦੇ ਅੰਦਰ ਮੈਂ 126 ਸ਼ਹਿਰਾਂ ਤੇ ਪਿੰਡਾਂ ਦੇ ਅੰਦਰ ਜਿਹੜੀ ਸਿੱਖ ਵਿਰਾਸਤ ਦੀ ਜਿਹੜੀ ਤਾਰੀਖੀ ਇਮਾਰਤਾਂ ਜਿਹੜੀ ਕਿਲੇ ਵਗੈਰਾ ਇਹ ਸਭ ਕੁਝ ਮੈਂ ਡਾਕੂਮੈਂਟ ਕੀਤਾ ਸੀਗਾ, ਜਿਹਨੂੰ 4 ਸਾਲ ਲੱਗੇ।
ਇੱਕ ਵਾਰੀ ਫੇਰ ਸਾਨੂੰ ਦੱਸਣਾ ਕਿ ਅਮਰਦੀਪ ਸਿੰਘ ਜੀ ਕਿੰਨੇ ਕਿੰਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਤੁਸੀਂ ਗਏ ਇਸ ਕਿਤਾਬ ਨੂੰ ਲਿਖਣ ਦੇ ਲਈ?
126 ਸ਼ਹਿਰ ਤੇ ਪਿੰਡ, ਬਲਤਿਸਤਾਨ, ਕਸ਼ਮੀਰ, ਖੈਬਰ ਪਖਤੂਨ, ਇਸ ਦੇ ਅੰਦਰ ਜਿਹੜੇ ਸਟੇਟਸ ਹਨ ਬਲਤਿਸਤਾਨ, ਕਸ਼ਮੀਰ, ਖੈਬਰ ਪਖਤੂਨਵਾ ਔਰ ਪੰਜਾਬ ਜਿਹੜਾ ਪਾਕਿਸਤਾਨ ਦਾ, ਤੇ ਸਿੰਧ ਤੇ ਬਲੋਚਿਸਤਾਨ, ਇਹਨਾਂ ਦੇ ਅੰਦਰ 126 ਸ਼ਹਿਰ ਤੇ ਪਿੰਡਾਂ ਦੇ ਅੰਦਰ ਡਾਕੂਮੈਂਟੇਸ਼ਨ ਕੀਤੀ
ਜੀ।
ਤੇ ਇਹ ਤਿੰਨ ਕਿਲੋ ਦੀ ਕਿਤਾਬ ਹੈ। ਪਹਿਲੀ ਕਿਤਾਬ ਅੱਜ ਕੱਲ ਆਊਟ ਆਫ ਪ੍ਰਿੰਟ ਹੋ ਗਈ ਦੀ ਹੈ, ਬੜੀ ਘੱਟ ਬਹੁਤ ਤੇ ਐਮਾਜ਼ੋਨ ਤੇ ਕੋਈ ਕਿਤਾਬਾਂ ਹੋਣ, ਲੇਕਿਨ ਦੂਜੀ ਕਿਤਾਬ ਦਾ ਕੁਐਸਟ ਕੰਟੀਨਿਊਸ ਲੋਸਟ ਹੈਰੀਟੇਜ ਸਿੱਖ ਲੈਗੇਸੀ ਪਾਕਿਸਤਾਨ, ਉਹ ਅਜੇ ਵੀ ਅਵੇਲੇਬਲ ਹੈ। ਤੇ ਇਹ ਕਿਤਾਬਾਂ ਕਰਨ ਤੋਂ ਬਾਅਦ 2018 ਤੱਕ ਮੇਰਾ ਟਾਈਮ ਨਿਕਲ ਗਿਆ 4 ਸਾਲ। ਫਿਰ 2018 ਚ ਮੈਨੂੰ ਇਹ ਖਿਆਲ ਆਇਆ ਕਿ ਗੁਰੂ ਨਾਨਕ ਸਾਹਿਬ ਦੇ ਸਫ਼ਰ ਦੇ ਬਾਰੇ ਚ ਇਤਨਾ ਅਸੀਂ ਪੜਿਆ, ਉਹਨਾਂ ਦੀ ਜ਼ਿੰਦਗੀ, ਉਹਨਾਂ ਦੇ ਫਲਸਫੇ ਦੇ ਬਾਰੇ ਚ ਪੜਿਆ ਹੈ, ਕਿ ਦੁਨੀਆਂ ਭਰ ਦੇ ਅੰਦਰ ਲੋਕਾਂ ਨੇ, ਵੱਡੇ ਵੱਡੇ ਪ੍ਰੋਡਕਸ਼ਨ ਹਾਊਸਿਸ ਨੇ ਅਗਰ ਡਾਕੂਮੈਂਟਰੀਜ਼ ਬਣਾਈਆਂ ਨੇ ਕਿਹਨਾਂ ਲੋਕਾਂ ਦੇ ਉੱਤੇ, ਜਿੱਦਾਂ ਇੱਕ ਸਿਕੰਦਰ ਆਜ਼ਮ ਦੇ ਉੱਤੇ ਇੱਕ ਬੀਬੀਸੀ ਨੇ ਡਾਕੂਮੈਂਟਰੀ ਬਣਾਈ ਹੈ, ਉਹਦਾ ਟਾਈਟਲ ਹੈ ਅਲੈਗਜ਼ੈਂਡਰ ਦਾ ਗ੍ਰੇਟ, ਤੇ ਮੈਂ ਕਹਿੰਦਾ ਕੀ ਕੱਖ ਉਹਦੀ ਗ੍ਰੇਟਨੈਸ ਸੀਗੀ, ਲੋਕਾਂ ਨੂੰ ਮਾਰਿਆ ਤੇ ਲੁੱਟਿਆ ਪੱਟਿਆ ਤੇ ਆਪਣਾ ਇਲਾਕਾ ਵਧਾਇਆ, ਤੇ ਕੋਈ ਗ੍ਰੇਟਨੈਸ ਹੈਗੀ ਹੋਈ? ਤੇ ਫਿਰ ਅਸੀਂ ਨੈਟਫਲਿਕਸ ਤੇ ਦੇਖੀਏ ਤੇ ਮਾਰਕੋਪੋਲੋ ਦੀ ਇੱਕ ਪੂਰੀ ਸੀਰੀਜ਼ ਪਈ ਹੈ, ਉਹ ਕਿਸ ਵਾਸਤੇ ਚੱਲਿਆ ਸੀਗਾ? ਆਪਣੇ ਨਿੱਜੀ ਗੇਨ ਵਾਸਤੇ ਚੱਲਿਆ ਸੀਗਾ, ਟ੍ਰੇਡ ਕਰਨ ਵਾਸਤੇ। ਤੇ ਇੱਥੇ ਗੁਰੂ ਨਾਨਕ ਸਾਹਿਬ ਇਤਨਾ ਵੱਡਾ ਸਫ਼ਰ ਇਹਨਾਂ ਨੇ ਕੀਤਾ, ਤੇ ਅੱਜ ਤੱਕ ਕੋਈ ਸੀਰੀਜ਼ ਹੀ ਨਹੀਂ ਬਣੀ ਉਹਨਾਂ ਦੇ ਉੱਤੇ, ਫਲਸਫੇ ਨੂੰ ਅਸੀਂ ਸਮਝਿਆ ਹੀ ਨਹੀਂ ਉਹਨਾਂ ਨੂੰ। ਔਰ ਸਾਡੀ ਇੱਕ ਆਪਣੀ ਬਦਕਿਸਮਤੀ ਹੈ ਕਿ ਉਹਨਾਂ ਦੇ ਜਿਹੜੇ ਸਾਰੇ ਫਲਸਫੇ ਨੂੰ ਅਸੀਂ ਮਿਰੇਕਲਸ ਦੇ ਅੰਦਰ ਬੰਨ ਦਿੱਤਾ ਹੈ, ਜਿੱਥੇ ਕੋਈ ਅੱਜ ਵਟਸਐਪ ਯੂਨੀਵਰਸਿਟੀ ਦੇ ਅੰਦਰ, ਫੇਸਬੁੱਕ ਦੇ ਅੰਦਰ, ਜਿੱਥੇ ਕੋਈ ਗੁਰੂ ਨਾਨਕ ਸਾਹਿਬ ਨੂੰ ਭੇਜਣਾ ਚਾਹੇ ਭੇਜ ਦਿੰਦਾ, ਤੇ ਲੋਕ ਮੰਨ ਵੀ ਲੈਂਦੇ ਨੇ। ਤੁਹਾਡੇ ਕੋਲ ਯੂਟਿਊਬ ਦੇ ਉੱਤੇ ਇੱਕ ਵੀਡੀਓ ਮਿਲੇਗੀ ਗੁਰੂ ਨਾਨਕ ਇਨ ਅਮੈਰੀਕਾ, ਤੁਹਾਨੂੰ ਸਿੰਗਾਪੁਰ ਲੋਕ ਬੈਠੇ ਕਹਿੰਦੇ ਗੁਰੂ ਨਾਨਕ ਇੱਥੇ ਆਏ, ਕੋਈ ਇੰਡੋਨੇਸ਼ੀਆ ਬੈਠਾ ਕਹਿੰਦਾ ਉੱਥੇ ਆਏ, ਕੋਈ ਕਹਿੰਦਾ ਆਸਟ੍ਰੇਲੀਆ ਚ ਆਏ। ਮਤਲਬ ਗੁਰੂ ਨਾਨਕ ਸਾਹਿਬ ਨੂੰ ਅਸੀਂ ਦਿਲ ਦੇ ਅੰਦਰ ਪਹੁੰਚਾਇਆ ਨੀ, ਫਲਸਫੇ ਨੂੰ ਸਮਝਣ ਵਾਸਤੇ ਉਹਨਾਂ ਦੇ ਸਫ਼ਰ ਦੇ ਥਰੂ, ਸਭ ਤੋਂ ਪੁਰਾਤਨ ਟੈਕਸਟ ਦੇ ਥਰੂ ਜੋ ਮੈਂ ਪੜ੍ਹੇ ਹੋਏ ਸਨ, ਤੇ ਮੇਰੇ ਮਨ ਚ ਇਹ ਜਜ਼ਬਾ ਆਇਆ ਕਿ ਇਸ ਨੂੰ ਅਸੀਂ ਇੱਕ ਸੀਕੁਐਂਸ਼ੀਅਲ ਨੈਰੇਟਿਵ ਨੂੰ ਬਣਨ ਦੀ ਕੋਸ਼ਿਸ਼
ਕਰੀਏ।
ਇਹ 2018 ਦੇ ਐਂਡ ਵਿੱਚ ਫੁਰਨਾ ਆਇਆ, ਹੁਣ ਅਸੀਂ 3.5 ਸਾਲ ਦੇ ਅੰਦਰ ਕੰਮ ਉਪਨਾਮ ਮੁਕੰਮਲ ਕਰਕੇ ਦੀ ਗੁਰੂ ਨਾਨਕ .com ਦੇ ਉੱਤੇ 24 ਐਪੀਸੋਡ ਦੇ ਅੰਦਰ 20 ਘੰਟੇ ਦਾ ਟੋਟਲ ਕੰਟੈਂਟ ਹੈ, ਹਰ ਹਫ਼ਤੇ ਇੱਕ ਇੱਕ ਐਪੀਸੋਡ ਰਿਲੀਜ਼ ਕਰ ਰਹੇ ਹਾਂ
ਜੀ। ਸੋ ਇਹਦਾ ਪਹਿਲਾ ਜਿਹੜਾ ਐਪੀਸੋਡ ਹੈ ਨਨਕਾਣੇ ਤੋਂ ਸ਼ੁਰੂ ਹੁੰਦਾ ਹੈ, ਉਸ ਦੇ ਬਾਰੇ ਤੁਸੀਂ ਉੱਥੇ ਉਹਦਾ ਜ਼ਿਕਰ ਕੀਤਾ। ਸੋ ਨਨਕਾਣੇ ਤੋਂ ਲੈ ਕੇ ਅਤੇ ਜਿੱਥੇ ਬਰੀਫ ਤੁਸੀਂ ਇਤਿਹਾਸ ਇਸ ਦੇ ਵਿੱਚ ਪਾਇਆ, ਅਤੇ ਇੱਕ ਮੈਂ ਤੁਹਾਡੀ ਇਤਿਹਾਸਿਕ ਪੱਖ ਤੋਂ ਇਹ ਡਾਕੂਮੈਂਟਰੀ ਨੂੰ ਜਾਣਨਾ ਚਾਹਾਂਗਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਬਾਰੇ, ਆਪਣੇ ਜ਼ਿੰਦਗੀ ਦੇ ਬਾਰੇ 'ਚ ਕੁਛ ਨਹੀਂ ਲਿਖਿਆ, ਸਿਰਫ ਜੇਕਰ ਉਹਨਾਂ ਵੱਲੋਂ ਲਿਖਿਆ ਮਿਲਦਾ ਹੈ ਤਾਂ ਉਹ ਸ਼ਬਦ ਲਿਖੇ ਮਿਲਦੇ ਨੇ ਅਤੇ ਗੁਰਬਾਣੀ ਲਿਖੀ ਮਿਲਦੀ ਹੈ। ਉਸ ਸਮੇਂ ਦੇ ਉਹਨਾਂ ਨੇ ਕੋਈ ਵੀ ਇੱਦਾਂ ਦਾ ਲੇਖ ਜਾਂ ਆਪਣੀ ਜ਼ਿੰਦਗੀ ਬਾਰੇ ਜਾਂ ਆਪਣੇ ਆਸ ਪਾਸ ਦੇ ਬਾਰੇ 'ਚ ਨਹੀਂ ਲਿਖਿਆ। ਸੋ ਸਭ ਸ਼ਬਦ ਰੂਪ ਦੇ ਵਿੱਚ ਹੀ ਸਾਡੇ ਸਾਹਮਣੇ ਉਹ ਆਉਂਦਾ। ਸੋ ਉਸ ਤੋਂ ਬਾਅਦ ਜਾ ਕੇ ਕਈ ਦਹਾਕਿਆਂ ਬਾਅਦ ਭਾਈ ਗੁਰਦਾਸ ਜੀ ਜਾਂ ਫਿਰ ਹੋਰਾਂ ਲੇਖਕਾਂ ਵੱਲੋਂ ਉਹਨਾਂ ਦੀ ਜੀਵਨੀ ਬਾਰੇ ਲਿਖਿਆ ਗਿਆ। ਇਹ ਜੋ ਇਤਿਹਾਸ ਪੱਖੋਂ ਤੁਸੀਂ ਆਪਣੀ ਇਸ ਡਾਕੂਮੈਂਟਰੀ ਦੇ ਵਿੱਚ ਸ਼ਾਮਲ ਕੀਤਾ ਹੈ, ਉਹਨਾਂ ਦੇ ਕਿਹੜੇ ਕਿਹੜੇ ਸੋਰਸਿਸ ਤੁਸੀਂ ਲਏ ਨੇ?
ਇਹ ਬਹੁਤ ਚੰਗਾ ਕੁਐਸਚਨ ਪੁੱਛਿਆ। ਦੇਖੋ ਜੀ ਤੁਸੀਂ ਮੈਂ ਸਿਰਫ ਇਹ ਨਹੀਂ ਕਹਾਂਗੇ ਗੁਰੂ ਨਾਨਕ ਸਾਹਿਬ ਨੇ ਕੁਛ ਨਹੀਂ ਲਿਖਿਆ, ਕਿਸੇ ਵੀ ਗੁਰੂ ਨੇ ਨਹੀਂ ਲਿਖਿਆ, ਕਿਸੇ ਵੀ ਭਗਤਾਂ ਨੇ ਆਪਣੀ ਜ਼ਿੰਦਗੀ ਬਾਰੇ ਕੁਛ ਨਹੀਂ ਲਿਖਿਆ। ਇੱਥੇ ਤੱਕ ਕਿ ਜਿਹੜੇ ਗੁਰੂ ਨਾਨਕ ਸਾਹਿਬ ਦੇ ਨਾਲ 22 ਸਾਲ ਜਿਹੜੇ ਚੱਲੇ ਨੇ ਔਰ 40 ਕੁ ਸਾਲ ਉਹਨਾਂ ਦੇ ਨਾਲ ਰਹੇ ਨੇ ਭਾਈ ਮਰਦਾਨਾ ਜੀ, ਉਹਨਾਂ ਦੇ ਵੀ 2-3 ਸ਼ਬਦ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਲੇਕਿਨ ਉਹਨਾਂ ਨੇ ਵੀ ਕੁਛ ਨਹੀਂ ਲਿਖਿਆ। ਔਰ ਸਭ ਤੋਂ ਅਗਰ ਨੇੜੇ ਅਗਰ ਜਾਈਏ ਤੇ ਗੁਰੂ ਨਾਨਕ ਸਾਹਿਬ ਥੋੜਾ ਜਿਹਾ ਇੰਡੀਕੇਸ਼ਨ ਦਿੰਦੇ ਨੇ ਆਪਣੇ ਇੱਕ ਸ਼ਬਦ ਦੇ ਅੰਦਰ। ਉਹ ਕਹਿੰਦੇ ਨੇ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਇਹਦੇ ਬਾਰੇ ਗੱਲ ਕਰ ਰਹੇ ਨੇ ਬਾਬਰ ਦੇ ਬਾਰੇ, ਖੁਰਾਸਾਨ ਪੂਰਾ ਖਤਮ ਕਰਕੇ ਹੁਣ ਹਿੰਦੁਸਤਾਨ ਵੱਲ ਆ ਗਿਆ, ਪੰਜਾਬ ਵਿੱਚ ਵੜ ਗਿਆ ਤੇ ਉੱਥੇ ਹੁਣ ਹਿੰਦੁਸਤਾਨ ਦੇ ਇਲਾਕੇ ਨੂੰ ਡਰਾ ਰਿਹਾ। ਲੇਕਿਨ ਉਹ ਇੱਥੇ ਇਹ ਹਿਸਟੋਰੀਕਲ ਰੈਫਰੈਂਸ ਦੇ ਰਹੇ ਨੇ, ਲੇਕਿਨ ਉੱਥੇ ਵੀ ਤੁਹਾਨੂੰ ਨਹੀਂ ਕਹਿ ਰਹੇ ਕਿ ਕਿੱਥੇ ਬਾਬਰ ਆਇਆ ਅਜੇ, ਇਹ ਵੀ ਨਹੀਂ ਕਹਿ ਰਹੇ। ਅਸੀਂ ਕਮਿਊਨਿਟੀ ਨੇ ਅਹਿਮਦਾਬਾਦ ਅੰਦਰ ਗੁਰਦੁਆਰੇ ਬਣਾਏ ਉਹਨਾਂ ਦੀ ਯਾਦਗਾਰ ਵਿੱਚ, ਲੇਕਿਨ ਪਾਕਿਸਤਾਨ ਦੇ ਅੰਦਰ, ਲੇਕਿਨ ਉਹਨਾਂ ਨੇ ਨਹੀਂ ਕਿਹਾ ਗੁਰੂ ਨਾਨਕ ਸਾਹਿਬ ਨੇ ਕਿ ਮੈਂ ਅਹਿਮਦਾਬਾਦ ਨੂੰ ਮਿਲ ਰਿਹਾ। ਤੇ ਗੱਲ ਆਉਂਦੀ ਕਿ ਫਿਰ ਤੁਸੀਂ ਇਤਨਾ ਵੱਡਾ ਨੈਰੇਟਿਵ ਬਣਾਉਣ ਚੱਲਦੇ, ਤੁਸੀਂ ਬਿਲਕੁਲ ਸਹੀ ਸਵਾਲ ਪੁੱਛਿਆ ਕਿ ਕਿੱਥੋਂ ਸ਼ੁਰੂ ਕੀਤਾ। ਹੁਣ ਹਿਸਟੋਰੀਕਲ ਟੈਕਸਟ ਇਸ ਤਰ੍ਹਾਂ ਨੇ ਕਿ ਉਹਨਾਂ ਦੇ ਕੋਈ 60-65 ਸਾਲ ਬਾਅਦ ਗੁਰੂ ਨਾਨਕ ਸਾਹਿਬ ਦੇ ਭਾਈ ਗੁਰਦਾਸ ਜੀ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਨੈਰੇਟਿਵ ਲਿਖਦੇ ਨੇ ਜੋ ਮੰਨਿਆ ਜਾਂਦਾ, ਲੇਕਿਨ ਉਹ ਨੈਰੇਟਿਵ ਇਤਨਾ ਵੱਡਾ ਨਹੀਂ ਹੈ ਕਿ ਉਸਨੂੰ ਅਸੀਂ ਕਹਿ ਦਈਏ ਕਿ ਇਸ ਦੇ ਉੱਤੇ ਅਸੀਂ ਡਾਕੂਮੈਂਟਰੀ ਸੀਰੀਜ਼ ਬਣਾ ਸਕਦੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਜਿਹੜੇ 6 ਗੁਰੂਆਂ ਦੇ ਬਾਰੇ ਲਿਖ ਰਹੇ ਨੇ, ਭਾਈ ਗੁਰਦਾਸ ਜੀ 6 ਗੁਰੂਆਂ ਦੇ ਬਾਰੇ ਲਿਖ ਰਹੇ ਨੇ ਔਰ ਗੁਰੂ ਨਾਨਕ ਦੇ ਬਾਰੇ ਚ ਇਤਨਾ ਜ਼ਰੂਰ ਜ਼ਾਹਿਰ ਕਰਦੇ ਨੇ ਕਿ ਭਾਈ ਮਰਦਾਨਾ ਔਰ ਗੁਰੂ ਨਾਨਕ ਸਾਹਿਬ ਬਹੁਤ ਚੱਲੇ ਨੇ, ਬਗਦਾਦ ਗਏ, ਮੱਕਾ ਗਏ, ਹਾਂ ਔਰ ਬਟਾਲਾ ਗਏ, ਸੁਮੇਰ ਪਰਬਤ ਗਏ, ਲੇਕਿਨ ਉਹਨਾਂ ਕਹਿ ਕੇ ਉਹ ਰੁਕ ਜਾਂਦੇ ਨੇ। ਇਤਨੀ ਵੱਡੀ ਨੈਰੇਟਿਵ ਨਹੀਂ ਦੱਸਦੇ ਕਿ ਅਸੀਂ ਕਹੀਏ ਕਿ ਪੂਰਾ ਇੱਕ ਡਾਕੂਮੈਂਟਰੀ ਸੀਰੀਜ਼ ਬਣਾ ਲਈਏ
ਜੀ।
ਹੁਣ ਇਸ ਤੋਂ ਪਹਿਲਾਂ ਇੱਕ ਟੈਕਸਟ ਆਉਂਦਾ ਜਿਹੜਾ ਜਨਮ ਸਾਖੀ ਟ੍ਰੈਡੀਸ਼ਨ ਹੈ, ਅੱਜ ਕੱਲ੍ਹ ਦੇ ਜਿਹੜੇ ਤਾਰੀਖੀ ਜੋ ਇਸ ਏਰੀਆ ਚ ਹੈ ਹਿਸਟਰੀ ਦੇ ਅੰਦਰ, ਉਹ ਮੰਨਦੇ ਨੇ ਕਿ ਸੀਹਾ ਉੱਪਲ ਦੀ ਜਨਮ ਸਾਖੀ ਆਉਂਦੀ ਹੈ। ਹੁਣ ਭਾਈ ਗੁਰਦਾਸ ਜੀ ਸੀਹਾ ਉੱਪਲ ਦਾ ਵੀ ਜ਼ਿਕਰ ਕਰਦੇ ਨੇ ਆਪਣੀ ਵਾਰਾਂ ਦੇ ਅੰਦਰ, ਤੇ ਉਹ ਕਰਤਾਰਪੁਰ ਦੇ ਅੰਦਰ ਸੀਹਾ ਉੱਪਲ ਉਹਨਾਂ ਦੇ ਕਹਿੰਦੇ ਨੇ ਕਿ ਇਹ ਪਹਿਲੇ ਸਿੱਖਾਂ ਵਿੱਚ ਸੀਗੇ, ਤੇ ਉਹਨਾਂ ਦੀ ਇੱਕ ਜਨਮ ਸਾਖੀ ਅੱਜ ਕੱਲ੍ਹ ਮੰਨਿਆ ਜਾਂਦਾ ਕਿ ਸ਼ਾਇਦ ਸਭ ਤੋਂ ਪਹਿਲੀ ਇਹ ਸੀਗੀ। ਲੇਕਿਨ ਇਹ ਸ਼ਾਇਦ ਦੀ ਗੱਲ ਹੈ, ਲੇਕਿਨ ਜਦੋਂ ਜਿਹੜੇ 130 ਤੋਂ ਲੈ ਕੇ 150 ਸਾਲ ਗੁਰੂ ਨਾਨਕ ਸਾਹਿਬ ਦੀ ਲਾਈਫ ਤੋਂ ਬਾਅਦ ਜਿਹੜੀ ਮਿਹਰਬਾਨ ਜਨਮ ਸਾਖੀ, ਸੀਹਾ ਉੱਪਲ, ਹੋਰ ਕੁਛ ਜਨਮ ਸਾਖੀਆਂ ਪੁਰਾਤਨ ਜਿਹੜੀਆਂ ਨੇ, ਇਹਨਾਂ ਦਾ ਅਸੀਂ ਸੰਗ੍ਰਹਿ ਲਈਏ ਨਾ 150 ਸਾਲ ਤੱਕ ਦਾ, ਤੇ ਸਾਡੇ ਅੱਗੇ 2-3 ਚੀਜ਼ਾਂ ਆਉਂਦੀਆਂ ਨੇ। ਇੱਕ ਤੇ ਆਉਂਦਾ ਕਿ ਸਿਰਫ 2 ਸ਼ਖਸ ਚੱਲ ਰਹੇ ਨੇ, ਇੱਕ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ, ਕੋਈ ਬਾਲਾ ਨਹੀਂ ਚੱਲ ਰਿਹਾ, ਠੀਕ ਹੈ। ਤੇ ਦੂਜੀ ਗੱਲ ਆਉਂਦੀ ਹੈ ਕਿ ਉਹਨਾਂ 'ਚ ਫਰਕ ਹੈ, ਕੁਛ ਚੀਜ਼ਾਂ ਦੇ ਨੈਰੇਟਿਵ ਦੇ ਅੰਦਰ ਫਰਕ ਹੈ, ਲੇਕਿਨ ਇੱਕ ਗੁਰਬਾਣੀ ਦੀ ਟੇਕ ਜਿਹੜੀ ਮਿਹਰਬਾਨ ਜਨਮ ਸਾਖੀ ਦੇ ਅੰਦਰ ਗੁਰਬਾਣੀ ਦੀ ਬਹੁਤ ਵੱਡੀ ਇੱਕ ਟੇਕ ਹੈਗੀ, ਜਿਹੜੀ ਥਾਂ ਤੇ ਕਿਹੜੀ ਗੱਲ ਕੀਤੀ ਗਈ ਹੈ। ਅਸੀਂ ਇਸ ਸਾਰੇ ਦਾ ਸੰਗ੍ਰਹਿ ਅਸੀਂ ਕੱਢੀਏ ਤੇ ਸਾਨੂੰ ਉਹ ਇਲਾਕਾ ਜਿਹੜਾ ਉਹ ਚੱਲੇ ਨੇ ਉਸਨੂੰ ਅੱਜ ਅਸੀਂ ਦੇਖੀਏ ਤੇ ਉਹ 9 ਮੁਲਕਾਂ 'ਚ ਵੰਡਿਆ ਹੋਇਆ। ਉਹ 9 ਮੁਲਕ ਕਿਹੜੇ ਨੇ? ਪਾਕਿਸਤਾਨ, ਅਫਗਾਨਿਸਤਾਨ, ਇਰਾਨ, ਇਰਾਕ, ਸਾਊਦੀ ਅਰੇਬੀਆ, ਤਿੱਬਤ, ਇੰਡੀਆ, ਬਾਂਗਲਾਦੇਸ਼ ਔਰ ਸ਼੍ਰੀਲੰਕਾ। ਇਹ 9 ਮੁਲਕ ਨੇ। ਤੇ ਇਸ ਨੈਰੇਟਿਵ ਨੂੰ ਬੜੇ ਲੋਕਾਂ ਨੇ ਆਪਣਾ ਜ਼ਿੰਦਗੀ ਦੀ ਕਾਲਨਾ ਕੀਤੀ ਹੈ, ਇਸ ਨੂੰ ਬੰਨ ਕੇ ਰੱਖਿਆ। ਇੱਕ ਬਹੁਤ ਚੰਗਾ ਕੰਮ ਹੈਗਾ ਜੋ ਡਾਕਟਰ ਕਿਰਪਾਲ ਸਿੰਘ ਨੇ ਜਨਮ ਸਾਖੀ ਪਰੰਪਰਾ, ਜਨਮ ਸਾਖੀ ਟ੍ਰੈਡੀਸ਼ਨ ਕੀਤਾ, ਉਹ ਪੁਰਾਤਨ ਸਰੋਤਾਂ ਨੂੰ, ਸੋਰਸਿਸ ਨੂੰ ਲੈ ਕੇ ਉਸਨੂੰ ਬੰਨ ਰਹੇ ਨੇ ਨੈਰੇਟਿਵ। ਤੇ ਸਾਡਾ ਮਕਸਦ ਇਹ ਹੈ ਕਿ ਜਿਹੜਾ ਸਭ ਤੋਂ ਚੰਗਾ ਨੈਰੇਟਿਵ ਟੁਕਦਾ ਹੈ ਉਸਨੂੰ ਲੈ ਕੇ ਉਸਨੂੰ ਰੀਟ੍ਰੇਸ ਕੀਤਾ ਜਾਵੇ, ਉਸ ਦੇ ਬਹਾਨੇ ਉਹਨਾਂ ਮਲਟੀ ਫੇਥ ਸਾਈਟ ਦੇ ਉੱਤੇ, ਕਿ ਗੁਰੂ ਨਾਨਕ ਸਾਹਿਬ ਕੋਈ ਗੁਰਦੁਆਰੇ 'ਚ ਗਏ ਨਹੀਂ ਸੀਗੇ, ਗੁਰਦੁਆਰੇ 'ਤੇ ਸੀਗੇ ਨਹੀਂ ਉੱਥੇ। ਹੁਣ ਅੱਜ ਜਿਹੜੇ ਸਿੱਖ ਨੇ ਅੱਜ ਗਲਤੀ ਜਿਹੜੀ ਕਰ ਜਾਂਦੇ ਹਾਂ, ਅਸੀਂ ਸਾਡੀ ਸੀ ਸਾਰੇ ਸਿੱਖ ਹਾਂ, ਸਾਡੀ ਆਸਥਾ ਹੈਗੀ ਗੁਰਦੁਆਰਿਆਂ 'ਚ, ਲੇਕਿਨ ਗੁਰੂ ਨਾਨਕ ਸਾਹਿਬ ਦਾ ਨੈਰੇਟਿਵ ਤੁਸੀਂ ਗੁਰਦੁਆਰੇ ਤੋਂ ਨਹੀਂ ਦੱਸ ਸਕਦੇ। ਗੁਰਦੁਆਰੇ ਤੇ ਐਜ਼ ਯਾਦਗਾਰ ਬਾਅਦ ਵਿੱਚ ਬਣੇ ਨੇ, ਲੇਕਿਨ ਤੁਹਾਨੂੰ ਉਹ ਨੈਰੇਟਿਵ ਦੱਸਣਾ ਪਏਗਾ ਉਹ ਕਿਹੜੀ ਥਾਵਾਂ ਤੇ ਗਏ ਸਨ, ਉੱਥੋਂ ਸ਼ੁਰੂ ਕਰਨਾ ਪਏਗਾ ਨੈਰੇਟਿਵ। ਅਗਰ ਉਹ ਉਜੈਨ ਗਏ ਨੇ ਤੇ ਉਹ ਭਰਤਰੀਨਾਥ ਦੀ ਗੁਫਾ ਤੇ ਗਏ ਨੇ, ਅਸੀਂ ਅੱਜ ਗੁਰਦੁਆਰੇ ਤੋਂ ਨੈਰੇਟਿਵ ਸ਼ੁਰੂ ਕਰਨੇ ਆ, ਤਾਂ ਤੁਹਾਨੂੰ ਜਾ ਕੇ ਉੱਥੋਂ ਸ਼ੁਰੂ ਕਰਨਾ ਪਏਗਾ। ਸਾਡਾ ਮਕਸਦ ਇਹ ਸੀਗਾ ਉਹ ਜਿਹੜੀ ਸੰਗ੍ਰਹਿ ਜਿਹੜਾ ਬਣਿਆ ਉਹਨਾਂ 'ਚੋਂ ਸ਼ਬਦਾਂ ਦਾ ਸੰਗ੍ਰਹਿ ਲੈ ਕੇ ਪੁਰਾਤਨ ਜਿਹੜੀ ਹਿਸਟੋਰੀਕਲ ਟੈਕਸ ਵਿੱਚੋਂ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਚੱਲ ਰਹੇ ਨੇ ਉਹ ਕਿਹੜੀ ਥਾਵਾਂ ਤੇ ਚੱਲ ਰਹੇ ਨੇ। 9 ਮੁਲਕਾਂ ਦੇ ਅੰਦਰ 150 ਤੋਂ ਉੱਪਰ, ਜਸਟ ਓਵਰ 150 ਦੇ ਕਰੀਬ ਉੱਪਰ ਮਲਟੀ ਫੇਥ ਸਾਈਟਸ ਆਉਂਦੀਆਂ ਨੇ, ਹਿੰਦੂ, ਮੁਸਲਿਮ, ਸੂਫੀ, ਜੈਨ, ਬੋਧੀ, ਨਾਥ ਜੋਗੀਆਂ ਦੀ ਥਾਵਾਂ। ਇਹਨਾਂ ਥਾਵਾਂ ਤੇ ਜਾ ਕੇ ਅਸੀਂ, ਜਿਹੜੀ ਨਾਥ ਜੋਗੀ ਦਾ ਇੱਕ ਟ੍ਰੈਡੀਸ਼ਨ ਖਤਮ ਹੋ ਗਿਆ, ਲੇਕਿਨ ਉਹਨਾਂ ਦੀ ਥਾਵਾਂ ਅਜੇ ਅਫਗਾਨਿਸਤਾਨ, ਪਾਕਿਸਤਾਨ ਦੇ ਅੰਦਰ ਹਜੇ ਵੀ ਥਾਵਾਂ ਹਨ, ਇੰਡੀਆ ਦੇ ਅੰਦਰ ਕੁਛ ਕੁਛ ਥਾਵਾਂ ਜਿੱਥੇ ਉਹਨਾਂ ਦੀ ਮੈਮੋਰੀਅਲਸ ਹਨ, ਤੇ ਉੱਥੇ ਜਾ ਕੇ ਅਸੀਂ ਉਹਨਾਂ ਦੇ ਨੈਰੇਟਿਵ ਨੂੰ ਬਣੀਏ, ਉਸ ਨੈਰੇਟਿਵ ਦੇ ਥਰੂ ਅਸੀਂ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼
ਕਰੀਏ,
ਇਹ ਹੈ ਸਾਡਾ ਮਕਸਦ ਸੀਗਾ।
ਅਮਰਦੀਪ ਸਿੰਘ ਜੀ, ਮੈਂ ਚਾਹਾਂਗਾ ਕਿ ਜਸਟ ਵਾਕ ਅਸ ਥਰੂ ਕਿ ਤੁਸੀਂ ਨਨਕਾਣਾ ਸਾਹਿਬ ਗਏ, ਜਿਹਨੂੰ ਤੁਸੀਂ ਕਿਹਾ ਕਿ ਆਪਾਂ ਹੁਣ ਜੇ ਗੱਲ ਕਰਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਕਿ ਇਸ ਗੁਰਦੁਆਰਾ ਸਾਹਿਬ ਜਨਮ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ, ਔਰ ਉਸ ਸਮੇਂ ਤੁਸੀਂ ਆਪਣੇ ਇੱਕ ਸੀਰੀਜ਼ ਦੇ ਵਿੱਚ, ਪਹਿਲੀ ਸੀਰੀਜ਼ ਦੇ ਵਿੱਚ ਆਖਿਆ ਕਿ ਉਸ ਸਮੇਂ ਇਹ ਸਿਰਫ ਕਾਲੂ ਦਾ ਕੋਠਾ ਸੀ ਅਤੇ ਉਸ ਤੋਂ ਬਾਅਦ ਰਾਏ ਭੋਜ ਦੀ ਤਲਵੰਡੀ, ਤੁਸੀਂ ਉਹਨਾਂ ਦੇ ਵਾਰਸਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਜਿਉਂ ਜਿਉਂ ਉਹਨਾਂ ਦਾ ਸਫ਼ਰ ਜ਼ਿੰਦਗੀ ਦਾ ਚੱਲਦਾ ਰਿਹਾ ਉਹਨਾਂ ਉਹਨਾਂ ਥਾਵਾਂ ਦੇ ਉੱਤੇ ਜਾਂਦੇ ਰਹੇ, ਔਰ ਉਹ ਸਾਰਾ ਕੁਛ ਤੁਸੀਂ ਉਸ ਦਾ ਉਹਨੂੰ ਡਾਕੂਮੈਂਟ ਕਰਦੇ ਰਹੇ, ਵੀਡੀਓ ਰਾਹੀਂ ਦਿਖਾਉਂਦੇ ਹੋ ਸਾਰਾ ਕੁਛ, ਉਸ ਸਮੇਂ ਦੇ ਕੀ ਹਾਲਾਤ ਸੀ, ਅੱਜ ਦੇ ਉੱਥੇ ਕੀ ਹਾਲਾਤ ਨੇ। ਜਸਟ ਵਾਕ ਅਸ ਥਰੂ, ਲੈਟਸ ਸਟਾਰਟ ਵਾਕਿੰਗ ਥਰੂ ਦੇ, ਲਾਈਕ ਤੁਸੀਂ ਸ਼ੁਰੂ 'ਚ ਗੱਲਬਾਤ 'ਚ ਕਿਹਾ ਕਿ ਸਿਰਫ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਇਹੀ ਨਹੀਂ, ਇਹ ਤੋਂ ਇਲਾਵਾ ਹੋਰ ਬਹੁਤ ਕੁਛ ਹੈ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਨੇ ਔਰ ਉਹਨਾਂ ਦੀਆਂ ਯਾਦਾਂ ਇਸ ਸਮੇਂ ਮੌਜੂਦ ਨੇ। ਜਸਟ ਵਾਕ ਅਸ ਥਰੂ, ਲੈਟਸ ਫਸਟ ਵਾਕ ਥਰੂ ਦ ਪਾਕਿਸਤਾਨ ਦੈਨ ਦ ਰੈਸਟ ਆਫ ਦ ਕੰਟਰੀਜ਼।
ਦੇਖੋ ਅਸੀਂ ਅਗਰ ਇਸ ਨੂੰ ਇਸ ਤਰ੍ਹਾਂ ਅਸੀਂ ਲਈਏ, ਪਾਕਿਸਤਾਨ ਦੇ ਥਰੂ ਨਾ ਲਈਏ, ਅਗਰ ਮੇਰੀ ਬੇਨਤੀ ਹੈਗੀ, ਕਿਉਂਕਿ ਉਹਨਾਂ ਗੁਰੂ ਨਾਨਕ ਸਾਹਿਬ ਦਾ ਅਸੀਂ ਸੀਕੁਐਂਸ਼ਲੀ ਸਫ਼ਰ ਪ੍ਰੈਜੈਂਟ ਕਰ ਰਹੇ ਹਾਂ, ਜਿੱਥੋਂ ਜਿਸ ਤਰ੍ਹਾਂ ਤਰਤੀਬ ਵਾਰ ਉਹ ਚੱਲੇ ਨੇ, ਸਾਡਾ ਮਕਸਦ ਹੈ ਉਸ ਤਰਤੀਬ ਵਾਰ ਮੈਪਸ ਦੇ ਥਰੂ ਅਸੀਂ ਦਿਖਾਉਣ ਦੇ ਹੋਏ ਤੁਹਾਨੂੰ ਉਸ ਜਰਨੀ ਤੇ ਲੈ ਕੇ ਜਾ ਰਹੇ ਹਾਂ, ਠੀਕ ਹੈ ਨਾ। ਤੇ ਅਸੀਂ ਫਿਰ ਉਸ ਨੂੰ ਪਾਕਿਸਤਾਨ ਦੇ ਇਲਾਕੇ ਤੋਂ ਨਾ ਦੇਖੀਏ, ਅਸੀਂ ਤਰਤੀਬ ਵਾਰ ਦੇਖੀਏ। ਤੇ ਤਰਤੀਬ ਵਾਰ ਪਹਿਲੀ ਗੱਲ ਤੇ ਸਾਡੀ ਕਮਿਊਨਿਟੀ ਦੇ ਅੰਦਰ ਇੱਕ ਇਹ ਵੀ ਕੁਐਸਚਨ ਆਉਂਦਾ ਕਿ ਤਿੰਨ ਉਦਾਸੀਆਂ ਸੀਗੀਆਂ, ਚਾਰ ਉਦਾਸੀਆਂ ਸੀਗੀਆਂ, ਪੰਜ ਉਦਾਸੀਆਂ ਸੀਗੀਆਂ, ਕੀ ਸੀਗਾ। ਤੇ ਦੇਖੋ ਪੁਰਾਤਨ ਜਿਹੜੇ ਨੈਰੇਟਿਵ ਹੈ ਨਾ, ਉਸਨੂੰ ਅਗਰ ਰੀਕੰਸਟਰਕਟ ਕਰੀਏ, ਅਗਰ ਡਾਕਟਰ ਕਿਰਪਾਲ ਸਿੰਘ ਨੇ ਜਿਹੜਾ ਨੇ ਪੂਰਾ ਰੀਕੰਸਟਰਕਟ ਕੀਤਾ ਸੀਗਾ ਜਨਮ ਸਾਖੀ ਪਰੰਪਰਾ ਦੇ ਅੰਦਰ ਪੁਰਾਤਨ ਟੈਕਸਟ ਦੇ ਬੇਸਿਸ ਤੇ, ਤੇ ਚਾਰ ਉਦਾਸੀਆਂ ਆਉਂਦੀਆਂ ਨੇ। ਹੁਣ ਚਾਰ ਉਦਾਸੀਆਂ ਨੂੰ ਅਸੀਂ ਲੈ ਕੇ ਚੱਲੀਏ, ਪਹਿਲੀ ਉਦਾਸੀ ਕੀ ਹੈ? ਪਹਿਲੀ ਉਦਾਸੀ ਦੇ ਅੰਦਰ ਹੁਣ ਅਸੀਂ ਉਹ 32 ਈਅਰਸ ਚੱਲਣਾ ਸ਼ੁਰੂ ਕਰਦੇ ਨੇ, ਠੀਕ ਹੈ ਜੀ। ਤੇ ਹੁਣ ਉਹ ਜਦੋਂ ਚੱਲਦੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ 22 ਸਾਲ ਚੱਲਦੇ ਨੇ, 54 ਈਅਰਸ ਤੱਕ ਚੱਲਦੇ ਰਹਿੰਦੇ ਨੇ, ਠੀਕ ਹੈ ਨਾ। ਲੇਕਿਨ ਇਸ ਨੂੰ ਚਾਰ ਖੰਡਾਂ ਚ ਵੰਡਾਂਗੇ ਤੇ ਪਹਿਲਾ ਜਿਹੜਾ ਸਫ਼ਰ ਹੈ ਉਹ ਨਨਕਾਣੇ ਤੋਂ ਚੱਲਦੇ ਨੇ ਸਾਊਥ ਪੰਜਾਬ ਵੱਲ, ਪਾਕਪਟਨ ਵੱਲ, ਬਾਬਾ ਫਰੀਦ ਜੀ ਦੀ ਜਗ੍ਹਾ ਤੇ। ਉੱਥੋਂ ਫਿਰ ਉਹ ਈਸਟ ਵੱਲ ਮੁੜਦੇ ਨੇ ਤੇ ਅੱਜ ਦੇ ਇੰਡੀਆ ਚ ਆ ਜਾਂਦੇ ਨੇ। ਇੰਡੀਆ ਚ ਮਤਲਬ ਹਰਿਆਣੇ ਤੋਂ, ਸਿਰਸੇ ਤੋਂ ਹੁੰਦੇ ਹੋਏ ਕੁਰੂਕਸ਼ੇਤਰ, ਹਰਿਦੁਆਰ ਹੁੰਦੇ, ਫਿਰ ਉਹ ਬਨਾਰਸ ਵਗੈਰਾ ਹੁੰਦੇ ਹੋਏ, ਅਲਾਹਾਬਾਦ ਹੁੰਦੇ ਹੋਏ ਈਸਟ ਇੰਡੀਆ ਚਲੇ ਜਾਂਦੇ ਨੇ। ਈਸਟ ਇੰਡੀਆ ਤੋਂ ਫਿਰ ਮੁੜਦੇ ਨੇ ਥੱਲੇ ਜਗਨਨਾਥ। ਹੁਣ ਕੋਈ ਜਿਹੜੇ ਪੰਜ ਉਦਾਸੀਆਂ ਕਹਿੰਦੇ ਨੇ, ਉਹ ਕਹਿੰਦੇ ਨੇ ਜਗਨਨਾਥ ਤੋਂ ਮੁੜ ਕੇ ਫਿਰ ਵਾਪਸ ਪੰਜਾਬ ਆ ਗਏ ਸਨ। ਲੇਕਿਨ ਮਿਹਰਬਾਨ ਜਨਮ ਸਾਖੀ, ਹੋਰ ਕੁਝ ਸੀਹਾ ਉਪਲ ਜਨਮ ਸਾਖੀ, ਔਰ ਜਿਹੜਾ ਡਾਕਟਰ ਕਿਰਪਾਲ ਸਿੰਘ ਨੇ ਰੀਕੰਸਟਰਕਟ ਕੀਤਾ ਅਕਾਊਂਟ, ਉਹ ਸਾਰੇ ਕਹਿੰਦੇ ਨੇ ਕਿ ਇਤਨਾ ਦੂਰ ਜਾ ਕੇ ਰਿਟਰਨ ਨਹੀਂ ਹੋ ਸਕਦੇ। ਔਰ ਮਿਹਰਬਾਨ ਜਨਮ ਸਾਖੀ ਕਹਿੰਦੀ ਕਿ ਜਗਨਨਾਥ ਤੋਂ ਥੱਲੇ ਗਏ ਸਨ ਤੇ ਥੱਲੇ ਜਾਂਦੇ ਨੇ ਤੇ ਫਿਰ ਸਾਊਥ ਇੰਡੀਆ ਤੋਂ ਫਿਰ ਸ਼੍ਰੀਲੰਕਾ, ਸ਼੍ਰੀਲੰਕਾ ਤੋਂ ਜਿਹੜਾ ਅੱਜ ਦਾ ਜਿਹੜਾ ਰਾਮ ਸੇਤੂ ਬ੍ਰਿਜ ਹੈ, ਜਿਹੜਾ ਐਡਮਸ ਬ੍ਰਿਜ ਜਿਹੜਾ ਸ਼੍ਰੀਲੰਕਾ ਔਰ ਰਾਮੇਸ਼ਰਮ ਨੂੰ ਕਨੈਕਟ ਕਰਦਾ ਹੈ, ਉੱਥੋਂ ਹੁੰਦੇ ਹੋਏ ਫਿਰ ਆਪਣਾ ਵੈਸਟ ਵਾਲੇ ਮਹਾਰਾਸ਼ਟਰਾ ਤੋਂ ਹੁੰਦੇ ਹੋਏ, ਰਾਜਸਥਾਨ ਹੁੰਦੇ ਹੋਏ, ਪੰਜਾਬ ਹੁੰਦੇ ਹੋਏ, ਉਹ ਫਿਰ ਨਨਕਾਣੇ ਆ ਜਾਂਦੇ ਨੇ। ਇਹ ਪਹਿਲੀ ਉਦਾਸੀ ਸੀਗੀ, ਇਹ 12 ਸਾਲ ਲੱਗੇ ਸਨ, ਠੀਕ ਹੈ ਜੀ। ਹੁਣ ਸਾਡੀ ਡਾਕੂ ਸੀਰੀਜ਼ ਦੇ ਅੰਦਰ ਅਸੀਂ ਪਹਿਲੇ ਐਪੀਸੋਡ, ਅਸੀਂ 6 ਐਪੀਸੋਡ ਰਿਲੀਜ਼ ਕਰ ਚੁੱਕੇ ਹਾਂ। ਅਸੀਂ 6 ਐਪੀਸੋਡ ਦੇ ਅੰਦਰ ਅਸੀਂ ਪਹਿਲੇ 2 ਐਪੀਸੋਡ ਦੇ ਅੰਦਰ, ਪਹਿਲੀ ਐਪੀਸੋਡ ਦੇ ਅੰਦਰ ਸਿਰਫ ਗੁਰੂ ਨਾਨਕ ਸਾਹਿਬ ਦੀ ਬਚਪਨ ਦੀ ਜੀਵਨੀ ਨੂੰ, ਵੱਡੇਪਨ ਤੱਕ ਦਾ ਜੀਵਨੀ, ਵਿਆਹ ਤੱਕ ਦੇ ਟਾਈਮ, ਉਸ ਤੋਂ ਬਾਅਦ ਅਸੀਂ ਚੱਲਦੇ ਹਾਂ, ਅਸੀਂ ਡੇਢ ਐਪੀਸੋਡ ਤੱਕ ਸੁਲਤਾਨਪੁਰ ਲੋਧੀ ਤੱਕ ਦਾ ਜਿਹੜਾ ਉਹਨਾਂ ਦਾ ਰਹਿਣ ਦਾ ਸੀਗਾ ਉਹ ਸਾਰਾ ਅਸੀਂ ਕਵਰ ਕਰਦੇ ਹੋਏ। 1.5 ਐਪੀਸੋਡ ਦੇ ਅੰਦਰ ਅਸੀਂ ਬ੍ਰੇਕ ਮਾਰਦੇ ਹਾਂ, ਬ੍ਰੇਕ ਮਾਰ ਕੇ, ਕਿਉਂਕਿ ਸਾਨੂੰ ਪਤਾ ਹੁਣ ਅਸੀਂ ਜਰਨੀ ਸ਼ੁਰੂ ਕਰਨ ਜਾ ਰਹੇ ਹਾਂ ਤੇ ਅਸੀਂ ਚਾਹੁੰਦੇ ਸੀਗੇ ਕਿ ਅਸੀਂ ਭਾਈ ਮਰਦਾਨਾ ਜੀ ਨੂੰ ਵੀ ਉਤਨਾ ਹੀ ਸਲਾਮ ਦੇਈਏ ਜਿਤਨਾ ਗੁਰੂ ਨਾਨਕ ਸਾਹਿਬ ਨੂੰ ਦੇ ਰਹੇ, ਕਿਉਂਕਿ ਭਾਈ ਮਰਦਾਨਾ ਉਹਨਾਂ ਦੇ ਨਾਲ ਰਬਾਬ ਵਜਾਉਂਦੇ ਹੋਏ ਚਲੇ ਸਨ ਤੇ ਅਸੀਂ ਪਾਕਿਸਤਾਨ ਜਾਂਦੇ ਹਾਂ 2nd ਐਪੀਸੋਡ ਦੇ 2nd ਹਾਫ ਵਿੱਚ। ਔਰ ਅਸੀਂ ਭਾਈ ਮਰਦਾਨਾ ਦੀ ਜਿਹੜੀ ਅੰਸ਼ ਹੈਗੀ ਉਹਨੂੰ ਅੱਜ ਅਸੀਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ। ਤੇ 1/2 ਐਪੀਸੋਡ 2nd ਐਪੀਸੋਡ ਦਾ ਸਿਰਫ ਭਾਈ ਮਰਦਾਨਾ ਨੂੰ ਡੈਡੀਕੇਟਡ ਹੈ, ਉਹਨਾਂ ਨੂੰ ਸਲਾਮ ਕਰਦੇ ਹੋਏ ਫਿਰ ਅਸੀਂ 3rd ਐਪੀਸੋਡ ਤੋਂ ਜਰਨੀ ਸ਼ੁਰੂ ਕਰਦੇ ਹਾਂ ਦੋਵਾਂ ਦੀ। ਉਹ ਜਰਨੀ ਸਾਨੂੰ ਪਹਿਲਾਂ ਲੈ ਕੇ ਜਾਂਦੀ ਹੈ ਅਹਿਮਦਾਬਾਦ ਤੋਂ ਹੁੰਦੇ ਪਾਕਪਟਨ, ਫਿਰ ਅਸੀਂ ਕੁਰੂਕਸ਼ੇਤਰ ਵਗੈਰਾ ਇੰਡੀਆ ਐਂਟਰ ਕਰਦੇ ਹੋਏ ਹੁਣ 6ਐਪੀਸੋਡ ਤੱਕ ਅਸੀਂ ਪਹੁੰਚ ਗਏ ਹਾਂ ਆਪਣੇ ਅਯੋਧਿਆ ਤੱਕ। ਅੱਜ ਥਰਸਡੇ ਤੱਕ ਅਸੀਂ ਅਯੋਧਿਆ ਤੱਕ ਪਹੁੰਚ ਗਏ ਹਾਂ। ਹੁਣ ਇਸ ਤੋਂ ਅੱਗੇ ਸਫ਼ਰ ਚੱਲਦਾ ਜਾਏਗਾ, 17 ਐਪੀਸੋਡ ਤੇ ਅਸੀਂ ਵਾਪਸ ਨਨਕਾਣੇ ਸਾਹਿਬ ਪਹੁੰਚਾਂਗੇ। ਇਹ 12 ਸਾਲ ਦਾ ਸਫ਼ਰ ਹੈ। ਇਸ ਤੋਂ ਬਾਅਦ ਫਿਰ ਉਹਨਾਂ ਦਾ 2nd ਉਦਾਸੀ ਸ਼ੁਰੂ ਹੋਏਗੀ ਜੋ ਇਹਨਾਂ ਨੂੰ ਤਿੱਬਤ ਵੱਲ ਲੈ ਕੇ ਜਾਏਗੀ। ਇੱਥੋਂ ਅਸੀਂ ਨਨਕਾਣੇ ਤੋਂ ਲਾਹੌਰ, ਲਾਹੌਰ ਤੋਂ ਫਿਰ ਪੰਜਾਬ ਇੰਡੀਆ ਵਾਲੇ ਪਾਸੇ, ਫਿਰ ਉੱਥੋਂ ਹਿਮਾਚਲ ਹੁੰਦੇ ਹੋਏ ਤਿੱਬਤ, ਤਿੱਬਤ ਤੋਂ ਹੁੰਦੇ ਹੋਏ ਫਿਰ ਪਾਕਿਸਤਾਨ ਦਾ ਗਿਲਗਿਟ ਬਲਟਿਸਤਾਨ ਹੁੰਦੇ ਹੋਏ ਉਹ ਵਾਪਸ ਨਨਕਾਣੇ ਆ ਜਾਣਗੇ, ਠੀਕ ਹੈ ਜੀ। ਇਹ 4 ਸਾਲ ਦਾ ਸਫ਼ਰ ਹੋ ਗਿਆ। ਉਸ ਤੋਂ ਬਾਅਦ ਫਿਰ 4 ਸਾਲ ਦਾ ਜਿਹੜਾ ਸਫ਼ਰ ਚੱਲੇਗਾ ਨਨਕਾਣੇ ਤੋਂ ਹੁਣ ਸਾਊਥ ਆਫ ਪਾਕਿਸਤਾਨ ਵੱਲ ਚੱਲਦੇ ਨੇ, ਮਤਲਬ ਉਹ ਫਿਰ ਜਾਂਦੇ ਨੇ ਮੁਲਤਾਨ, ਮੁਲਤਾਨ ਵੱਲ ਹੁੰਦੇ ਹੋਏ ਔਰ ਮੁਲਤਾਨ ਤੋਂ ਹੁੰਦੇ ਹੋਏ ਥੱਲੇ ਜਾਂਦੇ ਨੇ ਸਿੰਧ ਵੱਲ, ਸਿੰਧ ਤੋਂ ਹੁੰਦੇ ਹੋਏ ਫਿਰ ਉੱਥੋਂ ਉਹ ਚੱਲਦੇ ਨੇ, ਔਰ ਪੁਰਾਣਾ ਇੱਕ ਕੋਰੀ ਦਰਿਆ ਸੀਗਾ, ਸਿੰਧ ਦਾ ਹੀ ਦਰਿਆ ਹੁੰਦਾ ਸੀਗਾ, ਉਹ ਅੱਜ ਕੱਲ੍ਹ ਸੁੱਕ ਗਿਆ, ਉੱਥੋਂ ਹੁੰਦੇ ਗੁਜਰਾਤ ਵੱਲ ਜਾਂਦੇ ਨੇ, ਗੁਜਰਾਤ ਤੋਂ ਫਿਰ ਬੋਟ ਲੈ ਕੇ ਬਲੋਚਿਸਤਾਨ ਦੇ ਹਿੰਗਲਾਜ, ਹਿੰਗਲਾਜ ਦਾ ਜਿਹੜਾ ਸ਼ਕਤੀ ਪੀਠ ਹੈ ਉੱਥੇ ਜਾਂਦੇ ਨੇ, ਉੱਥੋਂ ਫਿਰ ਮੱਕਾ ਮਦੀਨਾ, ਮੱਕਾ ਮਦੀਨਾ ਤੋਂ ਬਗਦਾਦ, ਬਗਦਾਦ ਤੋਂ ਫਿਰ ਇਰਾਨ, ਇਰਾਕ ਤੋਂ ਇਰਾਨ, ਇਰਾਨ ਤੋਂ ਫਿਰ ਅਫਗਾਨਿਸਤਾਨ, ਔਰ ਫਿਰ ਉੱਥੋਂ ਪਾਰਾ ਚਿਨਾਰ ਵਾਲੇ ਇਲਾਕੇ ਤੋਂ ਐਂਟਰ ਕਰਕੇ ਪਾਕਿਸਤਾਨ ਆਉਂਦੇ ਨੇ, ਫਿਰ ਉੱਥੋਂ ਪੇਸ਼ਾਵਰ ਹੁੰਦੇ ਹੋਏ ਵਾਪਸ ਨਨਕਾਣਾ ਸਾਹਿਬ, ਇਹ ਫਿਰ 4 ਸਾਲ ਦਾ ਸਫ਼ਰ ਸੀ। ਫਿਰ ਉਸ ਤੋਂ ਬਾਅਦ ਇਹ ਹੁਣ ਹੋ ਗਏ ਸਾਡੇ 20 ਸਾਲ ਪੂਰੇ, 12 ਤੇ 4 ਤੇ 4 ਇਹ ਹੋ ਗਏ ਸਾਡੇ 20 ਸਾਲ ਪੂਰੇ। ਹੁਣ 20 ਸਾਲਾਂ ਬਾਅਦ ਫਿਰ ਉਹ ਕਰਤਾਰਪੁਰ ਇੱਕ ਸੈਟਅਪ ਕਰਦੇ ਨੇ, ਔਰ ਉਸ ਤੋਂ ਬਾਅਦ ਇੱਕ ਛੋਟੀ ਉਦਾਸੀ ਚੱਲਦੇ ਨੇ ਜੋ ਉਹਨਾਂ ਨੂੰ ਲੈ ਕੇ ਜਾਂਦੀ ਹੈ ਇਨ ਐਂਡ ਅਰਾਊਂਡ ਪੰਜਾਬ, ਤੇ ਕਰਤਾਰਪੁਰ ਸਾਹਿਬ ਤੋਂ ਹੁਣ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਆ ਜਾਂਦੇ ਥਰਡ ਉਦਾਸੀ ਬਾਅਦ, ਉੱਥੋਂ ਫਿਰ ਚੱਲਦੇ ਨੇ ਐਂਡ ਹੀ ਗੋਸ ਟੂ ਟੂ ਬਟਾਲਾ, ਆਪਣੇ ਈਸਟ ਪੰਜਾਬ ਵੱਲ, ਉੱਥੋਂ ਫਿਰ ਰਾਜਸਥਾਨ, ਰਾਜਸਥਾਨ ਤੋਂ ਫਿਰ ਮੁੜ ਕੇ ਪਾਕਿਸਤਾਨ ਦੇ ਪਾਕਪਟਨ, ਮੁਲਤਾਨ ਹੁੰਦੇ ਹੋਏ, ਮੁਲਤਾਨ ਪਾਕਪਟਨ, ਉੱਚ ਮੁਲਤਾਨ ਪਾਕਪਟਨ ਹੁੰਦੇ ਹੋਏ ਫਿਰ ਵਾਪਸ ਨਨਕਾਣਾ, ਆਪਣੇ ਨਨਕਾਣਾ ਨਹੀਂ ਜਾਂਦੇ ਨੇ ਕਰਤਾਰਪੁਰ ਸਾਹਿਬ, ਬਾਕੀ ਦੀ ਉਹਨਾਂ ਦੀ ਲਾਈਫ ਕਰਤਾਰਪੁਰ ਹੁੰਦੀ ਹੈ। ਤੇ ਇਹ ਪੂਰਾ ਸੀਕੁਐਂਸ਼ੀਅਲ ਜਰਨੀ ਅਸੀਂ 24 ਐਪੀਸੋਡ ਦੇ ਅੰਦਰ ਦਰਸ਼ਕਾਂ ਨੂੰ ਪੂਰੀ ਹਰ ਇੱਕ ਸਾਈਡ ਤੋਂ ਅਸੀਂ 100% ਮੈਪਿੰਗ ਕਰ ਚੁੱਕੇ ਹਾਂ, 100% ਮੈਪਿੰਗ।
ਸੋ ਮੈਂ ਪਹਿਲਾਂ ਤਾਂ ਮੇਰਾ ਤੁਹਾਨੂੰ ਇਹ ਕਿ ਤੁਸੀਂ ਇਹ ਸਾਰਾ ਸਫ਼ਰ ਜਿੱਥੇ ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ, ਤੁਸੀਂ ਖੁਦ ਆਪ ਪਰਸਨਲੀ ਇਹਨਾਂ ਥਾਵਾਂ ਦੇ ਉੱਤੇ ਗਏ ਹੋ?
ਬਿਲਕੁਲ ਜੀ, ਇਹ ਸਫ਼ਰ ਦੇਖੋ ਜੀ, ਇਹ ਸਫ਼ਰ ਕੋਈ ਤੁਸੀਂ ਜਦ ਤੱਕ ਆਪ ਨਹੀਂ ਕਰੋਗੇ, ਇਹਦੇ ਨੇ 2 ਸਫ਼ਰ ਚੱਲ ਰਹੇ ਨੇ, ਇੱਕ ਗੁਰੂ ਨਾਨਕ ਸਾਹਿਬ ਦੇ ਸਫ਼ਰ ਨੂੰ ਅਸੀਂ ਦਰਸਾ ਰਹੇ ਹਾਂ ਜਿਨ੍ਹਾਂ ਦੀ ਬਾਣੀ 150 ਤੋਂ ਉੱਪਰ ਸ਼ਬਦ ਜਿਹੜੇ ਨੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਦਿਖਾ ਨਹੀਂ ਰਹੇ, ਇਸ ਅੰਦਰ ਇੱਕ ਡਾਕੂਮੈਂਟਰੀ ਹੈ, ਮੈਂ ਐਜ਼ ਅ ਹੋਸਟ ਚੱਲ ਰਿਹਾ, ਤੇ ਜਿੱਥੇ ਜੋ ਸ਼ਬਦ ਉਚਾਰਿਆ ਗਿਆ ਪੁਰਾਤਨ ਟੈਕਸਟ ਦੇ ਥਰੂ, ਉਸਨੂੰ ਇੱਕ ਮੇਲ ਦੀ ਵੋਇਸ ਦੇ ਅੰਦਰ ਜੋ ਗੁਰੂ ਨਾਨਕ ਸਾਹਿਬ ਨੂੰ ਰਿਪ੍ਰੈਜੈਂਟ ਕਰਦੀ ਹੈ ਉਹ ਸ਼ਬਦ ਗਾਇਆ ਜਾ ਰਿਹਾ ਸਿਰਫ, ਔਰ ਇੱਕ ਗੁਰਦੁਆਰੇ ਦੇ ਸਟਾਈਲ ਦੇ ਅੱਜ ਕੀਰਤਨ ਜਿਸ ਤਰ੍ਹਾਂ ਹੁੰਦਾ ਹੈ, ਤਿੰਨ ਰਾਗੀ ਜਿੱਥੇ ਬੈਠੇ ਹੁੰਦੇ ਨੇ ਹਾਰਮੋਨੀਅਮ ਤੇ ਤਬਲੇ ਤੇ, ਅਸੀਂ ਉਸਨੂੰ ਅਡੋਪਟ ਹੀ ਨਹੀਂ ਕੀਤਾ, ਅਸੀਂ ਅਡੋਪਟ ਕਰ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਅਗਰ ਚੱਲੇ ਨੇ ਤੇ ਭਾਈ ਮਰਦਾਨਾ ਇੱਕ ਰਬਾਬ ਲੈ ਕੇ ਚੱਲੇ ਨੇ, ਕੋਈ ਤਬਲਾ ਨਹੀਂ ਸੀਗਾ ਨਾਲ, ਕੋਈ ਹੋਰ ਮਾਡਰਨ ਇੰਸਟਰੂਮੈਂਟਸ ਨਹੀਂ ਸੀਗੇ, ਉਹਦੀ ਸਿੰਪਲਿਸਿਟੀ ਲੱਗੀ ਹੈ ਸ਼ਬਦ ਦੀ, ਇਨਫੈਕਟ ਇਤਨੀ ਸਿੰਪਲਿਸਿਟੀ ਅਸੀਂ ਰੱਖੀ ਹੈ, ਅਗਰ ਤੁਸੀਂ ਪਹਿਲਾ ਐਪੀਸੋਡ ਦੇਖੋਗੇ ਅਜੇ ਉਹ ਭਾਈ ਮਰਦਾਨਾ ਨਾਲ ਉਹਨਾਂ ਦਾ ਜੁੜਤ ਹੋਈ ਨਹੀਂ ਹੈ, ਜੋੜ ਅਜੇ ਹੋਇਆ ਨਹੀਂ ਹੈ, ਤੇ ਇਸ ਕਰਕੇ ਉੱਥੇ ਅਸੀਂ ਰਬਾਬ ਵੀ ਨਹੀਂ ਵਜਾ ਰਹੇ, ਕਿਉਂਕਿ ਅਗਰ ਉਹ ਪਾਂਡੇ ਨੂੰ ਗੱਲ ਕਰ ਰਹੇ ਨੇ ਤੇ ਉੱਥੇ ਰਬਾਬ ਅਜੇ ਭਾਈ ਮਰਦਾਨਾ ਨਹੀਂ ਨੇ ਉਹਨਾਂ ਨਾਲ, ਅਸੀਂ ਇਤਨੀ ਬਾਰੀਕੀ ਨਾਲ ਗਏ ਹਾਂ, ਜਿਹੜਾ ਸ਼ਬਦ ਜਿਹੜੇ ਰਾਗ ਵਿੱਚ ਲਿਖਿਆ ਗਿਆ ਉਸੀ ਰਾਗ ਵਿੱਚ ਗਾਇਆ ਗਿਆ, ਤੇ ਗੱਲ ਮੈਂ ਕਰ ਰਿਹਾ ਸੀਗਾ ਕਿ ਹਾਂਜੀ ਤੁਸੀਂ ਕੁਝ ਬੋਲੋਗੇ
ਜੀ, ਮੈਂ ਇਹ ਜਾਣਨਾ ਚਾਹੁੰਦਾ ਕਿ ਜੋ ਤੁਸੀਂ ਉੱਥੋਂ ਨਨਕਾਣਾ ਸਾਹਿਬ ਤੋਂ ਚੱਲੇ ਔਰ ਉਸ ਤੋਂ ਜਿਹੜੇ ਤੁਸੀਂ ਪੈਂਡੇ ਦਿਖਾ ਰਹੇ ਹੋ ਜਿਸ ਰਾਹਾਂ ਦੇ ਵਿੱਚ ਹੀ ਤੁਸੀਂ ਲੰਘ ਕੇ ਉਹਨਾਂ ਉਹਨਾਂ ਥਾਵਾਂ ਤੇ ਗਏ ਜਿੱਥੇ ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਗਏ, ਹਾਲੇ ਵੀ ਉੱਥੋਂ ਤੁਸੀਂ ਜ਼ਿਕਰ ਕਰਦੇ ਹੋ ਕਿ ਹਾਲੇ ਵੀ ਉੱਥੋਂ ਦੀ ਗੁਜ਼ਰਨਾ ਮੁਸ਼ਕਿਲ ਹੈ, ਪਰ ਥਿੰਕ ਅਬਾਊਟ ਐਟ ਦੈਟ ਟਾਈਮ, ਉਸ ਸਮੇਂ ਤੁਸੀਂ ਜ਼ਿਕਰ ਵੀ ਕਰਦੇ ਹੋ ਕਿ ਉਸ ਸਮੇਂ ਇੱਥੇ ਘਣੇ ਜੰਗਲ ਸੀ ਜਾਂ ਇੱਥੇ ਪੂਰਾ ਮਾਰੂਥਲ ਸੀ ਜਾਂ ਇੱਥੇ ਕੋਈ ਇੱਦਾਂ ਦੀ ਸੁਵਿਧਾ ਨਹੀਂ ਸੀਗੀ, ਔਰ ਤੁਸੀਂ ਕੀ ਮਹਿਸੂਸ ਕੀਤਾ ਕਿ ਕਿਸ ਤਰ੍ਹਾਂ ਦੀ ਇੱਥੋਂ ਦੀ ਗੁਰੂ ਨਾਨਕ ਦੇਵ ਜੀ ਲੰਘ ਕੇ ਇਹਨਾਂ ਸਫ਼ਰ ਤੈਅ ਕਰਕੇ ਇਹਨਾਂ ਇਹਨਾਂ ਥਾਵਾਂ ਦੇ ਉੱਤੇ ਪਹੁੰਚੇ ਨੇ?
ਤੇ ਮੈਂ ਸੋਰੀ ਵਿਚਕਾਰ ਥੋੜੀ ਲਾਈਨ ਕੱਟ ਗਈ ਸੀ, ਮੇਰੇ ਕੋਲ ਮੈਨੂੰ ਲੱਗਿਆ ਕੱਟ ਗਈ ਸੀ, ਮੈਂ ਪੁਰਾਣਾ ਜਿਹੜਾ ਸਵਾਲ ਹੈ ਉਸ ਨੂੰ ਮੁਕੰਮਲ ਕਰਕੇ ਫਿਰ ਮੈਂ ਇੱਥੇ ਆਉਣਾ, ਤੇ ਗੱਲ ਤੁਸੀਂ ਪੁੱਛਿਆ ਸੀਗਾ ਕਿ ਤੁਸੀਂ ਆਪ ਚੱਲੇ ਹੋ, ਹਾਂਜੀ 100% ਅਸੀਂ ਆਪ ਚੱਲੇ ਹਾਂ, ਇੱਕ ਟੀਮ ਸਾਡੇ ਨਾਲ ਚੱਲੀ ਹੈ ਜਿਹੜੀ ਵੀਡੀਓਗ੍ਰਾਫੀ ਕਰਦੇ ਹੋ ਗਈ ਹੈ, ਕੋਈ ਆਸਾਨ ਕੰਮ ਨਹੀਂ ਸੀਗਾ, ਇਹ ਕੋਈ ਕਮਰਸ਼ੀਅਲ ਕੰਮ ਨਹੀਂ ਹੈ, ਇਹਨੂੰ ਅਸੀਂ ਲੰਗਨ ਮੰਗਨ ਦੀ ਗੁਰੂ ਨਾਨਕ .com ਤੇ ਖੋਲਿਆ ਹੈ, ਔਰ ਅਸੀਂ ਜਦ ਤੱਕ ਆਪ ਨਹੀਂ ਚੱਲਾਂਗੇ ਤੇ ਉਸ ਦੀ ਨੈਰੇਟਿਵ ਬਣਨਗੀ ਕਿਸ ਤਰ੍ਹਾਂ, ਇੱਕ ਤੇ ਪਹਿਲੇ ਗੁਰੂ ਨਾਨਕ ਸਾਹਿਬ ਦੇ ਨੈਰੇਟਿਵ ਤੇ ਚੱਲ ਰਹੇ ਹਾਂ ਅਸੀਂ, ਜਿਹਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਸ਼ਬਦ ਚੱਲ ਰਹੇ ਨੇ, ਫਿਰ ਇੱਕ ਮੇਰੀ ਰੂਹ ਚੱਲ ਰਹੀ ਹੈ ਇਸ 550 ਸਾਲ ਦੇ ਬਾਅਦ ਉਸ ਸਫ਼ਰ ਦੇ ਉੱਤੇ, ਜਦੋਂ ਇਹ ਮੇਰੀ ਰੂਹ ਚੱਲ ਰਹੀ ਹੈ, ਮੈਂ ਚੱਲ ਰਿਹਾ, ਤੇ ਮੇਰੀ ਰੂਹ ਜਿਹੜੀ ਹੈ ਕਦੀ ਕਦੀ ਸਵਾਲ ਪੁੱਛਦੀ ਹੈ, ਕਿਹਦੀ ਕਿਸ ਚੀਜ਼ ਨੂੰ ਦੇਖ ਕੇ ਸੋਚਦੀ ਹੈ, ਤੇ ਉਸ ਚੀਜ਼ ਨੂੰ ਅਸੀਂ ਗੁਰੂ ਨਾਨਕ ਦੇ ਸ਼ਬਦ ਥਰੂ ਆਪਣੇ ਰੂਹ ਨੂੰ ਇੱਕ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕੁਝ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਸਾਡੀ ਇੱਕ ਫੀਮੇਲ ਵੋਇਸ ਦੇ ਅੰਦਰ ਜੋ ਮੇਰੀ ਰੂਹ ਨੂੰ ਰਿਪ੍ਰੈਜੈਂਟ ਕਰਦੀ ਹੈ, 150 ਤੋਂ ਉੱਪਰ ਸ਼ਬਦ ਜਿਹੜੀ ਇੱਕ ਪਾਕਿਸਤਾਨੀ ਸਿੰਗਰ ਨੇ ਸਾਡੇ ਵਾਸਤੇ ਸਿੰਗ ਕੀਤਾ ਹੈ, ਉਹ ਉਹਨਾਂ ਰਾਗਾਂ ਵਿੱਚ ਗਾਇਆ ਗਿਆ ਜਿਹਨਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਅੰਗਿਤ ਕੀਤਾ। ਇਸ ਦਾ ਦੋ ਜਰਨੀ ਚੱਲ ਰਹੀਆਂ, ਇੱਕ ਮੇਰੀ ਰੂਹ ਦੀ ਔਰ ਇੱਕ ਗੁਰੂ ਨਾਨਕ ਸਾਹਿਬ ਦੀ ਜਰਨੀ, ਔਰ ਉਸਨੂੰ ਅਸੀਂ ਉਹਨਾਂ ਸਾਈਟਸ ਤੇ ਜਾ ਕੇ ਮੁਕੰਮਲ ਕੀਤਾ ਹੈ।
ਔਰ ਇਹ ਤੋਂ ਇਲਾਵਾ ਅਗਲਾ ਜਿਹੜਾ ਮੇਰਾ ਸਵਾਲ ਸੀਗਾ ਕਿ ਬੜੇ ਔਖੇ ਪੈਂਡੇ ਤੁਸੀਂ ਜਾ ਕੇ ਉੱਥੇ ਤੱਕ ਪਹੁੰਚੇ ਹੋ, ਅਤੇ ਉਦੋਂ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਸੀਗਾ ਕਿ ਤੁਹਾਡੇ ਪਾਸ ਇਸ ਸਮੇਂ ਵਧੀਆ ਗੱਡੀ ਵੀ ਸੀਗੀ ਅਤੇ ਉਸ ਸਮੇਂ ਉਹਨਾਂ ਦੇ ਪਾਸ ਕੁਛ ਐਸਾ ਵੀ ਨਹੀਂ ਸੀਗਾ?
ਵੀ ਜੀ ਦੇਖੋ ਇਹ ਗੱਲ ਨਾ ਇਸ ਨੂੰ ਮੈਂ ਦੋ ਪੱਖਾਂ ਨਾਲ ਆਨਸਰ ਕਰਾਂਗਾ। ਪਹਿਲੀ ਗੱਲ ਤੇ ਦੇਖੋ ਅਕਸਰ ਅਸੀਂ ਕਹਿੰਦੇ ਹਾਂ ਕਿ ਸਫ਼ਰ ਔਖੇ ਹੋਣਗੇ, ਜ਼ਰੂਰ ਸਫ਼ਰ ਤੇ ਔਖੇ ਸੀਗੇ, ਲੇਕਿਨ ਤੁਸੀਂ ਦੇਖੋ ਗੁਰੂ ਨਾਨਕ ਸਾਹਿਬ ਜਾ ਕਿੱਥੇ ਰਹੇ, ਕੋਈ ਉਹ ਹੋਲੀਡੇ ਤੇ ਨਹੀਂ ਜਾ ਰਹੇ ਸਨ ਨਾ, ਉਹ ਉਹਨਾਂ ਥਾਵਾਂ ਤੇ ਜਾ ਰਹੇ ਸਨ ਜਿਹਨਾਂ ਥਾਵਾਂ ਤੇ ਜਿਹੜੇ ਸਪਿਰਿਚੁਅਲਿਸਟ ਸੀਗੇ, ਉਹ ਗੋਸ਼ਟ ਕਰਨ ਜਾ ਰਹੇ ਸੀਗੇ, ਗੋਸ਼ਟ ਕਰਨ ਵਾਸਤੇ, ਵਾਰਤਾਲਾਪ ਕਰਨ ਵਾਸਤੇ, ਗੱਲਾਂ ਬਾਤਾਂ ਕਰਨ ਵਾਸਤੇ। ਨਾਨਕ ਜਬ ਲਗ ਦੁਨੀਆ ਰਹੀ ਹੈ ਨਾਨਕ ਕਿ ਸੁਣੀਏ ਕੁਛ ਕਹੀਏ, ਕੁਛ ਸੁਣਨ ਵਾਸਤੇ, ਕੁਛ ਕਹਿਣ ਵਾਸਤੇ ਜਾ ਰਹੇ ਸੀਗੇ, ਤੇ ਜਿੱਥੇ ਸਪਿਰਿਚੁਅਲਿਸਟ ਬਹਿੰਦੇ ਸੀਗੇ ਉਹ ਉੱਥੇ ਜਾਂਦੇ ਸੀਗੇ। ਹੁਣ ਮੈਨੂੰ ਤੁਸੀਂ ਗੱਲ ਦੇਖੋ, ਪੰਜਾਬ ਵਿੱਚ ਜਦੋਂ ਨਨਕਾਣਾ ਜੋ ਲੋਕ ਰਹਿੰਦੇ ਹੋਣਗੇ ਜਿਹੜੇ ਮੁਸਲਮਾਨ ਮਤ ਨੂੰ ਮੰਨਦੇ ਸਨ ਉਹਨਾਂ ਜ਼ਮਾਨੇ 'ਚ ਹਜ ਤੇ ਜਾਂਦੇ ਸਨ ਨਾ, ਹਜ ਤੇ ਜਾਂਦੇ ਸਨ, ਤੇ ਜਿਹੜਾ ਹਿੰਦੂ ਬੈਠਿਆ ਸੀਗਾ ਪੰਜਾਬ ਦੇ ਅੰਦਰ ਉਹ ਉਹਨਾਂ ਜ਼ਮਾਨਿਆਂ ਵਿੱਚ ਕੈਲਾਸ਼ ਤੇ ਮਾਨ ਸਰੋਵਰ ਤਿੱਬਤ ਵਿੱਚ ਜਾਂਦਾ ਸੀਗਾ। ਪੰਜਾਬ ਤੋਂ ਲੋਕ ਹਰਿਦੁਆਰ ਜਾਂਦੇ ਸੀਗੇ, ਪੰਜਾਬ ਤੋਂ ਲੋਕ ਬਨਾਰਸ ਜਾਂਦੇ ਸੀਗੇ, ਜਗਨਨਾਥ ਜਾਂਦੇ ਸੀਗੇ। ਇਹ ਜਿੱਥੇ ਲੋਕਾਂ ਦੇ ਜਿਹੜੇ ਟ੍ਰੇਡ ਰੂਟਸ ਚੱਲਦੇ ਸੀਗੇ, ਜਿਹੜੇ ਸਪਿਰਿਚੁਅਲ ਤੇ ਰੂਟਸ ਚੱਲਦੇ ਸੀਗੇ, ਉਹਨਾਂ ਰਸਤਿਆਂ ਤੇ ਹੀ ਸਫ਼ਰ ਕੀਤਾ ਉਹਨਾਂ ਨੇ, ਤੇ ਜ਼ਰੂਰ ਟਫ ਤੇ ਹੋਏਗਾ ਹੀ, ਲੇਕਿਨ ਮੈਂ ਕਹਾਂ ਕਿ ਮੈਨੂੰ ਪਤਾ ਹੈ ਕਿ ਮੈਂ ਕਿਸ ਤਰ੍ਹਾਂ ਉਹਨਾਂ ਨੇ ਕੀਤਾ। ਇਹ ਤੇ ਕਿਧਰੇ ਲਿਖਿਆ ਨਹੀਂ, ਕਿਧਰੇ ਬੋਟ ਨਾਲ ਗਏ ਨੇ, ਕਿਧਰ ਪੈਦਲ ਗਏ ਨੇ, ਕਿਧਰ ਕਾਫਲਾ ਨਾਲ ਗਏ ਨੇ, ਕਿਧਰ ਕੋਈ ਟ੍ਰੇਡ ਰੂਟ ਤੇ ਗਏ ਨੇ, ਉਹ ਚੀਜ਼ ਨੂੰ ਮੈਂ ਨਹੀਂ ਦੱਸ ਸਕਦਾ ਕਿ ਉਹਨਾਂ ਦੀ ਕੀ ਅਰਚਨਾ ਆਈਆਂ ਹੋਣਗੀ, ਲੇਕਿਨ ਇਹ ਜ਼ਰੂਰ ਮੈਂ ਕਹਿ ਸਕਦਾ ਦੂਜੇ ਪੱਖ ਨਾਲ ਜਵਾਬ ਦੇਣ ਵਿੱਚ ਕਿ ਜਦੋਂ ਅਸੀਂ ਚੱਲੇ ਹਾਂ, ਮੈਨੂੰ ਅਕਸਰ ਲੋਕ ਪੁੱਛਦੇ ਨੇ ਕਿ ਤੁਹਾਡੀ ਜਿਹੜੀ ਆਪਣੀ ਜਿਹੜੀ ਇੱਕ ਸਪਿਰਿਚੁਅਲ ਜਰਨੀ ਸੀ ਇਸ ਦੇ ਅੰਦਰ, ਤੁਹਾਨੂੰ ਇਸ ਦੇ ਕੀ ਫੀਲ ਹੋਇਆ, ਲੋਕ ਅਕਸਰ ਇਹ ਪੁੱਛਦੇ ਨੇ, ਤੁਸੀਂ ਵੀ ਸ਼ਾਇਦ ਉਸੇ ਵੱਲ ਜਾ ਰਹੇ
ਹੋ,
ਤੇ ਮੈਂ ਉਹਦਾ ਜਵਾਬ ਇਹ ਸਿੰਪਲ ਜਿਹਾ ਦੇਣਾ ਚਾਹੁੰਦਾ ਕਿ ਦੇਖੋ ਜੀ ਇਹ ਅਸੀਂ ਨੈਰੇਟਿਵ ਬਣਾਇਆ, ਇੱਕ ਰੂਹਾਨੀ ਨੈਰੇਟਿਵ ਹੈ, ਇਸ ਨੈਰੇਟਿਵ ਦੇ ਥਰੂ ਅਸੀਂ ਇਸ ਨੂੰ ਲੰਗਰ ਵਾਂਗਣ ਖੋਲ ਦਿੱਤਾ। ਗੱਲ ਇਹ ਹੈ ਕਿ ਮੇਰੀ ਜਿਹੜੀ ਅੰਦਰ ਦੀ ਜਿਹੜੀ ਇੱਕ ਜਰਨੀ ਹੈ ਉਸ ਦੇ ਨਾਲ ਅੱਜ ਦੇ ਜ਼ਮਾਨੇ 'ਚ ਇਸ ਨੂੰ 9 ਮੁਲਕਾਂ 'ਚ ਕਰਨਾ ਜਾਨ ਤੇ ਜੋਖਮ ਪਾਉਣ ਵਾਲੀ ਗੱਲ ਹੈ। ਤੁਸੀਂ ਅਫਗਾਨਿਸਤਾਨ ਦੇ ਕਿਸ ਤਰ੍ਹਾਂ ਵੜੋਗੇ, ਕੈਮਰੇ ਲੈ ਕੇ ਵੜੋਗੇ, ਕੋਈ ਛੋਟੇ ਮੋਬਾਈਲ ਕੈਮਰੇ ਨਹੀਂ, ਵੱਡੇ ਕੈਮਰੇ, ਡਰੋਨ ਲੈ ਕੇ ਵੜਨਾ ਹੈ। ਤੁਸੀਂ ਇਰਾਕ ਦੇ ਅੰਦਰ ਜਾ ਕੇ ਕਿਸ ਤਰ੍ਹਾਂ ਫਿਲਮਿੰਗ ਕਰੋਗੇ, ਤੁਸੀਂ ਤਿੱਬਤ ਦੇ ਅੰਦਰ ਅਲਾਊਡ ਨਹੀਂ ਹੈ, ਤੁਸੀਂ ਚਾਈਨਾ ਦੇ ਅੰਦਰ ਤਿੱਬਤ ਦੇ ਜਾ ਕੇ ਕਿਸ ਤਰ੍ਹਾਂ ਫਿਲਮਿੰਗ ਕਰੋਗੇ, ਫਿਰ ਤੁਸੀਂ ਇਹਨਾਂ ਮੁਲਕਾਂ 'ਚ ਪਹੁੰਚੋਗੇ, ਤੁਸੀਂ ਇੰਡੀਆ 'ਚ ਹੀ ਪਹੁੰਚ ਜਾਓ, ਤੁਸੀਂ ਇੰਡੀਆ 'ਚ ਹੀ ਪਹੁੰਚ ਜਾਓ। ਅੱਜ ਤੁਸੀਂ ਪੰਜਾਬ ਦੇ ਅੰਦਰ SGPC ਕੰਟਰੋਲ ਗੁਰਦੁਆਰੇ 'ਚ ਤੁਸੀਂ ਜਾ ਕੇ ਕਹੋ ਮੈਂ ਕੈਮਰਾ ਨਿਕਾਲ ਕੇ ਮੈਂ ਕੱਢ ਕੇ ਫੋਟੋ ਕਰਨਾ ਚਾਹੁੰਦਾ, ਤੁਹਾਨੂੰ ਕਰਨ ਨਹੀਂ ਦੇਣਗੇ। ਉਹ ਰੀਜ਼ਨਸ ਹੈਗੇ ਨਾ, ਤੁਸੀਂ ਜਗਨਨਾਥ ਮੰਦਿਰ ਜਾਓਗੇ, ਜਗਨਨਾਥ ਵਾਲੇ ਨਹੀਂ ਕਰਨ ਦੇਣਗੇ। ਕਿਤਨਾ ਕੰਪਲੀਕੇਟਡ ਹੈ, ਕਿਤੇ ਜਾਨ ਦੀ ਰਿਸਕ ਹੈ, ਕਦੀ ਫਾਈਨੈਂਸ ਦੀ ਰਿਸਕ ਹੈ, ਕਿਉਂਕਿ ਇੱਕ ਦਿਨ ਉਹਨਾਂ ਨੇ ਰੋਕ ਦਿੱਤਾ ਤੇ ਤੁਹਾਡੇ ਤੇ ਮੀਟਰ ਚੱਲ ਰਹੇ ਨੇ
ਪਿੱਛੋਂ,
ਫੀਸ ਬਹੁਤ ਮੁਸ਼ਕਿਲਾਂ ਨੇ। ਤੇ ਮੇਰੇ ਕਹਿਣ ਦਾ ਮਤਲਬ ਸੀਗਾ ਜੋ ਲੋਕ ਸੋਚਦੇ ਨੇ ਕਿ ਮੈਂ ਰੂਹਾਨੀ ਸਫ਼ਰ ਤੇ ਚੱਲੇ ਹਾਂ, ਦੇਖੋ ਅਗਰ ਇਸ ਐਪੀਸੋਡ ਦੇ ਅੰਦਰ ਦੇਖਣ ਵਾਲੇ ਦੀ ਰੂਹਾਨੀਅਤ ਜਾਗ ਜਾਵੇ, ਸਾਡਾ ਮਕਸਦ ਪੂਰਾ ਹੋ ਗਿਆ। ਜੋ ਅਸੀਂ ਉਸ ਟਾਈਮ ਚੱਲ ਰਹੇ ਨਾ, ਮੇਰੇ ਸਿਰ ਤੇ 10 ਐਂਟੀਨਾ ਨੇ, ਇੱਕ ਜਗ੍ਹਾ ਮੈਨੂੰ ਟੀਮ ਦੀ ਫਿਕਰ ਪਈ ਹੋਈ ਹੈ, ਇੱਕ ਜਗ੍ਹਾ ਆਪਣੀ ਜਾਨ ਤੇ ਰਿਸਕ ਪਈ ਹੋਈ ਹੈ, ਇੱਕ ਜਗ੍ਹਾ ਕਿਤੇ ਇਕਵਿਪਮੈਂਟ ਖਰਾਬ ਹੋ ਗਿਆ, ਇੱਕ ਜਗ੍ਹਾ ਕਦੀ ਡਰਾਈਵਰ ਨੂੰ ਕੁਝ ਪ੍ਰੋਬਲਮ ਹੋ ਗਈ, ਇੱਕ ਜਗ੍ਹਾ ਅਸੀਂ ਪੈਸੇ ਖਤਮ ਹੋ ਗਏ, ਹੁਣ ਅਗਲੇ ਸਫ਼ਰ ਦਾ ਪੈਸੇ ਦਾ ਕਿਸ ਤਰ੍ਹਾਂ
ਕਰੀਏ।
ਇਹ ਇਤਨੀ ਕੰਪਲੈਕਸਿਟੀ ਦੇ ਅੰਦਰ ਕੋਈ ਬੰਦਾ ਰੂਹਾਨੀਅਤ ਆਪਣੀ ਕਰ ਸਕਦਾ ਕੀ? ਅਗਰ ਮੇਰੀ ਰੂਹਾਨੀਅਤ ਨੂੰ ਸੈਕਰੀਫਾਈਸ ਕਰਕੇ ਇੱਕ ਕੌਮ ਦੀ ਰੂਹਾਨੀਅਤ ਜਗਾਉਣ ਵਾਸਤੇ ਇੱਕ ਨੈਰੇਟਿਵ ਬਣ ਸਕਦਾ ਹੈ, ਇਹ ਸਾਡਾ ਉਹ ਤੋਹਫ਼ਾ ਹੈਗਾ।
ਮੈਂ ਆਪਣੇ ਸੋਤਿਆਂ ਨੂੰ ਵੀ ਕਹਾਂਗਾ ਕਿ ਇਸ ਸਮੇਂ ਮੈਂ ਗੱਲਬਾਤ ਕਰ ਰਿਹਾ ਦਾ ਗੁਰੂ ਨਾਨਕ .com ਭਾਈ ਸਾਹਿਬ ਅਮਰਦੀਪ ਸਿੰਘ ਜੀ ਨੇ ਸਿੰਗਾਪੁਰ ਤੋਂ ਮੇਰੇ ਨਾਲ ਕਾਰਪੋਰੇਟ ਵਰਲਡ ਨੂੰ ਤਿਆਗ ਕੇ ਇਹਨਾਂ ਨੇ ਆਪਣਾ ਇਹ ਰੂਹਾਨੀ ਸਫ਼ਰ ਸ਼ੁਰੂ ਕੀਤਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਡਾਕੂਮੈਂਟਰੀ ਬਣਾਈ ਹੈ ਅਤੇ ਉਸ ਦੀਆਂ ਵੈਬ ਸੀਰੀਜ਼ ਨੇ ਜਿਹੜੀਆਂ ਇਸ ਦਾ ਗੁਰੂ ਨਾਨਕ .com ਦੇ ਉੱਤੇ ਰਿਲੀਜ਼ ਕਰ ਰਹੇ ਨੇ, ਔਰ ਇਹਨੂੰ ਤੁਸੀਂ ਵੀ ਜ਼ਰੂਰ ਦੇਖਣਾ, ਔਰ ਇਸ ਦੇ ਬਾਰੇ 'ਚ ਇਹਨਾਂ ਨੂੰ ਤੁਸੀਂ ਬਾਅਦ 'ਚ ਆਪਣੇ ਵਿਚਾਰ ਵੀ ਦੇ ਸਕਦੇ ਹੋ ਅਗਰ ਤੁਸੀਂ ਇਹਨਾਂ ਬਾਰੇ ਪਹਿਲਾਂ ਸੁਣਿਆ ਕਰਿਆ, ਕਿਉਂਕਿ ਇਹਨਾਂ ਵੱਲੋਂ ਪਹਿਲਾਂ ਵੀ ਜਦੋਂ ਇਹਨਾਂ ਵੱਲੋਂ ਦੋ ਕਿਤਾਬਾਂ ਲਿਖੀਆਂ ਗਈਆਂ ਨੇ, ਇੱਕ ਦੀ ਰੋਇਲ ਅੰਟਾਰੀਓ ਮਿਊਜ਼ੀਅਮ ਦੇ ਵਿੱਚ ਇਹਨਾਂ ਦੀ ਉੱਥੇ ਐਗਜੀਬਿਸ਼ਨ ਹੋਈ ਸੀ, ਅਤੇ ਫਿਰ ਪਾਮਾ ਜਿਹੜੀ ਕਿ ਬ੍ਰੈਂਪਟਨ ਦੇ ਵਿੱਚ ਐਗਜੀਬਿਸ਼ਨ ਪਲੇਸ ਹੈ, ਉੱਥੇ ਵੀ ਇਹਨਾਂ ਦੇ ਕਿਤਾਬ ਦੀ ਅਤੇ ਇਹਨਾਂ ਦੇ ਕੰਮ ਦੀ ਐਗਜੀਬਿਸ਼ਨ ਹੋਈ ਸੀਗੀ। ਅਗਰ ਤੁਸੀਂ ਇਹਨਾਂ ਨੂੰ ਪਹਿਲਾਂ ਪੜ੍ਹਿਆ ਸੁਣਿਆ ਤਾਂ ਜ਼ਰੂਰ ਤੁਸੀਂ ਇਸ ਸਮੇਂ ਸਾਨੂੰ ਕਾਲ ਕਰ ਸਕਦੇ ਹੋ 416-620-1778 ਸਟੂਡੀਓ ਦਾ ਨੰਬਰ ਹੈ। ਸੋ ਇਹਦੇ ਨਾਲ ਤੁਸੀਂ ਕੁਝ ਬੋਲ ਸਾਂਝੇ ਕਰਨਾ ਚਾਹੁੰਦੇ ਹੋ ਔਰ ਇਹਨਾਂ ਦੇ ਕੰਮ ਦੀ ਤੁਸੀਂ ਹੱਲਾ ਸ਼ੇਰੀ ਦੇਣਾ ਚਾਹੁੰਦੇ ਹੋ। ਇੱਕ ਮੈਂ ਸਵਾਲ ਮੇਰਾ ਸਰਦਾਰ ਅਮਰਜੀਤ ਸਿੰਘ ਜੀ ਅਮਰਦੀਪ ਸਿੰਘ ਜੀ ਇਹ ਹੈ ਕਿ ਇਹ ਤੁਸੀਂ ਸਾਰਾ ਕੁਝ ਇੰਗਲਿਸ਼ ਦੇ ਵਿੱਚ ਬਣਾਇਆ, ਕੀ ਇਸ ਨੂੰ ਫਿਊਚਰ ਦੇ ਵਿੱਚ ਪੰਜਾਬੀ ਦੇ ਵਿੱਚ ਟਰਾਂਸਲੇਟ ਕੀਤਾ ਜਾ ਸਕਦਾ?
ਬਿਲਕੁਲ, ਤੁਸੀਂ ਜੋ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਸਾਡੇ ਅਗਰ ਦੇਖੋ ਸਾਨੂੰ 3.5 ਸਾਲ ਲੱਗੇ ਨੇ ਵੀ ਜੀ, ਅਸੀਂ ਇਹਦਾ ਮੈਂ ਕਹਿੰਦਾ ਇਹ ਸਾਡੇ ਕੋਲ ਕੋਈ ਪ੍ਰੋਡਕਸ਼ਨ ਹਾਊਸ ਨਹੀਂ ਹੈ, ਅਸੀਂ ਅਗਰ ਕੋਈ ਸੋਚਦਾ ਹੈ ਕਿ ਇਹਦੇ ਅੰਦਰ ਕੋਈ ਰੈਵਨਿਊ ਬਣਾਉਣੀ ਹੈ ਤੇ ਜਦੋਂ ਚੀਜ਼ ਨੂੰ ਅਸੀਂ ਅੱਜ ਲੋਕ ਫਿਲਮ ਬਣਾਉਂਦੇ ਨੇ ਤੇ ਉਹਨਾਂ ਚ ਕਰੋੜਾਂ ਰੁਪਏ ਕਮਾ ਜਾਂਦੇ ਨੇ, ਟਿਕਟ ਫਿਲਮ ਦੇ ਹੁੰਦੇ ਨੇ ਤੇ ਕੀ ਸ਼ੋਅ ਹੁੰਦੇ ਨੇ, ਅਸੀਂ ਤੁਹਾਡੇ ਵੱਲ ਇੰਟਰਨੈਟ ਦੇ ਥਰੂ ਪੂਰਾ ਨੈਰੇਟਿਵ ਲੰਗਰ ਵਾਂਗਨ ਖੋਲ ਕੇ ਰੱਖ ਦਿੱਤਾ, ਇਹਦੇ ਅੰਦਰ ਕੋਈ ਰੈਵਨਿਊ ਨਹੀਂ ਹੈਗੀ। ਲੇਕਿਨ ਤੁਸੀਂ ਕਹੋ ਕਿ ਤਿੰਨ ਸਾਢੇ ਤਿੰਨ ਸਾਲ 17 ਘੰਟੇ ਰੋਜ਼ ਕੰਮ ਕਰਦੇ ਹੋਏ ਸੈਟਰਡੇ ਸੰਡੇ ਕੋਈ ਛੁੱਟੀ ਨਾ ਲਈ, ਉਹ ਜਾਨ ਤੇ ਜੋਖਿਮ ਪਾ ਕੇ ਇਤਨੇ ਵੱਡੀ ਟੀਮ ਨੂੰ ਲੈ ਕੇ ਚੱਲਣਾ, ਫੀਲਡ ਦੇ ਉੱਤੇ ਖਰਚੇ ਤੇ ਹੁੰਦੇ ਨੇ ਨਾ, ਖਰਚਿਆਂ ਵਾਸਤੇ ਇਹ ਹੈ ਕਿ ਕੁਝ ਪੰਥ ਦਰਦੀ ਲੋਕ ਸਨ ਜਿਨ੍ਹਾਂ ਨੇ ਮੇਰਾ ਪੁਰਾਣਾ ਕੰਮ ਸਮਝਿਆ ਤੇ ਉਹਨਾਂ ਨੇ ਆ ਕੇ ਅੱਗੇ ਹੱਥ ਫੜਿਆ, ਲੇਕਿਨ ਬੜੀ ਮੁਸ਼ਕਲਾਂ ਤਾਂ ਆਈਆਂ ਫੰਡਿੰਗ ਦੇ ਕਰਕੇ। ਹੁਣ ਗੱਲ ਇਹ ਕਿ ਅਸੀਂ ਸਾਢੇ ਤਿੰਨ ਸਾਲ ਦੇ ਅੰਦਰ ਇੱਕ ਪੜਾਅ ਤੱਕ ਨੈਰੇਟਿਵ ਨੂੰ ਪਹੁੰਚਾ ਦਿੱਤਾ, ਨੈਰੇਟਿਵ ਬਣ ਗਿਆ ਹੁਣ। ਹੁਣ ਗੱਲ ਇਹ ਹੈ ਕਿ ਸਾਡੇ ਕੋਲ ਕੋਈ ਰੈਵਨਿਊ ਤਾਂ ਹੈ ਨੀ, ਜਦ ਤੱਕ ਪੰਥ ਦਰਦੀ ਉੱਠਣਗੇ ਨਹੀਂ, ਜਦ ਤੱਕ ਉਹ ਕਹਿਣਗੇ ਨੀ ਕਿ ਯਾਰ ਨੈਰੇਟਿਵ ਠੀਕ ਹੈਗਾ, ਤੁਸੀਂ ਪਹਿਲੇ ਨੈਰੇਟਿਵ ਦੇਖੋ, ਤੁਹਾਡੀ ਰੂਹ ਨੂੰ ਅਗਰ ਟੱਚ ਕਰਦਾ ਹੈ ਤਾਂ ਤੁਹਾਡੇ ਕੋਲ ਉੱਥੇ ਸਪੋਰਟ ਵਾਸਤੇ ਬਟਨ ਹੈ, ਤੁਸੀਂ ਸਪੋਰਟ ਕਰੋ। ਅਗਰ ਸਾਨੂੰ ਸਿੱਧੀ ਜੀ ਗੱਲ ਹੈ, ਥੋੜੇ ਜਿਹੇ ਬੰਦੇ ਪੰਥ ਦਰਦੀ ਅਗਰ ਅੱਗੇ ਆ ਜਾਣ ਤੇ ਅਗਰ ਹੱਥ ਫਾਨ ਤੇ ਅਸੀਂ ਇਸ ਨੂੰ ਪਹਿਲਾਂ ਪੰਜਾਬੀ ਚ ਕਨਵਰਟ ਕਰਨਾ ਚਾਹੁੰਦੇ ਹਾਂ, ਜਦ ਸਾਨੂੰ 24 ਐਪੀਸੋਡ ਨੂੰ ਕਨਵਰਟ ਕਰਨ ਚ ਘੱਟ ਤੋਂ ਘੱਟ ਨੀ 6 ਤੋਂ 7 ਮਹੀਨੇ ਲੱਗਣਗੇ। ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ, ਦੇਖੋ ਮੈਂ ਯੂਪੀ ਬੈਲਟ ਚ ਪੜਿਆ, ਸਾਡੀ ਅੱਜ ਆਪਣੀ ਪੰਜਾਬੀ ਜਿਹੜੀ ਕੌਮ ਹੈ ਉਹਨਾਂ ਦੇ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਨੇ ਅੱਜ ਉਹ ਪੰਜਾਬੀ ਤੋਂ ਵੀ ਵਿਸਰ ਗਏ ਨੇ, ਰਾਈਟ। ਉਹ ਜਿਹੜੇ ਇੰਡੀਆ ਵਾਲੇ ਪਾਸੇ ਰਹਿੰਦੇ ਨੇ, ਉਹ ਜਾਂ ਯੂਪੀ ਚ ਰਹਿ ਰਿਹਾ, ਬਿਹਾਰ ਚ ਰਹਿ ਰਿਹਾ, ਦਿੱਲੀ ਚ ਰਹਿ ਰਿਹਾ, ਬੰਬੇ ਚ ਰਹਿ ਰਿਹਾ, ਚੇਨਈ ਚ ਰਹਿ ਰਿਹਾ, ਉਹ ਅੱਜ ਪੰਜਾਬੀ ਨਹੀਂ ਬੋਲ ਰਿਹਾ
ਜੀ ਜੀ,
ਅੱਜ ਉਹ ਹਿੰਦੀ ਚ ਜੁੜਿਆ ਹੋਇਆ। ਤੇ ਇਸ ਨੈਰੇਟਿਵ ਨੂੰ ਮੈਂ ਉਹਨਾਂ ਤੱਕ ਕਿਉਂ ਨਾ ਪਹੁੰਚਾਵਾਂ, ਲੇਕਿਨ ਉਹਨਾਂ ਤੱਕ ਕਿਉਂ, ਜਦੋਂ ਮੈਂ ਯੂਪੀ ਬੈਲਟ ਚ ਮੈਂ ਵੱਡਾ ਹੋਇਆ, ਉੱਥੇ ਮੈਂ ਬਚਪਨ ਦੇ ਰਾਮਾਇਣ ਦੇਖ ਸਕਦਾ ਸੀਗਾ, ਮਹਾਭਾਰਤ ਦੇਖ ਸਕਦਾ ਸੀਗਾ, ਤੇ ਅੱਜ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਾਂਝੀ ਵਰਤ ਵਾਲਾ ਮੈਸੇਜ ਹੈ ਉਹ ਯੂਪੀ ਔਰ ਪਾਕਿਸਤਾਨ ਬੰਗਲਾਦੇਸ਼ ਦੀ ਬੈਲਟ ਵਿੱਚ ਉਰਦੂ ਸਪੀਕਿੰਗ ਔਰ ਹਿੰਦੀ ਸਪੀਕਿੰਗ ਬੈਲਟ ਤੱਕ ਕਿਉਂ ਨਾ ਪਹੁੰਚੇ, ਤੇ ਸਾਨੂੰ ਉਹ ਇੱਕ ਲੈਂਗੁਏਜ ਹਿੰਦੀ ਉਰਦੂ ਮਿਕਸ ਦੇ ਅੰਦਰ ਸਾਨੂੰ ਬਣਾਉਣੀ ਬਹੁਤ ਜ਼ਰੂਰੀ ਹੈ
ਜੀ।
ਤੇ ਗੱਲ ਇਹ ਆਉਂਦੀ ਕਿ ਅਗਰ ਪਹਿਲੇ ਤੁਸੀਂ ਜਾ ਕੇ ਨੈਰੇਟਿਵ ਨੂੰ ਦੇਖੋ, ਅਗਰ ਤੁਹਾਨੂੰ ਨੈਰੇਟਿਵ ਚੰਗਾ ਲੱਗਦਾ ਹੈ, ਕਿਉਂਕਿ ਅਸੀਂ ਅੱਜ ਬਹੁਤ ਜਗ੍ਹਾ ਬੇਫਜ਼ੂਲ ਬਿਨਾਂ ਸੋਚੇ ਪੰਥ ਦੀ ਆਪਣੀ ਜਿਹੜੀ ਰਕਮ ਹੈ ਕਿਸੇ ਵੀ ਜਗ੍ਹਾ ਲਗਾ ਦੇਣੀ ਹੈ, ਲੇਕਿਨ ਤੁਹਾਨੂੰ ਨੈਰੇਟਿਵ ਅਗਰ ਚੰਗਾ ਲੱਗਦਾ ਹੈ, ਕੁਝ ਬੰਦੇ ਆ ਕੇ ਸਪੋਰਟ ਕਰਨ ਤੇ ਅਸੀਂ ਬੇਸ਼ੱਕ ਇਹਨੂੰ ਪੰਜਾਬੀ ਔਰ ਹਿੰਦੀ ਉਰਦੂ ਵਿੱਚ ਕਰਨ ਨੂੰ ਤਿਆਰ ਬੈਠੇ ਹਾਂ, ਲੇਕਿਨ ਜਦ ਤੱਕ ਪੰਥ ਅੱਗੇ ਨਹੀਂ ਆਏਗਾ ਅਸੀਂ ਨਹੀਂ ਵੜ ਸਕਦੇ।
ਸੋ ਇੱਕ ਵਾਰੀ ਫੇਰ ਕੁਝ ਮਿੰਟ ਮੇਰੇ ਪਾਸ ਬਾਕੀ ਨੇ, 416-620-1717 ਸਟੂਡੀਓ ਨੰਬਰ ਹੈ, 4166201778 ਅਗਰ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਇਹਨਾਂ ਨੂੰ, ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਮੁਬਾਰਕਬਾਦ ਦੇਣੀ ਹੈ ਤਾਂ ਜ਼ਰੂਰ ਤੁਸੀਂ 416-620-1717 ਜਾਂ ਇਹਨਾਂ ਦੇ ਕੰਮ ਬਾਰੇ ਕੁਝ ਹੋਰ ਕੁਐਸਚਨ ਹੈ ਤੁਹਾਡਾ ਉਹ ਕਰਨਾ ਚਾਹੁੰਦੇ ਹੋ ਤਾਂ 416-620-1778 ਸਟੂਡੀਓ ਨੰਬਰ ਹੈ। ਅੱਛਾ, ਤੁਸੀਂ ਜਦੋਂ ਪਾਕਿਸਤਾਨ ਗਏ, ਰਾਏ ਬੁਲਾਰ ਪੱਟੀ ਉਹਨਾਂ ਦੇ ਵਾਰਸਾਂ ਦੇ ਨਾਲ ਗੱਲਬਾਤ ਕੀਤੀ, ਜਦੋਂ ਅਯੁੱਧਿਆ ਗਏ, ਅਯੁੱਧਿਆ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਯਾਦ ਦੇ ਵਿੱਚ ਕਿਹੜਾ ਬਾਗ ਆ ਉਹ ਗੁਰਦੁਆਰਾ ਸਾਹਿਬ ਬਣਾਇਆ ਗਿਆ, ਉਸ ਦੇ
ਨਜ਼ਰ ਬਾਗ
ਜਿਹੜਾ ਵੱਡੀ ਜ਼ਮੀਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਜ਼ਰ ਕੀਤੀ ਗਈ ਸੀਗੀ, ਨਜ਼ਰਾਨੇ ਵਜੋਂ ਪੇਸ਼ ਕੀਤੀ ਗਈ ਸੀਗੀ,
ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਕੀਤੀ ਗਈ ਸੀਗੀ, ਲੇਕਿਨ ਗੁਰੂ ਨਾਨਕ ਸਾਹਿਬ ਉੱਥੇ ਗਏ ਸਨ,
ਗੁਰੂ ਨਾਨਕ ਸਾਹਿਬ ਉੱਥੇ ਗਏ। ਉਹਨਾਂ ਦੇ ਵਾਰਸਾਂ ਨੂੰ ਮਿਲਦੇ ਹੈ ਕਿ ਦੋਵੇਂ ਧਿਰਾਂ ਦੇ ਜਿਹੜੇ ਦੋਵੇਂ ਧਰਮਾਂ ਦੇ ਵੱਖ ਵੱਖ ਧਰਮਾਂ ਦੇ ਲੋਕ ਨੇ ਉਹ ਸਿੱਖ ਧਰਮ ਤੋਂ ਹਟ ਕੇ, ਔਰ ਉਹਨਾਂ ਦੇ ਜੋ ਗੁਰੂ ਨਾਨਕ ਦੇਵ ਜੀ ਪ੍ਰਤੀ ਵਿਚਾਰ ਸੀ ਉਹ ਤਾਂ ਉਹਨਾਂ ਦੇ ਇੱਕੋ ਜਿਹੇ ਸੀਗੇ। ਸੋ ਸਾਂਝੀਵਾਲਤਾ ਦਾ ਜਿਹੜਾ ਆਪਾਂ ਕਹਿੰਦੇ ਪ੍ਰਤੀਕ ਹੈ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਹਨਾਂ ਦੀ ਗੱਲਬਾਤ ਚੋਂ ਪ੍ਰਤੱਖ ਨਜ਼ਰ ਆਉਂਦਾ ਹੈ। ਤੁਸੀਂ ਇਹ ਸਾਰੇ ਆਪਣੀ ਜਰਨੀ ਦੇ ਵਿੱਚੋਂ ਇਹਦੇ ਨਿਚੋੜ ਦੇ ਵਿੱਚ ਕੁਝ ਕੀ ਕਹਿਣਾ ਚਾਹੁੰਦੇ ਹੋ?
ਦੇਖੋ ਜੀ, ਗੱਲ ਤੇ ਇਸ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਫ਼ਰ ਹੈ ਨਾ, ਉਹਦਾ ਮੇਨ ਤੇ ਜਿਹੜੀ ਮੁੱਢਲੀ ਚੀਜ਼ ਨਿਕਲਦੀ ਹੈ ਉਹ ਸਿਰਫ ਇਹੀ ਹੈ ਕਿ ਸਾਂਝੀਵਾਲਤਾ।
ਹੁਣ
ਗੁਰੂ ਨਾਨਕ ਸਾਹਿਬ ਨੇ ਅਗਰ ਇੱਕ ਓਂਕਾਰ ਲਿਖ ਦਿੱਤਾ, ਇੱਕ ਪਾਇਆ, ਇੱਕ ਮਤਲਬ ਅਸੀਂ ਸਾਰੇ ਇੱਕੋ ਆ, ਉਸ ਚੀਜ਼ ਨੂੰ ਇੱਕ ਨੂੰ ਸਮਝਣ ਵਾਸਤੇ ਜਦੋਂ ਅਸੀਂ ਕਹਿੰਦੇ ਹਾਂ ਬੇਨ ਨਦੀ ਤੋਂ ਬਾਹਰ ਨਿਕਲੇ ਤੇ ਉਹਨਾਂ ਨੇ ਕਿਹਾ ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਗੁਰੂ ਨਾਨਕ ਸਾਹਿਬ ਨੇ ਨਹੀਂ ਕਿਹਾ ਹੈ, ਇਹ ਤੇ ਲੋਕਾਂ ਨੇ ਬਾਅਦ ਚ ਲਿਖਿਆ ਹੈ, ਤੁਹਾਨੂੰ ਨਹੀਂ ਪਤਾ ਗੁਰੂ ਨਾਨਕ ਸਾਹਿਬ ਨੇ ਕਿਹਾ ਕੀ ਕਿਹਾ, ਬਿਕੋਜ਼ ਉਹਨਾਂ ਨੇ ਬਾਣੀ ਦੇ ਅੰਦਰ ਇਹ ਨਹੀਂ ਲਿਖਿਆ, ਇਹ ਰਾਈਟਰਸ ਨੇ ਬਾਅਦ ਚ ਲਿਖਿਆ ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਲੇਕਿਨ ਉਹਦਾ ਤੱਤ ਕੀ ਸੀਗਾ ਕਿ ਇਨਸਾਨ ਬਣੋ, ਇਹ ਮਜ਼ਬਾਂ ਦੇ ਡਿਵੀਜ਼ਨ ਤੋਂ ਪਰੇ ਉੱਚੇ ਉੱਠ ਕੇ ਇਨਸਾਨ ਬਣੋ, ਇਨਸਾਨੀਅਤ ਵੱਲ ਵੇਖੋ। ਲੇਕਿਨ ਗੱਲ ਇਹ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਸ਼ਬਦ ਹੈ ਉੱਥੇ ਹੀ ਅਸੀਂ ਮੁਕਾਉਂਦੇ ਹਾਂ ਇਸ ਗੱਲ ਨੂੰ, ਗੁਰੂ ਨਾਨਕ ਸਾਹਿਬ ਦਾ ਜਿਹੜਾ ਸ਼ਬਦ ਹੈ, ਏਕੋ ਧਰਮ ਦ੍ਰਿੜੇ ਸੱਚ ਕੋਈ, ਇੱਕ ਔਰ ਧਰਮ ਰਾਈਚਸਨੈਸ ਔਰ ਦ੍ਰਿੜਨਾ ਉਸਨੂੰ ਮੁਕੰਮਲ ਕਰ ਦੇਣਾ, ਸੱਚ ਕੋਈ, ਸੱਚ ਜਿਹੜੀ ਹੈ, ਸੱਚਾਈ ਜਿਹੜੀ ਹੈ, ਉਹੀ ਇੱਕੋ ਧਰਮ ਜਿਹੜੀ ਹੈ ਮੈਟਰ ਕਰਦਾ ਹੈ, ਔਰ ਇੱਕੋ ਚੀਜ਼ ਹੈ ਬਸ। ਲੈ ਕੇ ਚਲੋਗੇ
ਬਾਈ ਜੀ ਨੇ ਮੇਰੇ ਨਾਲ ਇਸ ਸਮੇਂ ਉਹ ਕੁਛ ਕਹਿਣਾ ਚਾਹੁੰਦੇ ਹੈ, ਭਾਜੀ ਜੀ ਆਏ ਨੂੰ ਪ੍ਰੋਗਰਾਮ ਚ।
ਹਾਂਜੀ, ਧੰਨਵਾਦ ਜਗਦੀਸ਼ ਜੀ, ਅਸਾਂ ਭਾਜੀ ਹੋਣਾ ਦਾ ਬੜਾ ਬੜਾ ਅਸੀਂ ਸਤਿਕਾਰ ਧੰਨਵਾਦ ਕਰਦੇ ਹਾਂ, ਜਿਹੜੀ ਇਹਨਾਂ ਨੇ ਡਾਕਟਰ
ਪੂਰੀ ਤਿਆਰ ਕੀਤੀ ਆ, ਤਿੰਨ ਚਾਰ ਸਾਲ ਲਗਾ ਕੇ ਤੇ ਬੜੀ ਮਸ਼ਕਤ ਇਹਨਾਂ ਰੋਡ ਦੇ ਉੱਤੇ ਚੱਲੀਆਂ ਨੇ। ਪਹਿਲਾਂ ਇਹਨਾਂ ਦਾ ਆਪਣਾ ਸਿੱਖ ਜਗਤ ਕਾਨੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ। ਦੂਸਰੀ ਗੱਲ ਇਹਨਾਂ ਨੇ ਕਹੀ ਆ, ਦੇਖੋ ਅਸੀਂ ਇਹ ਰਿਕਮੈਂਡ ਕਰਦੇ ਹਾਂ ਭਾਜੀ ਨੂੰ, ਬੇਨਤੀ ਕਰਦੇ ਹਾਂ ਦੋਨੇ ਹੱਥ ਜੋੜ ਕੇ, ਵੀ ਇੰਗਲਿਸ਼ ਹਿੰਦੀ ਤੇ ਪੰਜਾਬੀ ਦੀ ਜ਼ਰੂਰ ਡਾਕੂਮੈਂਟਰੀ ਤਿਆਰ ਕਰੋ। ਹਾਂ, ਸਾਨੂੰ ਇਹ ਵੀ ਪਤਾ ਵੀ ਡਾਕੂਮੈਂਟਰੀ ਕਾਫੀ ਲੰਮੀ ਹੋਣੀ ਆ ਇਹ, ਜਿਸ ਤਰ੍ਹਾਂ ਭਾਜੀ ਨੇ ਕਿਹਾ ਵੀ ਰਮਾਇਣ ਚੱਲਦੀ ਆ ਭਾਗਾਂ ਦੇ ਵਿੱਚ, ਇਸ ਤਰ੍ਹਾਂ ਬਣਾ ਕੇ ਰਿਲੀਜ਼ ਕਰੋ, ਬਣਾਓ ਸਾਡੇ ਬੱਚਿਆਂ ਨੂੰ, ਜਨਰੇਸ਼ਨਾਂ ਨੂੰ, ਔਰ ਦੁਨੀਆਂ ਦੇ ਵਿੱਚ ਪਤਾ ਲੱਗੇ ਵੀ ਬਾਬੇ ਨਾਨਕ ਜੀ ਦਾ ਸੁਨੇਹਾ ਕੀ ਸੀਗਾ ਤੇ ਕੀ ਉਹ ਕਰਨਾ ਚਾਹੁੰਦੇ ਸੀ, ਤੁਹਾਨੂੰ ਕੀ ਕਹਿਣਾ ਚਾਹੁੰਦੇ ਸੀਗੇ। ਹੋਰ ਬਹੁਤ ਬਹੁਤ ਧੰਨਵਾਦੀ ਆ। ਬਾਕੀ ਜਗਦੀਸ਼ ਜੀ, ਜੇ ਕੋਈ ਸੇਵਾ ਆਪਣੀ ਹੈਗੀ ਆ ਜਿਵੇਂ ਮਰਜ਼ੀ ਤੁਸੀਂ ਫੰਡ ਰੇਜ਼ ਕਰ ਲਿਓ, ਜਿੱਦਾਂ ਮਰਜ਼ੀ ਹੋਇਆ ਅਸੀਂ ਤੁਹਾਡੇ ਨਾਲ ਜੀ।
ਦੇਖੋ ਬਾਈ ਜੀ, ਇਹਨਾਂ ਨਾਲ ਮੇਰੀ ਗੱਲ ਹੋਈ ਸੀਗੀ, ਇਹ ਜੋ ਇਹਨਾਂ ਨੇ ਆਲਰੇਡੀ ਜਿਹੜਾ ਮੇਨ ਕੰਮ ਆ ਨਾ, ਇਕੱਲੇ ਇਕੱਲੇ ਗੁਰਦੁਆਰਾ ਸਾਹਿਬਾਨ ਤੇ ਜਾ ਕੇ ਉਹਨਾਂ ਦੀਆਂ ਯਾਦਾਂ ਨੂੰ, ਉਹਨਾਂ ਦੀ ਫਿਲਮਿੰਗ ਕਰਨੀ, ਉੱਥੇ ਉਹਨਾਂ ਦੇ ਜੋ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਆ ਉਹਨਾਂ ਨਾਲ ਗੱਲਬਾਤ ਕਰਨੀ, ਉਹ ਸਾਰਾ ਕੁਛ ਡਾਕੂਮੈਂਟ ਹੋ ਚੁੱਕਿਆ, ਔਰ ਸਾਰਾ ਜੋ 20 ਸਾਲ ਦਾ ਉਹਨਾਂ ਦਾ ਸਫ਼ਰ ਹੈ ਉਹ ਡਾਕੂਮੈਂਟ ਹੋ ਚੁੱਕਿਆ। ਬੜੇ ਦੂਰ ਦੁਰਾਡੇ ਤੋਂ ਜਾ ਕੇ ਇਹਨਾਂ ਨੇ ਸਾਰਾ ਕੁਛ ਕੀਤਾ, ਉਹ ਇੰਗਲਿਸ਼ ਦੇ ਵਿੱਚ ਇੱਕ ਬਣ ਗਈ ਹੈ, ਉਹ ਡਾਕੂਮੈਂਟਰੀ ਪੂਰੀ ਬਣ ਗਈ ਹੈ ਇੰਗਲਿਸ਼ ਦੇ ਵਿੱਚ। ਜੇ ਇਹਨਾਂ ਨਾਲ ਜ਼ਿਕਰ ਕੀਤਾ ਸੀਗਾ ਮੈਂ, ਇੱਕ ਜਿਹੜਾ ਐਪੀਸੋਡ ਹੈ 45 ਮਿੰਟ ਦਾ, ਉਹਨੂੰ ਪੰਜਾਬੀ ਦੇ ਵਿੱਚ ਤਿਆਰ ਕਰਨ ਦੇ ਲਈ $5,000 ਦਾ ਖਰਚਾ ਆਉਂਦਾ। ਸੋ ਕੀ 24-25 ਇੰਨੇ ਕੁ ਆਪਣੇ ਪਰਿਵਾਰ ਸਾਹਮਣੇ ਆ ਸਕਦੇ ਨੇ ਜਿਹੜੇ $5,000 ਦੇ ਕੇ ਈਚ? ਮੈਂ ਨਹੀਂ ਕਹਿੰਦਾ ਕਿ ਤੁਸੀਂ ਇਹ ਮੇਰੀ ਗੱਲ ਸੁਣ ਕੇ ਕਰ ਲਓ, ਤੁਸੀਂ ਖੁਦ ਜਾਓ thegurunanak.com ਦੇ ਉੱਤੇ ਜਾ ਕੇ ਤੁਸੀਂ ਦੇਖੋ, ਤੁਸੀਂ ਉਸ ਸਮੇਂ 'ਚ ਚਲੇ ਜਾਓਗੇ, ਤੁਸੀਂ ਉਸ ਤੁਸੀਂ ਇੰਝ ਲੱਗੇਗਾ ਕਿ ਜਿਵੇਂ ਤੁਸੀਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਦੇ ਨਾਲ ਉਹ ਜਰਨੀ ਦੇ ਵਿੱਚ ਸ਼ਾਮਲ ਹੋ, ਜਿਸ ਤਰ੍ਹਾਂ ਇਹਨਾਂ ਨੇ ਸਾਰਾ ਕੁਛ ਫਰਮਾਇਆ ਔਰ ਸਾਰੀ ਗੱਲ ਕੀਤੀ ਹੈ ਕਿ ਤੁਹਾਨੂੰ ਏਡਾ ਵੱਡਾ ਇਤਿਹਾਸ, ਔਰ ਕਿਤੇ ਕਿਤੇ ਅੱਖਾਂ ਨਮ ਹੁੰਦੀਆਂ ਨੇ, ਕਿਤੇ ਤੁਹਾਡੀਆਂ ਅੱਖਾਂ ਖੁੱਲਦੀਆਂ, ਕਪਾੜ ਖੁੱਲਦੇ ਨੇ ਤੁਹਾਡੇ ਕਿ ਬਈ ਇੱਥੋਂ ਅਸੀਂ ਚੱਲੇ ਹਾਂ, ਔਰ ਇੱਥੋਂ ਚੱਲਦੇ ਚੱਲਦੇ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਉਹਨਾਂ ਨੇ ਸਾਰਾ ਸਫ਼ਰ ਤੈਅ ਕੀਤਾ। ਸੋ ਆਉਣ ਵਾਲੇ ਦਿਨਾਂ 'ਚ ਮੈਂ ਜ਼ਰੂਰ ਇਹ ਅਪੀਲ ਕਰਾਂਗਾ ਕਿ ਜੇ ਕੋਈ ਇਸ ਦੀ ਸੇਵਾ ਲੈਣੀ ਚਾਹੁੰਣ ਤਾਂ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਕਰ ਲੈਣ, ਔਰ thegurunanak.com ਜੀ।
ਹੋ ਜੂਗਾ, ਦੁਨੀਆਂ ਦੇ ਕੋਈ ਘਾਟਾ ਨੀ, ਲੱਖਾਂ ਕਰੋੜਾਂ ਡਾਲਰ ਹੋ ਜਾਣਗੇ, ਪਰ ਆਪਾਂ ਜੋ ਸਾਡੇ ਵਰਗੇ ਛੋਟੇ ਬੰਦੇ ਅਸੀਂ ਵੀ ਸੇਵਾ ਪਾਉਣੀ ਚਾਹੁੰਦੇ ਹਾਂ। ਉਹ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਰੇਡੀਓ ਤੇ ਟੀਚਾ ਰੱਖ ਲਓ, ਇੱਕ ਬੰਦੇ ਦਾ ਜਾਂ ਦੋ ਬੰਦੇ ਦੇ ਮੁਤਾਬਕ 5,000 ਜਾਂ 10,000 ਦਾ ਜ਼ਰੂਰ ਕਰੋ, ਸਾਡੇ ਵਰਗੇ ਵੀ ਤਿਲ ਫੁੱਲ ਪਾਉਣ ਨੂੰ ਤਿਆਰ ਹੈ ਜੀ।
ਆਲਰਾਈਟ, ਥੈਂਕ ਯੂ ਬਾਈ ਜੀ, ਧੰਨਵਾਦ ਤੁਹਾਡੀ ਕਾਲ ਲਈ, ਧੰਨਵਾਦ ਜੀ। ਔਰ ਜੀ ਜੀ ਫਿਰ ਤੋਂ ਜੀ ਆਇਆਂ ਨੂੰ ਜੀ ਜੀ
ਹਾਂਜੀ ਵੀਰ ਜੀ, ਤਾਂ ਬਸ ਇਹੀ ਹੈ ਕਿ ਜਿੰਨੇ ਸੇਵਾ ਕਰਨੀ ਹੈ, ਅਗਰ ਮੈਨੂੰ ਅਗਰ ਕੰਟੈਕਟ ਕਰਨਾ ਹੈ thegurunanak.com ਦੇ ਉੱਤੇ ਜਾ ਕੇ ਈਮੇਲ ਪਾ ਦੇਣ, ਉੱਥੇ ਵੀ ਡੋਨੇਟ ਕਰ ਸਕਦੇ ਨੇ। ਜਿਸ ਤਰ੍ਹਾਂ ਹੀ ਜਲਦੀ ਫੰਡਿੰਗ ਹੋ ਜਾਏਗੀ ਅਸੀਂ ਉਤਨੀ ਜਲਦੀ, ਅਸੀਂ ਤਿਆਰ ਬੈਠੇ ਹਾਂ, ਸਾਨੂੰ ਬਸ ਫੰਡਿੰਗ ਹੋਵੇ। ਤੇ ਦੇਖੋ ਕੋਈ ਵੀ ਫਿਲਮ ਚੀਜ਼ ਦਾ ਕੰਮ ਕਰਨ ਵਾਸਤੇ ਪਿੱਛੇ ਰਕਮ ਦੀ ਲੋੜ ਪੈਂਦੀ ਹੈ, ਕੋਈ ਫਿਲਮ ਕੋਈ ਕਰਨਾ ਬਹੁਤ ਆਸਾਨ ਕੰਮ ਨਹੀਂ ਹੈ। ਤੇ ਜੋ ਚੀਜ਼ ਬਣ ਗਈ ਹੈ ਥੋੜ੍ਹੀ ਜਿਹੀ ਅਗਰ ਮਦਦ ਕੌਮ ਕਰੇ ਤੇ ਅਸੀਂ ਹਿੰਦੀ ਕੀ ਉਰਦੂ ਔਰ ਪੰਜਾਬੀ ਤਿੰਨੋਂ ਲੈਂਗੁਏਜ ਖੜੀ ਕਰਕੇ ਦਿਖਾਵਾਂਗੇ।
ਇੱਕ ਹੋਰ ਕਾਲਰ ਨੇ ਸਾਡੇ ਨਾਲ, ਉਹਨਾਂ ਦੀ ਵੀ ਗੱਲ ਸੁਣ ਲਈ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਜੀ ਵੀਰ ਜੀ, ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਮੇਰੇ ਇੰਨੀਆਂ ਸਾਰੇ ਜਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ
ਜੀ।
ਤੇ ਜਿਹੜਾ ਬਾਈ ਜੀ ਨੇ ਕੰਮ ਕੀਤਾ ਬਹੁਤ ਹੀ ਐਫਰਟ ਵਾਲਾ ਕੰਮ ਹੈਗਾ, ਬਹੁਤ ਮਿਹਨਤ ਲੱਗਦੀ ਹੈ, ਬਹੁਤ ਪੈਸਾ ਵੀ ਲੱਗਦਾ ਹੈਗਾ ਇਹਦੇ ਵਿੱਚ,
ਜ਼ਿੰਦਗੀ ਲਾਤੀ ਇਹਨਾਂ ਨੇ।
ਬਿਲਕੁਲ ਬਿਲਕੁਲ ਜੀ, ਤੇ ਮੈਂ ਇਹਨਾਂ ਨੂੰ ਇਹ ਕਹਿ ਸਕਦਾ ਹੈਗਾ ਔਨ ਦੀ ਏਅਰ ਵੀ ਜੇ ਇਹ ਪੰਜਾਬੀ ਚ ਬਣਾਉਣਾ ਚਾਹੁੰਦੇ ਆ ਤਾਂ ਇੱਕ ਐਪੀਸੋਡ $5,000 ਦੀ ਮੈਂ ਇਹਨਾਂ ਨੂੰ ਸਪੌਂਸਰ ਕਰੂੰਗਾ
ਜੀ। ਆਲਰਾਈਟ, ਥੈਂਕ ਯੂ। ਔਰ ਇਦਾਂ ਦੇ ਪਰਿਵਾਰ ਆਪਾਂ ਨੂੰ ਹੋਰ ਬਹੁਤ ਮਿਲ ਜੀ।
ਤੁਸੀਂ ਵੀਰ ਜੀ, ਤੁਸੀਂ ਵੀਰ ਜੀ, ਮੈਂ ਮੈਨੂੰ ਮੈਨੂੰ ਪਤਾ ਨਹੀਂ ਕੌਣ ਨੇ, ਬਟ ਵੀਰ ਜੀ ਅਗਰ ਮੈਨੂੰ thegurunanak.com ਤੇ ਪਾ ਕੇ ਜਾ ਕੇ ਈਮੇਲ ਪਾ ਦੇਣ ਤੇ ਮੈਨੂੰ ਸੰਪਰਕ ਹੋ ਜਾਏਗਾ, ਉਸ ਤੋਂ ਬਾਅਦ ਅਸੀਂ ਫਿਰ ਗੱਲ ਕਰਕੇ ਇਹਨੂੰ ਅੱਗੇ ਵਧਾ ਦੇ।
ਇਸ ਤਰ੍ਹਾਂ ਕਰਾਂਗੇ ਅਮਰਦੀਪ ਜੀ, ਮੈਂ ਆਉਣ ਵਾਲੇ ਦਿਨਾਂ 'ਚ ਇਸ ਦੇ ਬਾਰੇ 'ਚ ਗੱਲਬਾਤ ਕਰਦੇ ਰਹਾਂਗੇ, ਔਰ ਜ਼ਰੂਰ ਮੈਂ ਤੁਹਾਨੂੰ ਬਹੁਤਾ ਵਾਅਦਾ ਨਹੀਂ ਕਰਦਾ, 8 to 10 ਇੱਦਾਂ ਦੇ ਜਾਣੀ $40,000 to $50,000 ਦੇ ਕਰੀਬ ਇੱਥੋਂ ਖੁਦ ਆਪ ਪਰਸਨਲੀ ਨਿੱਜੀ ਤੌਰ ਦੇ ਉੱਤੇ ਵੀ ਜਾ ਕੇ ਰੇਡੀਓ ਪ੍ਰੋਗਰਾਮ ਦੇ ਰਾਹੀਂ ਵੀ ਅਨਾਊਂਸ ਕਰਕੇ ਇਕੱਠੇ ਆਪਾਂ ਕਰਾਂਗੇ ਤਾਂ ਜੋ ਕਿ ਇਸ ਨੂੰ ਪੰਜਾਬੀ ਦੇ ਵਿੱਚ ਵੀ ਤੁਸੀਂ ਹੋਰਾਂ ਭਾਸ਼ਾਵਾਂ ਦੇ ਵਿੱਚ ਵੀ ਕਰ ਸਕੋ। ਸੋ ਅੱਜ ਮੈਂ ਤੁਹਾਡਾ ਹੋਰ ਸਮਾਂ ਨਹੀਂ ਲਵਾਂਗਾ, ਅੱਜ ਇੱਕ ਵਾਰ ਫਿਰ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਬਹੁਤ ਬਹੁਤ ਮੁਬਾਰਕਬਾਦ ਹੋਵੇ। ਇੱਕ ਵਾਰੀ ਫਿਰ ਮੈਂ ਸੋਚਿਆ ਦੱਸਦਾ ਕਿ thegurunanak.com ਦੇ ਉੱਤੇ ਜਾ ਕੇ ਤੁਸੀਂ ਜਦੋਂ ਇਹ ਵੈਬ ਸੀਰੀਜ਼ ਦੇਖਣੀ ਸ਼ੁਰੂ ਕਰੋਗੇ ਤੁਹਾਡਾ ਜੀ ਕਰਨਾ ਜਿਵੇਂ ਤੁਸੀਂ ਹੁਣ ਨੈੱਟਫਲਿਕਸ ਦੇ ਉੱਤੇ ਕੋਈ ਬੈਠੇ ਦੇਖਦੇ ਹੋ, ਕਿਸੇ ਸੀਰੀਅਲ ਨੂੰ ਦੇਖ ਰਹੇ ਹੋ, ਉਸ ਨੂੰ ਅੱਗੇ 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 ਦੇਖਦੇ ਹੋ, ਇਸ ਤਰ੍ਹਾਂ ਤੁਹਾਡਾ ਜੀ ਕਰੇਗਾ, ਤੁਸੀਂ ਨਾਲ ਨਾਲ ਤੁਰੋਗੇ ਇਸ 'ਤੇ, ਔਰ ਤੁਸੀਂ ਤੁਹਾਡੀ ਜਿਹੜੀ ਜਿਹੜੇ ਜਿਹੜੇ ਇਹਨਾਂ ਨੇ ਵੋਕਲਿਸਟ ਲਏ ਹੋਏ ਨੇ ਜਿਨ੍ਹਾਂ ਦੇ ਸ਼ਬਦਾਂ ਦਾ ਗਾਇਨ ਕੀਤਾ, ਉਹ ਵੀ ਇੱਕ ਵੱਖਰੀ ਆਵਾਜ਼ ਹੈ, ਉਹ ਵੀ ਇੱਕ ਬੜੀ ਸਕੂਨ ਦੇਣ ਵਾਲੀ ਆਵਾਜ਼ ਇਸ ਦੇ ਵਿੱਚੋਂ ਤੁਹਾਨੂੰ ਸੁਣੇਗੀ। ਪਲੱਸ ਜੋ ਇਹਨਾਂ ਨੇ ਆਪ ਪੂਰੀ ਉਸਦੀ ਆਪ ਬੋਲੇ ਨੇ ਉਸ ਦੇ ਵਿੱਚ, ਉਹ ਵੀ ਬੜਾ ਦਿਲ ਤੋਂ ਬੜੀ ਰੂਹ ਦੇ ਨਾਲ ਇਹਨਾਂ ਨੇ ਇਹ ਸਾਰਾ ਕੁਛ ਬੋਲਿਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਤੇ ਬਾਕੀ ਫਿਰ ਕਿਸ ਦਿਨ ਇਸ ਦੇ ਬਾਰੇ 'ਚ ਗੱਲਬਾਤ ਕਰਾਂਗਾ।
ਇੱਕ ਚੀਜ਼ ਮੈਂ ਕਹਿਣਾ ਵੀ ਜੀ, ਬਸ ਇੱਕ ਮਿੰਟ, 10 ਸੈਕਿੰਡ ਦੇਣਾ। ਅਕਸਰ ਲੋਕ ਗਲਤੀ ਕਰ ਜਾਂਦੇ ਨੇ ਕਿ ਗੁਰੂ ਨਾਨਕ .com ਤੇ ਚਲੇ ਜਾਂਦੇ ਨੇ। ਗੁਰੂ ਨਾਨਕ ਤੋਂ ਪਹਿਲੇ ਦੀ ਲਗਾਉਣਾ, THE ਦੀ ਗੁਰੂ ਨਾਨਕ .com ਇਜ਼ ਇੰਪੋਰਟੈਂਟ
ਜੀ। ਥੈਂਕ ਯੂ ਜੀ, ਧੰਨਵਾਦ,
ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ,
ਧੰਨਵਾਦ ਜੀ। ਔਰ ਮਾਈਕ ਭਟਨਾਗਰ ਜੀ ਵੱਲੋਂ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਸਪੋਂਸਰ ਕੀਤਾ ਜਾ ਰਿਹਾ ਵਾ। ਮਾਈਕ ਭਟਨਾਗਰ ਜੀ ਨਾਲ ਅੱਜ ਗੱਲਬਾਤ ਆ ਜਿਹੜੀ ਮੇਰੀ ਨਹੀਂ ਹੋ ਪਾਏਗੀ, ਔਰ ਕੋਸ਼ਿਸ਼ ਕਰਦਾ ਜੀ 2 ਮਿੰਟ ਉਹਨਾਂ ਨਾਲ ਗੱਲਬਾਤ ਕਰ ਲਵਾਂ। ਸਮਾਂ ਵੀ ਸਾਡਾ ਲਗਭਗ ਇਸ ਸਮੇਂ ਸਮਾਪਤੀ ਵੱਲ ਹੈ, ਔਰ ਉਮੀਦ ਕਰਦਾ ਹਾਂ ਤੁਸੀਂ ਇਸ ਗੱਲਬਾਤ ਨੂੰ ਪਸੰਦ ਕੀਤਾ ਹੋਵੇਗਾ। ਔਰ ਅੱਜ ਮੇਰੀ ਵੀ ਕੋਸ਼ਿਸ਼ ਸੀ ਕਿ ਜਿਸ ਸ਼ਖਸ ਨੇ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ ਇਸ ਪਾਸੇ, ਔਰ ਉਹਨਾਂ ਵੱਲੋਂ ਕੀਤਾ ਕੰਮ ਮੈਂ ਤੁਹਾਡੇ ਤੱਕ ਪਹੁੰਚਾਇਆ ਜਾਵੇ। ਮੈਂ ਖੁਦ ਇਹਨਾਂ ਦੇ ਜਿਹੜੇ ਐਪੀਸੋਡ ਨੇ ਉਹ ਦੇਖੇ ਨੇ, ਔਰ ਤੁਸੀਂ ਵੀ ਦਾ ਗੁਰੂ ਨਾਨਕ .com ਦੇ ਉੱਤੇ ਜਾ ਕੇ ਇਹਨਾਂ ਦੇ ਜਿਹੜੇ ਐਪੀਸੋਡ ਨੇ ਉਹ ਦੇਖ ਸਕਦੇ ਹੋ, ਔਰ ਤੁਸੀਂ ਆਪ ਖੁਦ ਕਹੋਗੇ ਕਿ ਇਹਨਾਂ ਵੱਲੋਂ ਕਿੰਨਾ ਵਧੀਆ ਕੰਮ ਆ ਜਿਹੜਾ ਕੀਤਾ ਗਿਆ ਹੈ। ਸੋ ਮਾਈਕ ਭਟਨਾਗਰ ਜੀ GNE ਮੌਰਗੇਜ ਤੋਂ, ਔਰ ਇਹਨਾਂ ਦਾ ਨੰਬਰ ਹੈ 647-702-2023 647-702-2023 ਦੇ ਉੱਤੇ ਤੁਸੀਂ ਮਾਈਕ ਭਟਨਾਗਰ ਜੀ ਦੇ ਨਾਲ ਸੰਪਰਕ ਕਰਨਾ। ਮਾਈਕ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਭਾਅ ਜੀ, ਵੈਰੀ ਗੁੱਡ ਮਾਰਨਿੰਗ, ਕੀ ਹਾਲ ਚਾਲ
ਜੀ? ਵੈਰੀ ਗੁੱਡ ਮਾਰਨਿੰਗ, ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਬਹੁਤ ਬਹੁਤ ਮੁਬਾਰਕਬਾਦ ਹੋਵੇ ਤੁਹਾਨੂੰ ਆਪਣੇ ਪਾਸ। 1.5 ਮਿੰਟ ਦਾ ਸਮਾਂ ਮਾਈਕ ਜੀ, ਅੱਜ ਸਪੈਸ਼ਲ ਪ੍ਰੋਗਰਾਮ ਮੇਰਾ ਗੁਰਪੁਰਬ ਤੇ ਚੱਲ ਰਿਹਾ ਸੀਗਾ, ਔਰ ਇਸ 1.5 ਮਿੰਟ ਦੇ ਵਿੱਚ ਆਪਾਂ GNE ਮੌਰਗੇਜ ਦਾ ਮੈਸੇਜ ਦੇਣਾ
ਜੀ। ਭਾਅ ਜੀ, ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ, ਮਾਈਕ ਭਟਨਾਗਰ ਤੇ GNE ਟੀਮ ਵੱਲੋਂ ਸਭ ਨੂੰ ਗੁਰਪੁਰਬ ਤੇ ਸਭ ਨੂੰ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਕਾਰ ਜੀ, ਤੇ ਸਾਰਿਆਂ ਨੂੰ ਵਧਾਈਆਂ ਹੈਗੀਆਂ। ਤੇ ਅੱਜ ਭਾਅ ਜੀ ਆਪਾਂ ਗੱਲ ਕਰਾਂਗੇ ਇਨਵੈਸਟਮੈਂਟ ਫਾਈਨੈਂਸਿੰਗ ਫੋਰ ਇਨਵੈਸਟਮੈਂਟ ਪ੍ਰੋਪਰਟੀਜ਼ ਵਾਸਤੇ। ਦੇਖੋ ਜੀ, ਫਾਈਨੈਂਸਿੰਗ ਫੋਰ ਇਨਵੈਸਟਮੈਂਟ ਪ੍ਰੋਪਰਟੀ ਆਪਾਂ ਇਸ ਲਈ ਲਾਏ ਹੈਗੇ ਹਾਂ ਕਿਉਂਕਿ ਕਾਫੀ ਆਪਣੀ ਕਮਿਊਨਿਟੀ ਜਿਹੜੀ ਹੈਗੀ ਆ ਉਹ ਵੱਧ ਰਹੀ ਹੈਗੀ ਆ, ਐਂਡ ਉਹਨਾਂ ਨੂੰ ਜਿਹੜੀ ਹੈਗੀ ਆ ਇਨਵੈਸਟਮੈਂਟ ਲਈ ਫਾਈਨੈਂਸਿੰਗ ਦੀ ਹੁਣ ਰਿਕੁਆਇਰਮੈਂਟ ਆ ਰਹੀ ਹੈਗੀ ਆ, ਤੇ ਇਹਦੇ ਵਿੱਚ ਆਪਾਂ ਉਹਨਾਂ ਦੀ ਪੂਰੀ ਮਦਦ ਕਰ ਸਕਦੇ ਹਾਂ। ਜੇ ਆਪਾਂ ਰੇਟ ਦੀ ਗੱਲ ਕਰੀਏ, ਪਹਿਲਾਂ ਤਾਂ ਰੇਟ ਅਸੀਂ ਆਫਰ ਕਰ ਰਹੇ ਹਾਂ ਜੀ 1.99% ਦਾ, ਜਿਹੜਾ ਸਟਾਰਟ ਹੋ ਰਿਹਾ ਹੈਗਾ। ਦੂਜੀ ਗੱਲ ਹੈਗੀ ਆ, ਜਿਹੜਾ ਆਪਾਂ ਕਰਾ ਕੇ ਵੀ ਦੇ ਰਹੇ ਹਾਂ ਉਹ ਕਰਾ ਕੇ ਦੇ ਰਹੇ ਬੈਂਕ ਤੋਂ, ਕਿਉਂਕਿ ਜਿਹੜਾ ਰੇਟ ਦੇ ਰਹੇ ਆ ਉਹ ਬੈਂਕ ਦਾ ਰੇਟ ਹੈ ਜੀ। ਤੇ ਇਹਦੇ ਵਿੱਚ ਆਪਣਾ ਨੂੰ ਰਿਕੁਆਇਰਮੈਂਟ ਹੈਗੀ 20% ਡਾਊਨ ਦੀ, ਠੀਕ ਆ, ਤੇ ਇਨਕਮ ਵੀ ਤੁਹਾਡੀ ਪੂਰੀ ਹੋਣੀ ਚਾਹੀਦੀ ਹੈ। ਜੇ ਆਪਣੇ ਭੈਣ ਭਰਾ ਜਿਹੜੇ ਸੈਲਫ ਇੰਪਲੋਇਡ ਹੈ ਉਹਨਾਂ ਲਈ ਵੀ ਆਪਾਂ ਤੁਹਾਨੂੰ ਮਦਦ ਕਰ ਸਕਦੇ ਹਾਂ ਜੇ ਇਨਕਮ ਦੀ ਸ਼ਾਰਟਫਾਲ ਪੈ ਰਹੀ ਆ
ਜੀ।
ਜੇ ਤੁਹਾਨੂੰ ਡਾਊਨ ਪੇਮੈਂਟ ਦੀ ਵੀ ਸ਼ਾਰਟਫਾਲ ਪੈ ਰਹੀ ਆ ਉਹਦੇ ਵਿੱਚ ਵੀ ਤੁਹਾਨੂੰ ਜਿਹੜਾ ਹੈਗਾ ਮਦਦ ਹੋ ਸਕਦੀ ਹੈ। ਜੇ ਤੁਹਾਡੇ ਕੋਲ ਹੋਰ ਘਰ ਹੈਗੇ ਆ ਤੇ ਉਹਦੇ ਵਿੱਚ ਤੁਹਾਡੀ ਇਕੁਇਟੀ ਕਢਾ ਕੇ ਤੁਹਾਨੂੰ 20% ਦਾ ਪੂਰਾ ਕਰਾ ਸਕਦੇ ਹਾਂ। ਜਾਣਕਾਰੀ ਵਾਸਤੇ ਤੁਸੀਂ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ, ਹੋਰ ਜਾਣਕਾਰੀ ਵਾਸਤੇ ਕੰਸਲਟੇਸ਼ਨ ਵਾਸਤੇ ਨੰਬਰ ਹੈਗਾ ਜੀ 647-702-2023 647-702-2023। ਤੇ ਜੇ ਕਿਸੇ ਹੋਰ ਭੈਣ ਭਰਾ ਨੂੰ ਕੋਈ ਵੀ ਫਾਈਨੈਂਸਿੰਗ ਜਾਂ ਮੌਰਗੇਜ ਦੀ ਰਿਕੁਆਇਰਮੈਂਟ ਆ ਗਈ ਆ ਜਾਂ ਲਾਸਟ ਮਿੰਟ ਐਮਰਜੈਂਸੀ ਦੇ ਵਿੱਚ ਤੁਸੀਂ ਫਸ ਗਏ ਹੋ, ਉਹਦੇ ਵਿੱਚ ਵੀ ਆਪਾਂ ਇੱਕ ਨੰਬਰ ਆ 647-702-2023 647-702-2023। ਭਾਜੀ, ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ। ਅੱਜ ਥੋੜਾ ਸ਼ਾਰਟ ਕਰ ਲੈਂਦੇ, ਨੈਕਸਟ ਟਾਈਮ ਥੋੜਾ ਲੰਬਾ ਕਰਾਂਗੇ,
ਸ਼ਾਮ ਨੂੰ ਗੱਲ ਕਰਦੇ ਹਾਂ ਤੁਹਾਡੇ ਨਾਲ। 647
ਨੋ ਪ੍ਰੋਬਲਮ ਭਾਜੀ, ਨੋ ਪ੍ਰੋਬਲਮ
ਜੀ। 647 ਮਾਈਕ ਜੀ ਦਾ ਨੰਬਰ 702-2023 647-702-2023 ਦਿਓ ਆ ਗਿਆ। ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ, ਬੱਚੇ ਕਿਸ ਕੋਲ ਰਹਿਣਗੇ।
SNS Lawyers ਕੋ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं। बेटी की सालगिरह के लिए या किसी भी मौका पर रेमिटली आपको देता है तेज और महफूज ट्रांसफर की सहूलत और फौरी